ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਚੌਥਾ, ਘਰ ਪੰਜਵਾ, ਦੁਪਦੇ ਪੜਤਾਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਪ ਮਨ ਜਗਨਨਾਥ, ਜਗਦੀਸ਼ਰੂ, ਜਗਜੀਵਨੋ, ਮਨ ਮੋਹਨ ਸਿਉ ਪ੍ਰੀਤ ਲਾਗੀ, ਮੈਂ ਹਰ 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 ਟੇਕ, ਸਭ ਦਿਨਸ ਸਭ ਰਾਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ, ਗੁਰੂ ਖਾਲਸਾ ਸਤਿਸੰਗ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੋ ਨਿਯਮ ਦੇ ਅਨੁਸਾਰ ਹਰ ਰੋਜ਼ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਦੀ ਵਿਚਾਰ ਚੱਲ ਰਹੀ ਹੈ। ਸੋ ਆਓ, ਜਿਸ ਪ੍ਰਕਾਰ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਹੈ, ਜਿੱਥੋਂ ਅੱਜ ਦੀ ਕਥਾ ਦਾ ਨਿਤਨੇਮ ਸ਼ੁਰੂ ਹੁੰਦਾ ਹੈ, ਸੋ ਆਓ ਮਨਬਿਰਤੀਆਂ ਇਕਾਗਰ ਕਰਕੇ ਸਰਵਣ ਕਰੋ ਜੀ।
ਸਾਰਗ ਮਹੱਲਾ ਚੌਥਾ, ਘਰ ਪੰਜਵਾ, ਦੁਪਦੇ ਪੜਤਾਲ।
ਸਾਰੰਗ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਰਾਗ ਦੇ ਪੰਜਵੇਂ ਸੁਰਤਾਲ ਦੇ ਅੰਦਰ ਦੋ ਪਦੇ ਦੋ ਪਦਾਂ ਵਾਲੀ ਬਾਣੀ ਉਚਾਰਨ ਕਰਦੇ ਹੈ। ਇਹਦੇ ਸ਼ਬਦ ਲਿਖਿਆ ਪੜਤਾਲ, ਪੜਤਾਲ ਨਾਮੇ ਛੰਦ ਵਿੱਚ ਉਚਾਰਨ ਕਰਦੇ ਨੇ ਮਹਾਰਾਜ ਸਾਹਿਬ, ਤੇ ਸਤਿਗੁਰੂ ਗਰੀਬ ਨਿਵਾਜ ਨੇ ਕਈ ਥਾਂ ਤੇ ਇਹ ਪੜਤਾਲ ਸ਼ਬਦ ਇਹ ਛੰਦ ਵਰਤਿਆ। ਤੇ ਪਰਤੋ ਤਾਲ, ਅਸਦੇਵ ਜੀ ਦੇ ਪਾਟਵੇਂ ਤਾਲ ਹੋਣ, ਤਾਲ ਪੜਤਾਲ ਪੈਂਦਾ ਹੋਵੇ ਉਹਨੂੰ ਪੜਤਾਲ ਕਹਿੰਦੇ। ਗਾਉਣ ਦੇ ਵਿੱਚ ਤੁਕ ਤੁਕ ਤੇ ਤਾਲ ਪਰਤਦਾ ਜਾਂਦਾ ਹੋਵੇ ਉਸ ਨੂੰ ਪੜਤਾਲ ਕਹਿੰਦੇ। ਜੇ ਛੰਦ ਵਿੱਚ ਵਾਹਿਗੁਰੂ ਦੇ ਸਰੂਪ ਦੀ ਪੜਤਾਲ ਨਾਮ ਖੋਜ ਦਾ ਖੋਜ ਹੋਵੇ ਉਹਦਾ ਨਾਮ ਪੜਤਾਲ ਹੈ। ਤੋ ਇਸ ਕਰਕੇ ਚਾਰ ਤਾਲ ਦਾ ਭੇਦ ਹੈ। ਇਸ ਤਾਲ ਵਿੱਚ ਗਾਏ ਜਾਣ ਵਾਲੇ ਪਦਾਂ ਦੀ ਪੜਤਾਲ ਸੰਗਿਆ ਹੋ ਗਈ ਹੈ। ਉਹ ਭਾਵੇਂ ਕਿਸੇ ਧਾਰਨਾ ਦੇ ਹੋਣ, ਜਿਵੇਂ ਸਰਵਲੋਕ ਗ੍ਰੰਥ ਦੇ ਅਨੇਕਾਂ ਛੰਦਾਂ ਦੇ ਆਦਿ ਵਿੱਚ ਪੜਤਾਲ ਲਿਖਿਆ ਹੋਇਆ। ਤੋ ਇਸ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਫਿਰ ਜੋ ਸ਼ਬਦ ਵਿਚਾਰ ਕਰਨ ਲੱਗੇ ਹੈ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਦੇ ਵਿੱਚ, ਪਹਿਲਾਂ ਮੰਗਲ ਉਚਾਰਨ ਕਰਦੇ ਹਨ। ਸੁਣੋ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਹੈ, ਗੁਰਚੇਤਨ ਹੈ, ਪ੍ਰਸਾਦ ਆਨੰਦ ਸਰੂਪ ਹੈ, ਸਤ ਚੇਤਨ ਆਨੰਦ ਬ੍ਰਹਮ ਦੀਆਂ। ਇਹ ਮਹਾਰਾਜ ਸਾਹਿਬ ਜੀ ਨੇ ਜੋ ਵਿਸ਼ੇਸ਼ਣ ਬ੍ਰਹਮ ਦੇ ਕਥਨ ਕੀਤੇ ਹੈ ਪ੍ਰਾਪਤੀ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੈ। ਤੋ ਅੱਗੇ ਮਹਾਰਾਜ ਸਾਹਿਬ ਜੀ ਜੋ ਸ਼ਬਦ ਉਚਾਰਨ ਕਰਦੇ ਹੈ ਇਹਦੇ ਭਾਈ ਜਮਕਾਂ ਤੇ ਵਿਸਰਾਮ ਦਾ ਧਿਆਨ ਰੱਖਣਾ, ਲੰਮੀਆਂ ਤੁਕਾਂ ਥੋੜਾ ਜਿਹਾ ਕਠਿਨ ਹੈ ਅਰਥ ਭਾਵ ਤੋਂ ਵੀ। ਸ਼ਬਦ ਜਿਹੜੇ ਨੇ ਦੋ ਤਿੰਨ ਐਸੇ ਨੇ ਜਿਹੜੇ ਕਾਫੀ ਕਠਿਨ ਹੋਣਗੇ। ਸੋ ਆਓ ਮਨ ਬਿਰਤੀਆਂ ਇਕਾਗਰ ਕਰਕੇ ਜਿਵੇਂ ਮਹਾਰਾਜ ਸਾਹਿਬ ਜੀ ਫਰਮਾਉਂਦੇ ਆ, ਸੁਣੋ ਜੀ।
ਜਪ ਮਨ ਜਗਨਨਾਥ, ਜਗਦੀਸ਼ਰੋ, ਜਗਜੀਵਨ।
ਇਹ ਮਨ ਦੇ ਉੱਤੇ ਜਮਕ ਲਾ ਕੇ ਨਾ ਜੀਵਨੋ ਤੇ ਜਾ ਕੇ ਖੜਨਾ, ਇੱਥੇ ਵਿਸਰਾਮ ਹੈ। ਇੱਕ ਵਿਸਰਾਮ ਹੋਰ ਲੱਗੇਗਾ, ਦੋ ਵਿਸਰਾਮ ਨੇ ਤੇ ਇਸ ਪੰਕਤੀ ਦੇ ਅੰਦਰ। ਹੇ ਮੇਰੇ ਮਾਨਾ, ਤੇ ਉਸ ਨੂੰ ਜਪ ਜਪਣਾ ਕਰ ਜੋ ਜਗਨਨਾਥ ਜਗ ਦਾ ਸਵਾਮੀ, ਜਗਦੀਸ਼ਰੋ ਜਗ ਦਾ ਈਸ਼ਵਰ ਹੈ, ਸਾਰੇ ਜਗਜੀਵਨੋ ਜਗ ਦਾ ਜੀਵਨ ਰੂਪ ਹੈ, ਤੇ ਐਸਾ ਜੋ ਵਾਹਿਗੁਰੂ ਹੈ।
ਮਨਮੋਹਨ ਸਿਉ ਪ੍ਰੀਤ ਲਾਗੀ,
ਫਿਰ ਉਹ ਮਨਮੋਹਨ ਮਨ ਨੂੰ ਮੋਹਿਤ ਕਰਨ ਵਾਲੇ ਪ੍ਰਭੂ ਦੇ ਸਿਉ ਨਾਲ ਤੇਰੀ ਪ੍ਰੀਤ ਪ੍ਰੀਤੀ ਜਿਹੜੀ ਹੈ ਨਾ ਸਨੇਹ ਲਾਗੀ ਲੱਭ ਜਾਵੇਗੀ। ਇਹ ਦੂਸਰਾ ਵਿਸਰਾਮ ਫਿਰ ਇੱਥੇ ਲੱਗ ਗਿਆ। ਇਹ ਦੋ ਵਿਸਰਾਮ ਨੇ ਜਗਜੀਵਨੋ ਤੇ ਪ੍ਰੀਤ ਲਾਗੀ ਤੇ। ਅੱਗੇ ਫਰਮਾਉਂਦੇ ਹਨ,
ਮੈਂ ਹਰ 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 ਟੇਕ, ਸਭ ਦਿਨਸ ਸਭ ਰਾਤ।
ਤੇ ਸਭ ਸਾਰਾ ਦਿਨਸ ਦਿਨ, ਸਭ ਸਾਰੀ ਰਾਤ ਰਾਤਰੀ, ਮੈਨੂੰ ਉਸੇ ਹਰ ਹਰੇ ਪਰੇ ਕਰਨ ਵਾਲੇ ਪਾਪਾਂ ਦੇ ਹਰ ਹਾਰਕ ਹਰ ਪਰਮੇਸ਼ਰ ਦੀ ਮਨ ਬਾਣੀ ਸਰੀਰ ਕਰਕੇ ਟੇਕ ਓਟ ਹੈ। ਤੇ ਇਹਦਾ ਦੂਸਰਾ ਅਰਥਾਂ ਦਾ ਬਦਲਾ ਹੈ ਕਿ ਹੇ ਭਾਈ ਉਸ ਨੂੰ ਮਨ ਵਿੱਚ ਜਪਣਾ ਕਰ, ਇਸ ਨੂੰ ਜਿਹੜਾ ਜਗਨਨਾਥ ਜਗ ਦਾ ਸਵਾਮੀ ਹੈ ਇਹਦੇ ਚ ਉੱਤਰ ਪ੍ਰਸ਼ਨ ਹੈ। ਕਹਿੰਦੇ ਹੇ ਸਤਿਗੁਰੂ ਜੀ, ਜਗ ਦਾ ਸਵਾਮੀ ਤਾਂ ਰਾਜੇ ਲੋਕ ਵੀ ਹੈ, ਉਹ ਵੀ ਹੋ ਸਕਦੇ, ਉਹ ਵੀ ਕਹਿੰਦੇ ਹੈ ਅਸੀਂ ਮਾਲਕ ਹਾਂ ਮੁਲਖ ਦੇ। ਤਾਂ ਮਹਾਰਾਜ ਨੂੰ ਉੱਤਰ ਦਿੱਤਾ, ਕਹਿੰਦੇ ਜਗਦੀਸ਼ਰੋ, ਹੇ ਭਾਈ ਜਗਦੀਸ਼ਰੋ ਜਗ ਦਾ ਈਸ਼ਵਰ ਹੈ, ਪਾਪ ਸਭ ਨੂੰ ਸੱਤਾ ਸਪੁਰਤੀ ਦੇਣ ਵਾਲਾ ਹੈ, ਉਸ ਨੂੰ ਮਨ ਵਿੱਚ ਜਪਣਾ ਕਰ। ਫਿਰ ਪ੍ਰਸ਼ਨ ਕੀਤਾ ਕਿ ਹੇ ਗੁਰੂ ਜੀ, ਜਗ ਦਾ ਈਸ਼ਵਰ ਤਾਂ ਬ੍ਰਹਮਾ ਆਦਿਕ ਵੀ ਹੋ ਸਕਦੇ ਹੈ, ਉਹ ਵੀ ਦਾਅਵਾ ਕਰਦੇ ਆ। ਗੁਰੂ ਸਾਹਿਬ ਕਹਿੰਦੇ ਨਹੀਂ, ਜਗ ਜੀਵਨੋ, ਜੋ ਸਾਰੇ ਜਗ ਜੀਵਨੋ ਜਗ ਦਾ ਜੀਵਨ ਰੂਪ ਹੈ, ਭਾਵ ਆਪਣੀ ਚੇਤਨ ਸੱਤਾ ਨਾਲ ਜੀਵਨ ਦਾਨ ਦੇਣ ਵਾਲਾ ਹੈ, ਉਸ ਨੂੰ ਮਨ ਵਿੱਚ ਜਪਣਾ ਕਰ। ਫਿਰ ਪ੍ਰਸ਼ਨ ਕੀਤਾ, ਹੇ ਗੁਰੂ ਜੀ, ਸਾਰੇ ਜਗ ਦੇ ਜੀਵਨ ਰੂਪ ਤਾਂ ਪ੍ਰਾਣ ਵੀ ਹਨ। ਉੱਤਰ ਦਿੱਤਾ, ਮਨ ਮੋਹਨ ਸਿਉਂ ਪ੍ਰੀਤ ਲਾਗੀ, ਜਿਹੜਾ ਸਾਰਿਆਂ ਦੇ ਮਨ ਨੂੰ ਮੋਹਿਤ ਕਰਨ ਵਾਲਾ ਹੈ, ਸੰਤਾਂ ਭਗਤਾਂ ਦੇ ਮਨ ਵਿੱਚੋਂ ਮੋਹ ਨੂੰ ਮੇਟਣ ਵਾਲਾ ਹੈ, ਉਸਦੇ ਨਾਲ ਸਾਡੀ ਪ੍ਰੀਤੀ ਲੱਗੀ ਹੋਈ ਹੈ। ਇਸ ਲਈ ਹੇ ਭਾਈ, ਤੂੰ ਵੀ ਉਸ ਨਾਲ ਆਪਣੇ ਮਨ ਦੀ ਪ੍ਰੀਤੀ ਲਾਉਣਾ ਕਰ। ਫਿਰ ਪ੍ਰਸ਼ਨ ਕੀਤਾ ਜਗਿਆਸੂ ਨੇ, ਹੇ ਸਤਿਗੁਰੂ ਜੀ, ਮਨ ਨੂੰ ਮੋਹਿਤ ਕਰਨ ਵਾਲੀ ਤਾਂ ਮਾਇਆ ਵੀ ਹੈ, ਇਹ ਵੀ ਤਾਂ ਮਨ ਨੂੰ ਮੋਹ ਲੈਂਦੀ ਹੈ। ਗੁਰੂ ਸਾਹਿਬ ਨੇ ਫਿਰ ਉੱਤਰ ਦਿੱਤਾ, ਮੈਂ ਹਰ 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 ਟੇਕ ਸਭ ਦਿਨ ਸਭ ਰਾਤ, ਜ਼ਿੰਦਗੀ ਦੇ ਸਭ ਸਾਰੇ ਦਿਨਾਂ ਅਤੇ ਜ਼ਿੰਦਗੀ ਦੀਆਂ ਸਭ ਰਾਤਾਂ ਵਿੱਚ ਮੈਨੂੰ ਉਸੇ ਸੰਸਿਆਂ ਦੇ ਹਰ ਹਾਰਕ, ਹਰ ਹਰੀ, ਹਰ ਪਰਮਾਤਮਾ ਦੀ ਮਨ ਬਾਣੀ ਸਰੀਰ ਕਰਕੇ ਟੇਕ ਕੀ ਓਟ ਹੈ, ਜਿਸ ਦੇ ਸਭ ਸਾਰੇ ਗਿਆਨ ਰੂਪੀ ਦਿਨ ਵਾਲੇ ਮੂਰਖਾਂ ਅਤੇ ਜਿਸ ਦੇ ਸਭ ਸਾਰੇ ਗਿਆਨ ਰੂਪੀ ਦਿਨ ਵਾਲੇ ਪੁਰਖਾਂ ਅਤੇ ਪ੍ਰੇਮ ਨਾਲ ਭਿੱਜੀਆਂ ਹੋਈਆਂ ਅਵਸਥਾ ਰੂਪੀ ਰਾਤਾਂ ਵਾਲੇ ਸਾਰੇ ਜਗਾਸੂ ਜਨਾਂ ਨੂੰ ਉਸੇ ਦੀ ਓਟ ਹੈ, ਉਸ ਨੂੰ ਮਨ ਵਿੱਚ ਜਪਣਾ ਕਰ। ਫਿਰ ਇਉਂ ਫਿਰ ਰਹਾਓ ਅਸਥਾਈ ਦੇ ਕੇ ਫਰਮਾਨ ਕਰਦੇ ਨੇ, ਅੱਗੇ ਇਹ ਦੂਹਰੇ ਅਰਥ ਸਨ ਇਸ ਦੇ, ਅਤੇ ਇਸ ਪ੍ਰਕਾਰ ਇਹਦੀ ਲਵੰਤਨਾ ਜਿਹੜੀ ਹੈ ਅਤੇ ਇਸ ਢੰਗ ਦੇ ਨਾਲ ਵੀ ਸੰਪਰਦਾ ਦੇ ਵਿੱਚ ਹੈ। ਹਾਂਜੀ, ਚਲੋ,
ਰਹਾਓ
ਅਸਥਾਈ ਦੇ ਕੇ ਫਰਮਾਉਂਦੇ ਹਨ ਜੀ,
ਹਰ ਕੀ ਉਪਮਾ ਅਨਕ 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 ਗੁਣ ਗਾਵਤ,
ਤੇ ਹਰ ਕੀ ਉਪਮਾ ਇਹਦੇ ਫਿਰ ਵਿਸਰਾਮ ਪਾਈ ਜਿੱਥੇ ਗਾਵਤ ਤੇ ਲੱਗੇ ਇੱਥੇ ਸਿੱਖਣਾ, ਹੇ ਹਰ ਪਰਮੇਸ਼ਵਰ ਆਪ ਜੀ ਦੀ ਉਪਮਾ ਮਹਿਮਾ ਵੀ ਅਨਕ ਅਨੰਤ ਪ੍ਰਕਾਰ ਦੀ ਹੈ, ਤੇ ਮਹਿਮਾ ਕਰਨ ਵਾਲੇ ਵੀ ਅਨਕ ਅਨੰਤ ਪ੍ਰਕਾਰ ਦੇ ਨੇ, ਤੇਰੇ ਵਿੱਚ ਗੁਣ ਵੀ ਅਨੰਤ ਪ੍ਰਕਾਰ ਦੇ ਨੇ, ਤੇ ਅਨੰਤ ਪ੍ਰਕਾਰ ਦੇ ਜੀਵ ਤੇਰੇ ਗੁਣਾਂ ਨੂੰ ਗਾਵਤ ਗਾਉਂਦੇ ਹਨ ਜੀ।
ਸੁਕ ਨਾਰਦ ਬ੍ਰਹਮਾਦਿਕ ਤਵ ਗੁਣ ਸਵਾਮੀ ਗਣਨ ਨਾ ਜਾਤ,
ਤੇ ਫੇ ਹੇ ਸਵਾਮੀ ਮਾਲਕ ਪਰਮੇਸ਼ਰ, ਤਵ ਤੇਰੇ ਗੁਣਾਂ ਨੂੰ ਸੁਖ ਸਕਦੇ ਮੁਨੀ, ਤੇ ਉਹ ਬ੍ਰਹਮਾ ਦਾ ਪੁੱਤਰ ਨਾਰਦ ਮੁਨੀ, ਬ੍ਰਹਮਾਦਿਕ ਬ੍ਰਹਮਾ ਆਦਿਕ ਹੋਰ ਦੇਵਤੇ ਗਾਉਂਦੇ ਨੇ, ਪਰ ਕਿਸੇ ਦੇ ਪਾਸੋਂ ਵੀ ਉਪਮਾ ਰੂਪ ਵਿੱਚ ਤੇਰੇ ਗੁਣ ਤੇ ਗਣਨ ਗਿਣੇ ਨਹੀਂ ਜਾ ਸਕਦੇ, ਕਠਿਨ ਬਾਤ ਹੈ, ਤੇਰੇ ਗੁਣਾਂ ਦਾ ਅੰਤ ਨਹੀਂ ਕੋਈ ਪਾਸਦਾ, ਗਿਣੇ ਨਹੀਂ ਜਾ ਸਕਦੇ।
ਤੂੰ ਹਰ ਬੇਅੰਤ, ਤੂੰ ਹਰ ਬੇਅੰਤ, ਤੂੰ ਹਰ ਸਵਾਮੀ,
ਹੇ ਹਰ ਪਰਮੇਸ਼ਰ, ਤੂੰ ਪਿੱਛੇ ਭੂਤਕਾਲ ਵਿੱਚ ਵੀ ਬੇਅੰਤ ਅਨੰਤ ਸੀ, ਅੰਤ ਤੋਂ ਰਹਿ ਸੀ, ਤੇ ਫਿਰ ਹਰ ਪਰਮੇਸ਼ਰ ਤੂੰ ਹੁਣ ਵਰਤਮਾਨ ਸਮੇਂ ਚ ਵੀ ਬੇਅੰਤ ਅੰਤ ਤੋਂ ਰਹਿਤ ਹੈ, ਅਤੇ ਸਵਾਮੀ ਮਾਲਕ ਹਰ ਪਰਮੇਸ਼ਰ ਤੂੰ ਅੱਗੇ ਭਵਿੱਖ ਕਾਲ ਵਿੱਚ ਵੀ ਅਨੰਤ ਅੰਤ ਤੋਂ ਰਹਿਤ ਹੋਵੇਗਾ, ਜਾਂ ਫਿਰ ਹੇ ਹਰ ਪਰਮੇਸ਼ਰ ਤੂੰ ਸਭ ਦਾ ਸਵਾਮੀ ਮਾਲਕ ਹੈ,
ਤੂੰ ਆਪੇ ਹੀ ਜਨ ਹੈ ਆਪਣੀ ਭਾਂਤ,
ਪਰਮੇਸ਼ਰ ਆਪਣੀ ਪਾਲਣ ਪੋਸਣ ਦੀ ਭਾਂਤ ਨਾਮੇ ਰੀਤੀ ਦਾ ਤਰੀਕੇ ਦਾ ਤੂੰ ਆਪ ਹੀ ਜਾਣਦਾ, ਹੋਰ ਨੀ ਕੋਈ ਜਾਣ ਸਕਦਾ ਹੈ।
ਹਰ ਕੈ ਨਿਕਟ ਨਿਕਟ, ਹਰ ਨਿਕਟ ਹੀ ਬਸਤੇ,
ਜੋ ਹਰ ਪਰਮੇਸ਼ਰ ਦੇ ਤਾਂ ਹੀ ਨਿਕਟ ਨੇੜੇ, ਨਿਕਟ ਨੇੜੇ ਤੋਂ ਨੇੜੇ, ਨਿਕਟ ਨਿਕਟ ਨੇੜੇ ਤੋਂ ਨੇੜੇ ਜਾਣਦੇ ਨੇ, ਉਹ ਹਰ ਪਰਮੇਸ਼ਰ ਦੇ ਨਿਕਟ ਨੇੜੇ ਹੀ ਵਸਦੇ ਨੇ, ਉਹਨਾਂ ਦੇ ਪਰਮੇਸ਼ਰ ਨੇੜੇ ਹੀ ਵਸਦਾ ਹੈ, ਤੇ ਉਹ ਹਰ ਪਰਮੇਸ਼ਰ ਦੇ ਅੱਗੇ ਦੱਸਦੇ ਹਨ।
ਤੇ ਹਰ ਕੇ ਜਨ ਸਾਧੂ ਹਰ ਭਗਾਤ,
ਹਰ ਪਰਮੇਸ਼ਰ ਦੇ ਸਾਧੂ ਸੰਤ ਜਨ ਹਨ, ਤੇ ਹਰ ਪਰਮੇਸ਼ਰ ਦੇ ਪਿਆਰੇ ਭਗਾਤ ਭਗਤ ਹਨ, ਜਾਂ ਫਿਰ ਹੇ ਹਰ ਪਰਮੇਸ਼ਰ, ਹਰ ਕੈ ਨਿਕਟ ਨਿਕਟ, ਹਰ ਨਿਕਟ ਹੀ ਬਸਦੇ, ਤੇ ਹੇ ਹਰ ਪਰਮੇਸ਼ਰ, ਜੋ ਆਪ ਜੀ ਦੇ ਮਨ ਕਰਕੇ ਨਿਕਟ ਨੇੜੇ ਵਸਦੇ ਨੇ, ਬਾਣੀ ਕਰਕੇ ਨਿਕਟ ਨੇੜੇ ਵਸਦੇ ਨੇ, ਤੇ ਹਰ ਪਰਮੇਸ਼ਰ ਸਰੀਰ ਕਰਕੇ ਵੀ ਨਿਕਟ ਨੇੜੇ ਵਸਦੇ ਹਨ, ਤੇ ਐਸਾ ਜੋ ਪਰਮੇਸ਼ਰ ਹੈ, ਤੇ ਹਰ ਕੇ ਜਨ ਸਾਧੂ ਹਰ ਭਗਾਤ, ਹੇ ਪਰਮੇਸ਼ਰ, ਜੋ ਆਪ ਜੀ ਦੇ ਤਾਂ ਹੀ ਨੇੜੇ ਤੋਂ ਨੇੜੇ ਜਾਣਦੇ ਨੇ, ਉਹ ਹਰੀ ਦੇ ਨੇੜੇ ਹੀ ਵਸਦੇ ਨੇ, ਉਹ ਆਪ ਜੀ ਦੇ ਭਗਤ ਸਦਾਉਂਦੇ ਆ, ਭਗਤ संत जन साधु जन हैं तो इस करके आप जी भगत भगती करने वाले होने करके भगत कहाउंदे हन जे पोह पुरख हन
ते हर के जन हर स्यो रल मिले
ते ओ हर परमेश्वर दे संत भगत हर परमेश्वर दे स्यो नाल क्यों रल मिले हन
जैसे जन नानक सललै सलल मिलात
सतु जी कथन करदे हन जन दासा भाव धार के कथन करदे ने जैसे दा मतलब है जिस प्रकार सलले पानी दे नाल सलल पानी मिलात मिल जांदा है जिवें सुंदर दे पानी विच गंगा दा पानी मिला दे मिल जावे ओ फिर गंगा वखरी नहीं रहिंदी इसे प्रकार होर नदियां दा जानना नदियां नालियां दा पानी एक वारी समुंदर समुंदर बन जांदा है इसे ब्रह्म रूपी समुंदर उहदे विच ईश्वर रूप गंगा दा पानी मिल जांदा है जो ब्रह्म रूपी पानी दा स्वरूप सतगुरु जी हन उहनां दे नाल जिज्ञासु रूपी गंगा दा पानी मिल जांदा है जां इउं कहो वी ईश्वर दे तत्पद लख अर्थ रूप पानी विच जीव दा तूं पद दे लख अर्थ दा पानी मिल जांदा है भाव जीव दी परतक जोत अद्वै आनंद जोत दे विच मिल जांदी है
सारंग महला चौथा
ओह अगे शब्द उचारण करदे ने सारंग राग दे अंदर ही चौथे पातशाह धन गुरु रामदास महाराज अगे कृपा करदे हन जी
जप मन नर हरे नर हर स्वामी हर सगल दीव दीवा
हे मेरे मना उस नूं जप जपना कर किस नूं जो नर हरे ते जिहड़ा नरां नूं हरे भरे करन वाला जां फिर नर हर नर सिंह आदि रूप धारण करन वाला सरगुण स्वरूप धारण कीता है स्वामी ओ मालक परमेश्वर है हर सगल देव देवा अते जो हर परमेश्वर सारे देव देवत्यां दे वी देवा पूजने योग है
श्री राम राम नामा हर प्रीतम मोरा
अते जे श्री श्रोमणी राम रमे हुए राम परमेश्वर दा नामा नाम आत्मक शांति देण वाला है ओ हर परमेश्वर मेरा प्रीतम प्यारा है हे प्यारे उसनु अपने मन विच जप जपना कर जो नर हरे ਨਰਾਂ ਨੂੰ ਹਰੇ ਭਰੇ ਕਰਨ ਵਾਲਾ ਹੈ ਤੇ ਹੁਣ ਪ੍ਰਸ਼ਨ ਕੀਤਾ ਤੇ ਸਤਿਗੁਰੂ ਜੀ ਨਰਾਂ ਨੂੰ ਹਰੇ ਭਰੇ ਕਰਨ ਵਾਲੇ ਤਾਂ ਪ੍ਰਾਣ ਵੀ ਹਨ ਉਹਨਾਂ ਦਾ ਉੱਤਰ ਹੈ ਕੱਲਾ ਕੱਲਾ ਬੋਲ ਦੋ ਜੀ
ਨਰ ਹਰ
ਤੇ ਉਹ ਨਰ ਹਰ ਨਰ ਸਿੰਘ ਆਦਿ ਰੂਪਾਂ ਨੂੰ ਧਾਰਨ ਕਰਨ ਵਾਲਾ ਕਹਿੰਦੇ ਅਸੀਂ ਤਾਂ ਉਹਦੀ ਗੱਲ ਕਰਦੇ ਹਾਂ ਉਸ ਨੂੰ ਮਨ ਵਿੱਚ ਜਪਣਾ ਕਰ ਫਿਰ ਪ੍ਰਸ਼ਨ ਕੀਤਾ ਸਤਿਗੁਰੂ ਜੀ ਨਰ ਹਰ ਨਾਮ ਤਾਂ ਵਿਸ਼ਨੂੰ ਆਦਿ ਜਾਂ ਫਿਰ ਹੋਰ ਕਈਆਂ ਦੇ ਇਸ ਤਰ੍ਹਾਂ ਦਾ ਵੀ ਨਾਂ ਰੱਖਿਆ ਹੁੰਦਾ ਹੈ ਵਿਸ਼ਨੂੰ ਆਦਿ ਨੂੰ ਵੀ ਉਹਨਾਂ ਨੂੰ ਰਾਜਿਆਂ ਦਾ ਵੀ ਰਾਜਾ ਕਿਹਾ ਜਾਂਦਾ ਹੈ ਤੇ ਮਹਾਰਾਜ ਸਾਹਿਬ ਨੇ ਉੱਤਰ ਦਿੱਤਾ
ਸਵਾਮੀ
ਜੋ ਵਿਸ਼ਨੂੰ ਆਦਿ ਰਾਜਿਆਂ ਦਾ ਵੀ ਸਾਰਿਆਂ ਦਾ ਸਵਾਮੀ ਮਾਲਕ ਹੈ ਉਸ ਨੂੰ ਮਨ ਵਿੱਚ ਭਾਈ ਜਪਣਾ ਕਰੋ ਫਿਰ ਪ੍ਰਸ਼ਨ ਕੀਤਾ ਜਗ ਦੇ ਸਵਾਮੀ ਤਾਂ ਬਹੁਤ ਸਾਰੇ ਨੇ ਤੇ ਉਹ ਵੀ ਆਪਣੇ ਆਪ ਨੂੰ ਸਵਾਮੀ ਮੰਨਦੇ ਹੈ ਤੇ ਕਈ ਪਖੰਡ ਕਰਨ ਵਾਲੇ ਆਪਣੇ ਆਪ ਨੂੰ ਮਾਲਕ ਮੰਨੀ ਬੈਠੇ ਹੈ ਤਾਂ ਫਿਰ ਉੱਤਰ ਦਿੱਤਾ ਹੈ
ਹਰ ਸਗਲ ਦੇਵ ਦੇਵਾ
ਜੋ ਹਰ ਪਰਮੇਸ਼ਰ ਸਗਲ ਸਾਰੇ ਦੇਵ ਦੇਵਤਿਆਂ ਦਾ ਜਾਂ ਦੇਵਤਿਆਂ ਦੇ ਦੇਵਾ ਪੂਜਣੇ ਯੋਗ ਹੈ ਅਸੀਂ ਉਹਦੀ ਗੱਲ ਕਰਦੇ ਹਾਂ ਮਹਾਰਾਜ ਕਹਿੰਦੇ ਉਸ ਨੂੰ ਮਨ ਵਿੱਚ ਜਪਣਾ ਕਰ ਤੇ ਫਿਰ ਗੁਰੂ ਸਾਹਿਬ ਜੀ ਨੂੰ ਫਿਰ ਪ੍ਰਸ਼ਨ ਕੀਤਾ ਜੀ ਸਾਰਿਆਂ ਦੇਵਤਾਂ ਦਾ ਦੇਵਤਾ ਤਾਂ ਇੰਦਰ ਜਿਹੜਾ ਫਿਰ ਉਹ ਹੈ ਸਾਰਿਆਂ ਤੋਂ ਵੱਡਾ ਉਹ ਰਾਜਾ ਹੈ ਗੁਰੂ ਸਾਹਿਬ ਕਹਿੰਦੇ ਅਸੀਂ ਉਹਦੀ ਗੱਲ ਨਹੀਂ ਕਰਦੇ ਉੱਤਰ ਦਿੰਦੇ ਨੇ
ਸ੍ਰੀ ਰਾਮ
ਸ੍ਰੀ ਸ਼੍ਰੋਮਣੀ ਰਾਮ ਨੂੰ ਜਪੋ ਭਾਈ ਅਸੀਂ ਤਾਂ ਉਹਦੀ ਗੱਲ ਕਰਦੇ ਹਾਂ ਫਿਰ ਪ੍ਰਸ਼ਨ ਕੀਤਾ ਗੁਰੂ ਜੀ ਰਾਮ ਤਾਂ ਤ੍ਰੇਤੇ ਯੁੱਗ ਚ ਦਸ਼ਰਥ ਦੇ ਘਰ ਜਨਮ ਲੈਣਾ ਉਹ ਰਾਮ ਚੰਦਰ ਤ੍ਰੇਤੇ ਯੁੱਗ ਦਾ ਅਵਤਾਰ ਹੈ ਤੇ ਕੀ ਉਸ ਨੂੰ ਕਹਿੰਦੇ ਹੈ ਤਾਂ ਗੁਰੂ ਸਾਹਿਬ ਨੇ ਉੱਤਰ ਦਿੱਤਾ
ਰਾਮ ਨਾਮਾ
ਇਹ ਪਿਆਰੇ ਸਭ ਥਾਵਾਂ ਵਿੱਚ ਰਾਮ ਰਮੇ ਹੋਏ ਪਰਮੇਸ਼ਵਰ ਦਾ ਨਾਮਾ ਨਾਮ ਅੰਮ੍ਰਿਤ ਆਪਣੇ ਵਿੱਚ ਜਪਣਾ ਕਰ ਜੋ ਰਮੰਤੀ ਰਮਾ ਜੋ ਰਮਿਆ ਹੋਇਆ ਸਾਰੇ ਤੇ ਇਸ ਪ੍ਰਕਾਰ ਕਿਹਾ ਹੈ
ਹਰ ਪ੍ਰੀਤਮ ਮੋਰਾ
ਉਹ ਹਰ ਪ੍ਰੀਤ ਮੇਰਾ ਪਿਆਰਾ ਉਹ ਪ੍ਰੀਤਮ ਹੈ ਉਹਦਾ ਨਾਮ ਜਪਣਾ ਕਰੋ ਇਸ ਪ੍ਰਕਾਰ ਇਹਦੀ ਲਵੰਤਾ ਸੀ ਸੰਪਰਦਾ ਦੇ ਵਿੱਚ ਅੱਗੇ ਫਰਮਾਉਂਦੇ ਹਨ ਜੇ
ਰਹਾਓ
ਅਸਾਈ ਦੇ ਕੇ ਫਰਮਾਨ ਕਰਦੇ ਨੇ
ਜਿਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ ਰਾਮ ਗੁਣ ਗਾਵਤੇ
ਜਿਤ ਜਿਸ ਹਿਰਦੇ ਰੂਪੀ ਗ੍ਰਹਿ ਘਰ ਦੇ ਵਿੱਚ ਮਨ ਕਰਕੇ ਪਰਮੇਸ਼ਰ ਦੇ ਗੁਣ ਗਾਵਤੇ ਮਹਾਰਾਜ ਦੀਆਂ ਸ੍ਰੇਸ਼ਠ ਖੂਬੀਆਂ ਜਸ ਹੈ ਜਿਹੜਾ ਗਾਏ ਜਾਂਦੇ ਨੇ ਸਰੀਰ ਕਰਕੇ ਹਰ ਪਰਮੇਸ਼ਰ ਦੇ ਗੁਣ ਗਾਵਤੇ ਗਾਏ ਜਾਂਦੇ ਹਨ ਮਨ ਵਾਣੀ ਕਰਕੇ ਵੀ राम परमेश्वर वाहिगुरु दे जेड़े गुण गावते गाए जांदे हन।
तित गृह आजे पंच शब्द वडभाग मथोरा।
तो उस हृदय रूपी ग्रह घर विच पंच शब्द पंच प्रकार दे तत्तांती विच चरमका कनकंसी का जान नाद शब्द घटको कह स्वाद सुगुर पहचान तार दे नाल बजाउण वाले चमड़े दे नाल जां धातुआं दे नाल घड़े आदि जां फूक वाले इस तरह दे पंच शब्द ਇਹ ਬਾਜਿਆਂ ਦੇ ਸ਼ਬਦ ਬਾਜੇ ਵੱਜਦੇ ਹੈ ਜਾਂ ਫਿਰ ਪੰਚ ਚੇਤਨ ਸ਼ਬਦ ਬ੍ਰਹਮ ਬਾਜੇ ਪ੍ਰਗਟ ਸਾਕਸ਼ਾਤ ਹੋ ਜਾਂਦਾ ਪਰ ਉਸਦੇ ਹਿਰਦੇ ਬ੍ਰਹਮ ਸਾਕਸ਼ਾਤ ਹੁੰਦਾ ਜਿਸਦੇ ਮਹਾਰਾਜ ਕਹਿੰਦੇ ਭਾਗ ਜਿਹੜੇ ਨੇ ਮਥੋਰਾ ਮੱਥੇ ਦੇ ਵੱਡੇ ਵੱਡੇ ਭਾਗ ਕਰਮ ਹਨ ਜਿਸਦੇ ਭਾਵ ਕੀ ਹੈ ਜਿਤ ਜਿਸਦੇ ਪ੍ਰਤੱਖ ਹਿਰਦੇ ਰੂਪੀ ਗ੍ਰਹਿ ਘਰ ਵਿੱਚ ਗੁਣ ਗਾਏ ਜਾਂਦੇ ਹਨ ਤੇ ਉਹ ਪਰਮੇਸ਼ਵਰ ਵਾਹਿਗੁਰੂ ਦੇ ਨਾਲ ਇਉਂ ਅਭੇਦ ਹੁੰਦਾ ਹੈ। ਫਿਰ ਪ੍ਰਸ਼ਨ ਕੀਤਾ ਹੈ ਗੁਰੂ ਜੀ ਕਿਸ ਦੇ ਗੁਣ ਗਾਏ ਜਾਂਦੇ ਨੇ ਇਹ ਪ੍ਰਸ਼ਨ ਹੈ ਅਕਲੀ ਕਲੀ ਤੂੰ ਬੋਲ ਦਿਓ ਜੀ।
ਹਰ ਕੇ ਗੁਣ ਗਾਵਤੇ
ਤੇ ਉੱਤਰ ਇਹ ਦਿੱਤਾ ਕਿ ਭਾਈ ਹਰ ਹਰੀ ਦੇ ਗੁਣ ਗਾਏ ਜਾਂਦੇ ਹਨ। ਫਿਰ ਪ੍ਰਸ਼ਨ ਕੀਤਾ ਗੁਰੂ ਜੀ ਹਰ ਨਾਮ ਤਾਂ ਡੱਡੂ ਦਾ ਵੀ ਹੈ ਬਾਂਦਰ ਦਾ ਵੀ ਹੈ ਹਾਥੀ ਦਾ ਵੀ ਹੈ ਆਦਿ ਦੇ ਵੀ ਨੇ ਫਿਰ ਅਰਥ ਉੱਧਰ ਟੁੱਕ ਜਾਊਗਾ ਤੁਸੀਂ ਨਿਰਣਾ ਕਰਕੇ ਦੱਸੋ ਕਿਹੜੇ ਹਰ ਦੀ ਗੱਲ ਕਰਦੇ ਹੋ ਕਿਹਦੇ ਗੁਣ ਜਾਂਦੇ ਉੱਤਰ ਦਿੰਦੇ ਨੇ
ਰਾਮ ਗੁਣ ਗਾਵਤੇ
ਭਾਈ ਰਾਮ ਜਿਹੜਾ ਰਮਿਆ ਹੋਇਆ ਉਹ ਹੈ ਹਰ ਹਰ ਸਰ ਦੇ ਦੁੱਖਾਂ ਨੂੰ ਹਰਨ ਵਾਲਾ ਪਰਮੇਸ਼ਵਰ ਦੇ ਗੁਣ ਗਾਏ ਜਾਂਦੇ ਨੇ ਉਸ ਹਿਰਦੇ ਘਰ ਵਿੱਚ ਪੰਜ ਪ੍ਰਕਾਰ ਦੇ ਬਾਜੇ ਜਿਹੜੇ ਨੇ ਉਹ ਬੱਜ ਆਏ ਨੇ ਚੇਤਨ ਬ੍ਰਹਮ ਜਿਹੜਾ ਹੈ ਉਹ ਪ੍ਰਗਟ ਹੋ ਜਾਂਦਾ ਹੈ ਉਸਦੇ ਹਿਰਦੇ ਬ੍ਰਹਮ ਸਾਕਸ਼ਾਤ ਹੋ ਜਾਂਦਾ ਹੈ ਇਸ ਕਰਕੇ ਉਸੇ ਦੇ ਮੱਥੇ ਦੇ ਚੰਗੇ ਕਰਮ ਕਹੇ ਜਾਂਦੇ ਨੇ ਜੋ ਉੱਪਰ ਕਿਹਾ ਹੈ।
ਤਿੰਨ ਜਨ ਕੇ ਸਭ ਪਾਪ ਗਏ ਸਭ ਦੁੱਖ ਗਏ ਸਭ ਰੋਗ ਗਏ।
ਤਿੰਨ ਉਸ ਗੁਰਮੁਖ ਜਾਂਦੇ ਸਭ ਸਾਰੇ ਪਾਪ ਚਲੇ ਗਏ ਨਿਵਿਰਤ ਹੋ ਗਏ ਸਾਰੇ ਰਾਗ ਦਵੈਸ਼ ਆਦਿ ਅਖਾਏ ਦੋਸ਼ ਜਿਹੜੇ ਉਹ ਵੀ ਚਲੇ ਗਏ ਸਭ ਸਾਰੇ ਹੰਕਾਰ ਆਦਿ ਦੇ ਰੋਗ ਵੀ ਚਲੇ ਗਏ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜਾ ਅਵਾਨ ਹੰਕਾਰ ਆਦਿ ਸੀ ਇਹ ਵਿਕਾਰ ਵੀ ਚਲੇ ਗਏ ਤੇ ਇਸ ਕਰਕੇ ਸਭ ਰੋਗ ਹੈ ਸਭ ਤੋਂ ਇਹਨਾਂ ਚ ਰੋਗਾਂ ਦੇ ਵਿੱਚ ਵੱਡਾ ਰੋਗ ਤਾਂ ਹੋਮੇ ਦਾ ਰਾਗ ਦਵੈਸ਼ ਆਦਿ ਜਿਹੜੇ ਨੇ ਇਹ ਰੋਗ ਸਾਰੇ ਨਿਵਿਰਤ ਹੋ ਗਏ।
ਕਾਮ ਕ੍ਰੋਧ ਲੋਭ ਮੋਹ ਅਭਵਾਨ ਗਏ
ਇਹ ਜਿੱਥੇ ਰੋਗਾਂ ਦੀ ਨਿਵਿਰਤੀ ਹੋਈ ਹੈ ਉੱਥੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਵਿਕਾਰ ਵੀ ਚਲੇ ਗਏ ਤੇ ਇਸ ਕਰਕੇ ਇਹ ਜਦੋਂ ਚਲੇ ਗਏ ਹਨ
ਤਿੰਨ ਜਨ ਕੇ ਹਰ ਵਾਰ ਕੱਢੇ ਪੰਚ ਚੋਰਾ
ਉਸ ਗੁਰਮੁਖ ਜਾਂਦੇ ਪੰਜ ਜਿਹੜੇ ਚੋਰ ਹੈ ਨਾ ਦੇਹ ਦੇ ਅੰਦਰ ਇਹ ਕਾਮ ਕਰੋ ਲੋਭ ਅਹੰਕਾਰ ਇਸ ਦੇਹੀ ਅੰਦਰ ਪੰਜ ਚੋਰ ਵਸੇ ਹੈ ਕਾਮ ਕਰੋ ਲੋਭ ਅਹੰਕਾਰਾ ਅੰਮ੍ਰਿਤ ਲੂਟੈ ਮਨਮੁਖ ਨਹੀਂ ਬੂਝੈ ਕੋਈ ਨਾ ਸੁਣੇ ਪੁਕਾਰਾ ਇਸ ਕਰਕੇ ਜਾਂ ਸ਼ਬਦ ਸਪਰਸ ਰੂਪ ਰਸਗੰਧ ਆਦਿ ਹਰ ਪਰਮੇਸ਼ਰ ਨੇ ਮਾਰ ਕੇ ਅੰਦਰੋਂ ਕੱਢ ਦਿੱਤੇ ਹਰੀ ਨੇ ਕਿਰਪਾ ਕਰਕੇ ਸਮਦਮ ਸਾਧਨਾ ਦੀ ਮਾਰ ਪਾ ਕੇ ਪੰਜੇ ਵਿਸ਼ੇ ਰੂਪੀ ਚੋਰ ਅੰਦਰੋਂ ਕੱਢ ਦਿੱਤੇ ਹਨ ਜੀ।
ਹਰ ਰਾਮ ਬੋਲਹੋ ਹਰ ਸਾਧੂ ਹਰ ਕੇ ਜਨ ਸਾਧੂ
ਤੇ ਮਹਾਰਾਜ ਸਾਹਿਬ ਕਹਿੰਦੇ ਹੇ ਭਾਈ ਹਰ ਪਰਮੇਸ਼ਵਰ ਦੇ ਸਾਧੂ ਸੰਤ ਜਨਾਂ ਦੇ ਨਾਲ ਮਿਲ ਕੇ ਰਾਮ ਰਮੇ ਹੋਏ ਹਰ ਪਰਮੇਸ਼ਵਰ ਦੇ ਨਾਮ ਨੂੰ ਬੋਲੋ ਬੋਲਣਾ ਕਰੋ ਉਚਾਰਨ ਕਰੋ ਹਰ ਰਾਮ ਬੋਲੋ ਹਰ ਸਾਧੂ ਅਤੇ ਜੋ ਨਾਮ ਨੂੰ ਉਚਾਰਨ ਕਰਦੇ ਹੈ ਹਰ ਕੇ ਜਨ ਸਾਧੂ ਉਹ ਹਰ ਪਰਮੇਸ਼ਰ ਦੇ ਸਾਧੂ ਸ੍ਰੇਸ਼ਟ ਸੰਤ ਜਨ ਹਨ। ਦੁਬਾਰੇ ਬੋਲੋ ਜੀ
ਹਰ ਰਾਮ ਬੋਲੋ ਹਰ ਸਾਧੂ ਹਰ ਕੇ ਜਨ ਸਾਧੂ
ਹੇ ਭਾਈ ਹਰ ਪਰਮੇਸ਼ਰ ਦੇ ਸਾਧੂ ਸੰਤ ਜਨਾਂ ਦੇ ਨਾਲ ਮਿਲ ਕੇ ਰਾਮ ਰਮੇ ਹੋਏ ਹਰ ਪਰਮੇਸ਼ਰ ਦੇ ਨਾਮ ਨੂੰ ਬੋਲੋ ਉਚਾਰਨ ਕਰੋ ਜੋ ਨਾਮ ਉਚਾਰਨ ਕਰਦੇ ਹੈ ਉਹੀ ਹਰ ਪਰਮੇਸ਼ਰ ਦੇ ਸਾਧੂ ਸ੍ਰੇਸ਼ਟ ਸੰਤ ਜਨ ਹਨ। ਹੇ ਭਾਈ
ਜਗਦੀਸ਼ ਜਪਹੋ ਮਨ ਬਚਨ ਕਰਮ ਹਰ ਹਰ ਆਰਾਧੂ
ਮਨ ਬਚਨ ਮਨ ਕਰਕੇ ਬਚਨ ਬਾਣੀ ਕਰਕੇ ਕਰਮ ਸਰੀਰ ਕਰਕੇ ਜਗਦੇ ਈਸ਼ਵਰ ਜਗਦੀਸ਼ ਦਾ ਅਰਥ ਹੀ ਹੈ ਜਗਦੇ ਈਸ਼ ਪਰਮੇਸ਼ਰ ਦੇ ਨਾਮ ਨੂੰ ਜਪੋ ਜਪਣਾ ਕਰੋ। ਹੇ ਭਾਈ ਜਿਸ ਪਰਮੇਸ਼ਰ ਦਾ ਨਾਮ ਜਪਣ ਕਰਕੇ ਇਹ ਅੱਗੇ ਦੱਸਦੇ ਹਨ ਜੇ
ਜਗਦੀਸ਼ ਜਪਹੋ ਮਨ ਬਚਨ ਕਰਮ ਹਰ ਹਰ ਆਰਾਧੂ
ਇਸ ਕਰਕੇ ਮਨ ਬਾਣੀ ਸਰੀਰ ਕਰਕੇ ਜਗਦੀਸ਼ ਜਗਦੇ ਈਸ਼ ਪਰਮੇਸ਼ਰ ਦੇ ਨਾਮ ਨੂੰ ਜਪੋ ਜਪਣਾ ਕਰੋ। ਹੇ ਭਾਈ ਜਿਸ ਆਰਾਧੂ ਆਰਾਧਨ ਯੋਗ ਹਰ ਉਹ ਪਰਮੇਸ਼ਰ ਵਾਹਿਗੁਰੂ ਹੈ ਹਰ ਹਰ ਦਾ ਨਾਮ ਜਪੋ
ਹਰ ਕੇ ਜਨ ਸਾਧੂ
ਹਰ ਹਰ ਪਰਮੇਸ਼ਰ ਨੂੰ ਹਰ ਪਰਮੇਸ਼ਰ ਦੇ ਜਿਹੜੇ ਸੰਤ ਜਨ ਆਰਾਧਦੇ ਨੂੰ ਉਸ ਪਰਮੇਸ਼ੁਰ ਨੂੰ ਆਰਾਧਨਾ ਕਰੋ ਜਿਹਦਾ ਸੰਤ ਜਨ ਜਾਪ ਕਰਦੇ ਹੈ, ਤੇ ਜਾਂ ਫਿਰ ਜਗਦੀਸ਼ ਜਪ ਹੋ, ਦੁਬਾਰੇ ਬੋਲਦੇ ਸੋ ਜਗਦੀਸ਼,
ਜਗਦੀਸ਼ ਜਪ ਹੋ ਮਨ ਬਚਨ ਕਰਮ ਹਰ ਹਰ ਆਰਾਧੂ।
ਜੋ ਸੰਤ ਜਨ ਮਾਨ ਬਾਣੀ ਸਰੀਰ ਕਰਕੇ ਜਗਦੀਸ਼ ਪਰਮੇਸ਼ੁਰ ਨੂੰ ਜਪੋ ਜਪਣੇ ਵਾਲੇ ਹਨ, ਉਹਨਾਂ ਸੰਤ ਜਨਾਂ ਦੇ ਨਾਲ ਮਿਲ ਕਰਕੇ ਆਰਾਧਨਾ ਕਰੋ ਉਸ ਪਰਮੇਸ਼ੁਰ ਨੂੰ।
ਹਰ ਕੇ ਜਨ ਸਾਧੂ,
ਜੋ ਉਹ ਸੰਤ ਜਨ ਪਰਮੇਸ਼ੁਰ ਵਾਹਿਗੁਰੂ ਦੇ ਸਾਧੂ ਨੂੰ ਸ੍ਰੇਸ਼ਠ ਕਰਮਾਂ ਵਾਲੇ ਉਹਨਾਂ ਨਾਲ ਮਿਲ ਕੇ ਜਪੋ।
ਹਰ ਰਾਮ ਬੋਲ, ਹਰ ਰਾਮ ਬੋਲ,
ਹੇ ਭਾਈ ਰਾਮ ਰਮੇ ਹੋਏ, ਹਰ ਪਰਮੇਸ਼ੁਰ ਦੇ ਨਾਮ ਨੂੰ ਬੋਲ ਬੋਲਣਾ ਕਰੋ। ਰਾਮ ਰਮੇ ਹੋਏ ਪਰਮੇਸ਼ੁਰ ਦੇ ਨਾਮ ਨੂੰ, ਨਾਮ ਮਨ ਬਾਣੀ ਸਰੀਰ ਕਰਕੇ ਬੋਲ ਬੋਲਣਾ ਕਰੋ, ਜਪਣਾ ਕਰੋ।
ਸਭ ਪਾਪ ਗਵਾ ਦੋ,
ਤਾਂ ਕਰਕੇ ਫਿਰ ਸਭ ਸਾਰੇ ਜਨਮਾਂ ਜਨਮਾਂਤਰਾਂ ਦੇ ਪਾਪ ਗੁਨਾਹ ਜਿਹੜੇ ਨੇ ਗਵਾਦੂ ਗਵਾ ਦੂਰ ਕਰ ਲਵੋਗੇ। ਤੇ ਜਾਂ ਫਿਰ ਇਹ ਭਾਈ ਇਹ ਹਰੀ ਦੇ ਨਾਮ ਨੂੰ ਬੋਲ ਬੋਲਣਾ ਉਚਾਰਨ ਕਰੋ। ਪ੍ਰਸ਼ਨ ਕੀਤਾ ਜੀ, ਹੇ ਸਤਿਗੁਰੂ ਜੀ, ਹਰ ਤਾਂ ਹਰ ਇੱਕ ਦਾ ਵਾਚਕ ਵੀ ਹੈ, ਹਰ ਇੱਕ ਬੰਦੇ ਤੇ ਹਰ ਸ਼ਬਦ ਲੱਗਦਾ ਹੈ, ਹਰੇਕ ਵਸਤੂ ਤੇ ਲੱਗ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਨਹੀਂ, ਇਹਦੇ ਅੱਖਰ ਉਹਨੇ ਬੋਲ ਦੋ ਜਿਹੜਾ
ਰਾਮ ਬੋਲ।
ਗੁਰੂ ਸਾਹਿਬ ਨੂੰ ਉੱਤਰ ਦਿੱਤਾ, ਭਾਈ ਰਾਮ ਦੇ ਤਾਂ ਹੀ ਬੋਲਣਾ ਕਰੋ ਜੋ ਰਮਿਆ ਹੋਇਆ। ਪ੍ਰਸ਼ਨ ਕੀਤਾ, ਗੁਰੂ ਜੀ ਰਾਮ ਤਾਂ ਤ੍ਰਿਤ ਯੁਗ ਦਾ ਰਾਮ ਚੰਦਰ ਜੀ ਵੀ ਹੈ, ਉਹਨਾਂ ਦਾ ਨਾਮ ਵੀ ਹੈ। ਗੁਰੂ ਸਾਹਿਬ ਕਹਿੰਦੇ ਉਹਦੀ ਗੱਲ ਨੀ ਅਸੀਂ ਕਰਦੇ, ਉੱਤਰ ਦਿੰਦੇ ਨੇ
ਹਰ ਰਾਮ ਬੋਲ।
ਭਾਈ ਸਾਰਿਆਂ ਨੂੰ ਆਪਣੀ ਚੇਤਨ ਸੱਤਾ ਦੇ ਨਾਲ ਹਰ ਹਰੇ ਭਰੇ ਕਰਨ ਵਾਲੇ ਰਾਮ ਪਰਮੇਸ਼ੁਰ ਦਾ ਨਾਮ ਹੈ ਜਿਹੜਾ ਨਾ ਬੋਲਣਾ ਉਚਾਰਨ ਕਰੋ, ਤਾਂ ਹਰੀ ਨਾਮ ਤੁਹਾਡੇ ਸਾਰੇ ਪਾਪ ਗਵਾ ਦੇਵੇਗਾ।
ਸਭ ਪਾਪ ਗਵਾ ਦੋ,
ਇਸ ਕਰਕੇ ਮਹਾਰਾਜ ਕਹਿੰਦੇ ਤੁਹਾਡੇ ਫਿਰ ਇਹ ਸਾਰੇ ਪਾਪ ਜਿਹੜੇ ਗੁਨਾਹ ਨੇ ਉਹ ਨਾਮ ਗਵਾ ਦੇਵੇਗਾ, ਉਹਦਾ ਚਿੰਤਨ ਕਰੋ। ਅੱਗੇ ਫਰਮਾਉਂਦੇ ਨੇ
ਨਿਤ ਨਿਤ ਜਾਗਰਣ ਕਰੋ,
ਹੇ ਭਾਈ ਨਿਤ ਨਿਤ ਹਮੇਸ਼ਾ ਹਮੇਸ਼ਾ, ਇਹ ਵੀ ਇੱਕ ਦਿਨ ਜਾਗੇ ਦੂਜੇ ਦਿਨ ਨਹੀਂ ਜਾਗਣਾ, ਨਿਤਾ ਪ੍ਰਤੀ ਜਾਂ ਅਵਿਦਿਆ ਰੂਪੀ ਨੀਂਦ ਨੂੰ ਤਿਆਗ ਕੇ ਗਿਆਨ ਅਵਸਥਾ ਵਿੱਚ ਜਾਗਰਣ ਜਾਗਣਾ ਕਰੋ। ਜਾਗ ਲਿਓ ਰੇ ਮਨਾ ਜਾਗ ਲਿਓ, ਕਾਹਾਂ ਗਾਵਰ ਸੋਇਆ, ਜਾਗਣਾ ਕਰੋ ਇਸ ਪ੍ਰਕਾਰ।
ਸਦਾ ਸਦਾ ਆਨੰਦ ਜਪ ਜਗਦੀਸ਼ਵਰਾ,
ਤੇ ਇਸ ਪ੍ਰਕਾਰ ਤੇ ਸਦਾ ਉਹਦਾ ਕਹਿੰਦੇ ਜਿਹੜਾ ਜਗਤ ਦਾ ਈਸ਼ਵਰ ਹੈ ਜਗਦੀਸ਼ਵਰਾ, ਜਗਤ ਦੇ ਈਸ਼ਵਰ ਨੂੰ ਜਾਪ ਜਪਣਾ ਕਰੋ, ਫਿਰ ਤੁਹਾਨੂੰ ਸਦਾ ਰਹਿਣ ਵਾਲੇ ਸਦਾ ਆਨੰਦ ਜਿਹੜਾ ਸੁੱਖ ਹੈ ਉਹ ਵਾਹਿਗੁਰੂ ਦਾ ਪ੍ਰਾਪਤ ਹੋ ਜਾਏਗਾ। ਇੱਕ ਧਿਆਨ ਰੱਖਣਾ ਭਾਈ, ਵੀ ਸੱਸੇ ਨੂੰ ਹੋੜਾ ਵੀ ਲੱਗਿਆ ਹੋਵੇ, ਔਂਕੜ ਵੀ ਲੱਗਿਆ ਹੋਇਆ, ਇਹਦਾ ਮਤਲਬ ਇਹ ਨਹੀਂ ਹੈ ਕੋਈ ਵਾਧੂ ਜਾਣ ਕੇ ਲਾਤੀ ਹੈ। ਮਹਾਰਾਜ ਦਾ ਆਪਣਾ ਢੰਗ ਤਰੀਕਾ ਹੈ, ਆਪਣੀ ਲਿਖਣ ਸ਼ੈਲੀ ਹੈ, ਆਪਣਾ ਸਿਧਾਂਤ ਹੈ ਗੁਰੂ ਦਾ। ਇੱਥੇ ਨਾ ਤਾਂ ਹੋੜਾ ਹੀ ਬੋਲਣਾ, ਅੱਧੀ ਮਾਤਰਾ ਹੋੜੇ ਦੀ ਲੈ ਲੈਣੀ ਹੈ, ਤੇ ਨਾ ਇਕੱਲਾ ਔਂਕੜ ਬੋਲਣਾ, ਅੱਧੀ ਮਾਤਰਾ ਉਹਦੇ ਚੋਂ ਲੈਣੀ ਹੈ। ਦਰਮਿਆਨੀ ਆਵਾਜ਼ ਵਾਸਤੇ ਇਹ ਮਾਤਰਾ ਵਰਤੀ ਹੈ ਮਹਾਰਾਜ ਨੇ, ਇਸ ਪ੍ਰਕਾਰ ਇਹਦਾ ਥੋੜਾ ਜਿਹਾ ਭੇਸ ਹੀ ਉਚਾਰਨ ਦਾ। ਹਾਂਜੀ ਅੱਗੇ ਬੋਲੋ।
ਮਨ ਇੱਛੇ ਫਲ ਪਾਵਹੁ, ਸਭੈ ਫਲ ਪਾਵਹੁ, ਧਰਮ ਅਰਥ ਕਾਮ ਮੋਖ।
ਹੇ ਭਾਈ, ਪ੍ਰਭੂ ਦਾ ਨਾਮ ਸਿਮਰ ਕੇ ਮਨ ਇੱਛੇ ਇੱਛਤ ਫਲ ਪਾਵੋ, ਪਾ ਲਵੋਗੇ। ਤੇ ਪ੍ਰਸ਼ਨ ਕੀਤਾ ਜੀ, ਕਿਹੜੇ ਮਨ ਇੱਛਤ ਫਲ ਪਾ ਲਵਾਂਗੇ? ਤਾਂ ਗੁਰੂ ਸਾਹਿਬ ਨੇ ਉੱਤਰੇ, ਸਭੈ ਫਲ ਪਾਵੋ, ਸਾਰੇ ਫਲਾਂ ਨੂੰ ਪਾ ਲਵੋਗੇ। ਅਗੇ ਜੀ ਸਾਰੇ ਫਲ ਕਿਹੜੇ ਨੇ? ਉੱਤਰ ਵਿੱਚ ਮਹਾਰਾਜ ਸਾਹਿਬ ਕਹਿੰਦੇ ਧਰਮ ਅਰਥ ਕਾਮ ਮੋਖ, ਧਰਮ ਦੀ ਪਰਿਪੱਕ ਹੋਣਾ, ਅਰਥ ਮਾਇਆ ਪ੍ਰਾਪਤ ਹੋ ਜਾਣੀ, ਜਿਹੜੇ ਪਦਾਰਥ ਨੇ ਕਾਮ ਕਾਮਨਾ ਪੂਰੀ ਹੋਣ ਤੇ ਮੋਖ ਮੁਕਤੀ ਮਿਲ ਜਾਣੀ, ਇਹਨਾਂ ਫਲਾਂ ਨੂੰ ਪਾ ਲੋਗੇ। ਸਤਿਗੁਰੂ ਕੇ ਵਾਸ ਚਾਰ ਪਦਾਰਥ, ਚਾਰੇ ਪਦਾਰਥਾਂ ਦਾ ਮਾਲਕ ਹੈ ਸਤਿਗੁਰੂ, ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲੱਗੇ, ਇਸ ਕਰਕੇ ਸਾਰੇ ਪਦਾਰਥ ਤੇ ਜਿਵੇਂ ਤੁਹਾਡਾ ਧਰਮ ਦੀਨ ਉਹਦੇ ਵਿੱਚ ਉਹ ਵੀ ਨਿਭ ਜਾਏਗੀ, ਧਰਮ ਨਿਭ ਜਾਏਗਾ, ਪਦਾਰਥ ਮਿਲ ਜਾਣਗੇ, ਕਾਮਨਾਵਾਂ ਪੂਰੀਆਂ ਹੋ ਜਾਣਗੀਆਂ, ਕਾਰਜ ਪੂਰੇ ਹੋ ਜਾਣਗੇ, ਮੁਕਤੀ ਦੀ ਪ੍ਰਾਪਤੀ ਹੋ ਜਾਏਗੀ। ਇਸ ਪ੍ਰਕਾਰ ਇਹ ਨਾਮ ਦੀਆਂ ਬਰਕਤਾਂ ਹਨ ਸਾਰੀਆਂ।
ਜਨ ਨਾਨਕ ਹਰ ਸਿਓ ਮਿਲੇ, ਹਰ ਭਗਤ ਤੋਰਾ।
ਸਤਿਗੁਰੂ ਜੀ ਕਥਨ ਕਰਦੇ ਹਨ, ਹੇ ਹਰ ਪਰਮੇਸ਼ੁਰ, ਜਿਹੜੇ ਗੁਰਮੁਖ ਜਨ ਤੇਰੇ ਸਿਓ ਨਾਲ ਮਿਲੇ ਨੇ, ਹਰ ਪਰਮੇਸ਼ੁਰ ਉਹ ਤੇਰਾ ਹੀ ਅਸਲੀ ਭਗਤ ਹੈ, ਤੇਰੇ ਅਸਲੀ ਭਗਤ ਉਹ ਨੇ। ਸਤਿਗੁਰੂ ਜੀ ਕਥਨ ਕਰਦੇ ਨੇ, ਉਹ ਜਨ ਪੁਰਖ ਹਰ ਪਰਮੇਸ਼ੁਰ ਦੇ ਨਾਲ ਮਿਲ ਗਏ ਹਨ, ਜਿਨ੍ਹਾਂ ਨੂੰ ਪਰਮੇਸ਼ੁਰ ਨੇ ਆਪਣੀ ਭਗਤ ਭਗਤੀ ਕਰਨ ਤੇ ਤੋਰਾ ਹੁਕਮ ਵਿੱਚ ਤੋਰਨਾ ਤੋਂ, ਕਹਿੰਦੇ ਫਲਾਣੇ ਨੇ ਤੋਰਾ ਤੋਰਿਆ, ਤੋਰਨਾ ਚਲਾਉਣਾ ਕੀਤਾ ਹੈ, ਜਿਨ੍ਹਾਂ ਨੇ ਗੁਰਾਂ ਦੁਆਰਾ ਹਰੀ ਦੀ ਭਗਤੀ ਕਰਨ ਦਾ ਹੁਕਮ ਮੰਨਿਆ, ਉਹਨਾਂ ਭਗਤਾਂ ਦਾ ਸਾਰੇ ਸੰਸਾਰ ਦਾ ਤੋਰਾ ਹੁਕਮ ਉਹਨਾਂ ਦਾ ਫਿਰ ਚੱਲਦਾ ਸਾਰਿਆਂ ਦੇ ਉੱਤੇ ਹੁਕਮ ਦਾ ਤੋਰਾ ਤੁਰ ਪੈਂਦਾ ਹੈ।
ਸਾਰਗ ਮਹੱਲਾ ਚੌਥਾ,
ਸਾਰੰਗ ਰਾਗ ਦੇ ਚੌਥੇ ਪਾਤਸ਼ਾਹ ਅੱਗੇ ਮਹਾਰਾਜ ਕਿਰਪਾ ਕਰਦੇ ਹਨ ਜੀ।
ਜਪ ਮਨ ਮਾਧੋ ਮਦ ਸੂਦਨੋ ਹਰ ਸ੍ਰੀ ਰੰਗੋ ਪਰਮੇਸ਼ਰੋ।
ਇਹ ਵਿਸਰਾਮ ਜਮਕੀਆਂ ਦਾ ਪੂਰਾ ਧਿਆਨ ਰੱਖੋ। ਅੱਜ ਦੀ ਸੰਥਿਆ ਤੁਹਾਡੀ ਕਠਿਨ ਹੈ, ਅੱਗੇ ਨਾਲੋਂ ਕਾਫੀ ਜ਼ਿਆਦਾ ਕਠਿਨ ਹੈ। ਹੇ ਮੇਰੇ ਮਨਾ, ਮਾਧੋ ਮਾਇਆ ਦੇ ਪਤੀ ਮਦ ਸੂਦਨੋ, ਮਧੂ ਮਧ ਕੈਵਟ ਤੇ ਦੋ ਸੀ ਨਾ, ਮਦ ਕੈਪਟ ਇਹਨਾਂ ਨੂੰ ਮਾਰਨ ਵਾਲੇ ਤੇ ਉਹਨਾਂ ਰਾਕਸ਼ਾਂ ਨੂੰ ਮਾਰਨ ਵਾਲੇ, ਅਤੇ ਸ੍ਰੀ ਲਕਸ਼ਮੀ ਮਾਇਆ ਨੂੰ ਰੰਗੋ ਆਨੰਦ ਦੇਣ ਵਾਲੇ, ਐਸਾ ਜਿਹੜਾ ਪਰਮੇਸ਼ੁਰ ਹੈ ਉਹ ਪਤੀ ਪਰਮੇਸ਼ੁਰ, ਹਰ ਪਰਮੇਸ਼ੁਰ ਦੇ ਨਾਮ ਨੂੰ ਕਹਿੰਦੇ ਜਪਣਾ ਕਰੋ। ਐਸਾ ਜੋ ਵਾਹਿਗੁਰੂ ਹੈ,
ਸਤ ਪਰਮੇਸ਼ੁਰੋ ਪ੍ਰਭ ਅੰਤਰਜਾਮੀ,
ਸਤ ਸੱਚਾ ਪਰਮੇਸ਼ੁਰ ਹੈ ਅੰਤਰਜਾਮੀ, ਸਭ ਦੇ ਦਿਲਾਂ ਦੀਆਂ ਜਾਣਨ ਵਾਲਾ ਸਮਰੱਥ ਹੈ, ਪ੍ਰਭ ਪਰਮੇਸ਼ਰ ਹੈ। ਇਸ ਕਰਕੇ ਹੇ ਪਿਆਰੇ, ਮਾਧੋ ਮਾਇਆ ਦੇ ਪਤੀ ਨੂੰ ਮਨ ਵਿੱਚ ਜਪ ਜਪਣਾ ਕਰ। ਪ੍ਰਸ਼ਨ ਕੀਤਾ ਸਤਿਗੁਰੂ ਜੀ, ਮਾਇਆ ਦੇ ਪਤੀ ਤਾਂ ਕਈ ਧਨੀ ਪੁਰਖ ਵੀ ਹੁੰਦੇ ਨੇ, ਕਹਿੰਦਾ ਪੂੰਜੀ ਪਤੀ ਹੈ, ਉਹ ਕਰੋੜਾਂ ਪਤੀ ਹੈ, ਉਹ ਲੱਖਾਂ ਪਤੀ ਹੈ। ਪਤੀ ਤਾਂ ਉੱਧਰ ਵੀ ਲੱਗਦਾ ਸ਼ਬਦ, ਤੇ ਇਹ ਅਰਥ ਉਹਦੇ ਚਲਾ ਜਾਏਗਾ। ਆਪਣੇ ਆਪ ਨੂੰ ਉਹ ਪੂੰਜੀਪਤੀ ਕਹਾਉਂਦੇ, ਮਾਇਆ ਪਤੀ ਕਹਾਉਂਦੇ, ਤਾਂ ਗੁਰੂ ਸਾਹਿਬ ਉੱਤਰ ਦਿੰਦੇ ਨੇ। ਅੱਖਰ ਕਲੇ ਕਲੇ ਬੋਲ ਦੋ ਜੀ।
ਮਧਸੂਦਨੋ,
ਹੇ ਪਿਆਰੇ, ਜਿਸਨੇ ਬਰਮਾ ਦੀ ਰੱਖਿਆ ਵਾਸਤੇ ਮਧਸੂਦਨੋ, ਮਧੂ ਅਤੇ ਕੈਟਬ ਆਦਿ ਜਿਹੜੇ ਦੈਤ ਸੀ, ਇਹਨਾਂ ਨੂੰ ਮਾਰਨਾ ਕੀਤਾ, ਕੱਟਣਾ ਕੀਤਾ, ਉਹਨੂੰ ਮਨ ਵਿੱਚ ਜਪਣਾ ਕਰੋ। ਪ੍ਰਸ਼ਨ ਕੀਤਾ ਗੁਰੂ ਜੀ, ਮਧਸੂਦਨ ਤਾਂ ਕਾਲ ਵੀ ਹੋ ਸਕਦਾ, ਫਿਰ ਕਾਲ ਵੀ ਤੇ ਬੇਅੰਤ ਮਨੁੱਖਾਂ ਨੂੰ ਜਾਂ ਰਾਕਸ਼ਾਂ ਆਦਿ ਨੂੰ ਮਾਰਦਾ, ਤਾਂ ਗੁਰੂ ਸਾਹਿਬ ਨੇ ਉੱਤਰ ਦਿੱਤਾ ਹੈ,
ਹਰ ਸ੍ਰੀ ਰੰਗੋ।
ਹੇ ਪਿਆਰੇ, ਸਾਰਿਆਂ ਨੂੰ ਹਰ ਹਰੇ ਭਰੇ ਕਰਨ ਵਾਲੇ ਸ੍ਰੀ ਰੰਗੋ ਲਕਸ਼ਮੀ ਨੂੰ ਆਨੰਦ ਦੇਣ ਵਾਲੇ, ਤੇ ਉਹਨੂੰ ਆਪਣੇ ਮਨ ਵਿੱਚ ਜਪਣਾ ਕਰੋ। ਪ੍ਰਸ਼ਨ ਕੀਤਾ ਗੁਰੂ ਜੀ, ਲਕਸ਼ਮੀ ਨੂੰ ਆਨੰਦ ਦੇਣ ਵਾਲੇ ਤਾਂ ਵਿਸ਼ਨੂੰ ਜੀ ਵੀ ਹੈ। ਗੁਰੂ ਸਾਹਿਬ ਨੇ ਉੱਤਰ ਦਿੱਤਾ,
ਪਰਮੇਸ਼ਰੋ।
ਹੇ ਪਿਆਰੇ, ਉਸ ਪਰਮ ਈਸ਼ਵਰ, ਇਹ ਪੰਜ ਈਸ਼ਵਰ ਛੋਟਿਆਂ ਵਿੱਚ ਆਉਂਦੇ ਨੇ ਵਿਸ਼ਨੂੰ ਜੀ, ਤਾਂ ਜਿਹਦੇ ਵਿੱਚ ਗਣੇਸ਼ ਨੂੰ ਵੀ ਈਸ਼ਰ ਮੰਨਦੇ ਹੈ। ਇਸ ਕਰਕੇ ਜਿੱਥੇ ਆਦਿ ਸ਼ਕਤੀ ਨੂੰ ਵੀ, ਦੇਵੀ ਨੂੰ ਵੀ ਮੰਨਿਆ ਜਾਂਦਾ, ਸੂਰਜ ਨੂੰ ਵੀ ਈਸ਼ਰ ਮੰਨਦੇ ਹੈ, ਤੇ ਇਸ ਕਰਕੇ ਸ਼ਿਵ ਜੀ ਨੂੰ ਵੀ ਈਸ਼ਰਾਂ ਦੇ ਗਿਣਿਆ ਜਾਂਦਾ, ਤੇ ਵਿਸ਼ਨੂੰ ਜੀ ਨੂੰ ਵੀ ਗਿਣਿਆ ਜਾਂਦਾ। ਇਹ ਪਰਮੇਸ਼ਵਰ ਪਰਮ ਈਸ਼ਰ ਹੈ ਜਿਹੜਾ ਵੱਡਾ, ਇਹਨਾਂ ਦਾ ਵੀ ਈਸ਼ਰ ਹੈ ਜਿਹੜਾ, ਉਹਨੂੰ ਆਪਣੇ ਮਨ ਜਪਣਾ ਕਰੋ। ਪ੍ਰਸ਼ਨ ਕੀਤਾ ਸਤਿਗੁਰੂ ਜੀ, ਵੱਡਾ ਈਸ਼ਰ ਜਾਂ ਪਰਮੇਸ਼ਰ ਤਾਂ ਕਈ ਪੁਰਖ ਆਪਣੇ ਆਪ ਨੂੰ ਨਾਂ ਰਖਾ ਲੈਂਦੇ ਆ ਤੇ ਆਪਣਾ ਨਾਮ ਪਰਮੇਸ਼ਰ ਰੱਖ ਲੈਂਦੇ ਆ, ਕਈਆਂ ਦੇ ਨਾਂ ਨੇ ਇਹ ਪਰਮੇਸ਼ਰ ਦੇ ਨਾਂ ਤੇ। ਤੇ ਮਹਾਰਾਜ ਸਾਹਿਬ ਕਹਿੰਦੇ, ਨਾਂ ਰਖਾਉਣ ਨਾਲ ਕੁਛ ਨਹੀਂ ਹੁੰਦਾ, ਅਸੀਂ ਉਹਦੀ ਗੱਲ ਨਹੀਂ ਕਰਦੇ ਜਿਹੜੇ ਨਕਲੀ ਨਾਂ ਰਖਾ ਲੈਣ। ਅੱਗੇ ਦੱਸਦੇ ਹਨ,
ਸਤ ਪਰਮੇਸ਼ਰ ਪ੍ਰਭ ਅੰਤਰ ਜਾਮੀ।
ਹੇ ਪਿਆਰੇ, ਜੋ ਸਤ ਸਦਾ ਕਾਇਮ ਰਹਿਣ ਵਾਲਾ, ਤ੍ਰੈ ਕਾਲ ਵੱਧ ਤਿੰਗ ਸਤਤਿਅੰ, ਉਹ ਪਰਮੇਸ਼ਰ ਹੈ, ਸਭ ਦੇ ਅੰਦਰ ਦੀ ਜਾਣਨ ਵਾਲਾ ਪ੍ਰਭ ਪਰਮੇਸ਼ਰ ਹੈ, ਉਸ ਨੂੰ ਆਪਣੇ ਮਨ ਵਿੱਚ ਜਪਣਾ ਕਰੋ। ਪ੍ਰਸ਼ਨ ਕੀਤਾ ਸਤਿਗੁਰੂ ਜੀ, ਅੰਤਰਜਾਮੀ ਤਾਂ ਕਈ ਪੁਰਖ ਵੀ ਬਣ ਜਾਂਦੇ ਹੈ, ਕਈ ਜੋਤਸ਼ੀ ਹੈ ਉਹ ਵੀ ਤਾਂ ਦੱਸ ਦਿੰਦੇ ਨੇ ਦਿਲ ਦੀਆਂ ਗੱਲਾਂ, ਕਈ ਤ੍ਰਾਟਕ ਸਾਧਿਆ ਹੁੰਦਾ ਦਿਲ ਦੀ ਗੱਲ ਦੱਸ ਦਿੰਦੇ ਆ। ਇੱਕ ਜੋਤਸ਼ੀ ਹਿਮਾਚਲ ਦਾ ਐਨ ਸ਼ਰੇਆਮ ਕਹਿੰਦਾ ਸੀ ਵੀ ਸੋਚ ਲੈ ਮੈਂ ਦੱਸ ਦਿੰਦਾ ਵੀ ਤੇਰੇ ਮਨ ਚ ਕੀ ਹੈ, ਐਨ ਪ੍ਰਤੱਖ ਦੇਖੀ ਆ ਗੱਲ, ਇਹਨੂੰ ਵੀ ਸੁਣੀ ਸੁਣਾਈ ਹੈ, ਮੇਰੇ ਸਾਹਮਣੇ ਹੋਈ ਹੈ ਇਹ। ਤੇ ਇਸ ਕਰਕੇ ਵੀ ਤਾਂ ਜੋਤਸ਼ੀ ਵੀ ਹੁੰਦੇ ਮਨ ਦੀ ਗੱਲ ਦੱਸ ਦਿੰਦੇ ਆ। ਤੇ ਗੁਰੂ ਸਾਹਿਬ ਕਹਿੰਦੇ, ਅਸੀਂ ਇਹਨਾਂ ਦੀ ਗੱਲ ਨਹੀਂ ਕਰਦੇ ਜਿਹੜੇ ਨਕਲੀ ਅੰਤਰਜਾਮੀ ਨੇ, ਅਸੀਂ ਤਾਂ ਉਹਦੀ ਗੱਲ ਕਰਦੇ ਹਾਂ। ਉੱਤਰ ਦਿੱਤਾ,
ਸਭ ਦੁਖਨ ਕੋ ਹੰਤਾ, ਸਭ ਸੁਖਨ ਕੋ ਦਾਤਾ।
ਇਹ ਜੋਤਸ਼ੀ ਦੁੱਖਾਂ ਦਾ ਨਾਸ ਨਹੀਂ ਕਰ ਸਕਦੇ ਤੇ ਨਾ ਹੀ ਸੁੱਖਾਂ ਦੇ ਦਾਤੇ ਨੇ, ਇਹ ਤਾਂ ਆਪ ਦੁਖੀ ਹੋਏ ਫਿਰਦੇ ਨੇ। ਇਸ ਕਰਕੇ ਜਿਹੜੇ ਤ੍ਰਾਟਕ ਸਾਧਨ ਵਾਲੇ ਜਾਂ ਹੋਰ ਸਿੱਧੀ ਦੇ ਬਲ ਨਾਲ ਅੰਤਰਜਾਮਤਾ ਦੇ ਨਾਲ ਜਾਣ ਲੈਂਦੇ, ਉਹ ਨਹੀਂ। ਸਭ ਸਾਰੇ ਦੁੱਖ ਨੂੰ ਦੁੱਖਾਂ ਦਾ ਜੋ ਹੰਤਾ ਨਾਸ਼ ਕਰਨ ਵਾਲਾ ਹੈ, ਜੋ ਸਭ ਸਾਰੇ ਸੁੱਖ ਨੂੰ ਸੁੱਖਾਂ ਦਾ ਦਾਤਾ ਹੈ, ਐਸਾ ਜੋ ਪਰਮੇਸ਼ਰ ਹੈ,
ਹਰ ਪ੍ਰੀਤਮ ਗੁਣ ਗਾਓ।
ਉਸ ਪ੍ਰੀਤਮ ਪਿਆਰੇ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰੋ ਜੀ।
ਰਹਾਓ
ਅਸਤਾਈ ਦੇ ਕੇ ਫਰਮਾਉਂਦੇ ਹੈ,
ਹਰ ਘਟ ਘਟੇ ਘਟ ਬਸਤਾ, ਹਰ ਜਲ ਥਲੇ ਹਰ ਬਸਤਾ।
ਜੋ ਹਰ ਪਰਮੇਸ਼ਰ ਚਾਰ ਖਾਣੀਆਂ ਦੇ ਘਟ ਘਟੇ ਘਟਾਂ ਘਟਾਂ ਵਿੱਚ, ਅੰਡਜ ਜੇਰ ਜਸੇਤਜ ਉਤਪਜ ਆਦਿ, ਇਹਨਾਂ ਵਿੱਚ ਬਸਦਾ ਹੈ, ਬਸ ਰਿਹਾ ਹੈ। ਉਹਨਾਂ ਜੋ ਹਰ ਪਰਮੇਸ਼ਰ ਜਲ ਪਾਣੀ ਵਾਲੀ ਜਗ੍ਹਾ, ਤਰਲ ਜਗ੍ਹਾ ਥਾਵਾਂ ਤੇ ਬਸ ਰਿਹਾ ਹੈ, ਥੱਲੇ ਜਿਹੜੀ ਖੁਸ਼ਕ ਜਗ੍ਹਾ ਉੱਥੇ ਵੀ ਬਸ ਰਿਹਾ ਹੈ, ਤੇ ਹਰ ਜਲ ਥਲੇ ਹਰ ਵਸਤਾ, ਉਹ ਜਿਹੜਾ ਸਾਰੀ ਜਗ੍ਹਾ ਪਰਮੇਸ਼ੁਰ ਇਸ ਤਰ੍ਹਾਂ ਥਲੇ ਮਾਰੂ ਥਲਾਂ ਖੁਸ਼ਕ ਥਾਵਾਂ ਵਿਚ ਵੀ ਬਸ ਰਿਹਾ, ਤਰਲ ਜਗ੍ਹਾ ਚ ਵੀ ਬਸ ਰਿਹਾ, ਐਸਾ ਜਿਹੜਾ ਵਾਹਿਗੁਰੂ ਉਹਦੀ ਗੱਲ ਕਰਦੇ ਹਾਂ।
ਹਰ ਥਾਨ ਥਾਨ ਅੰਤਰ ਬਸਤਾ,
ਹਰ ਪਰਮੇਸ਼ੁਰ ਥਾਨ ਸਥਾਨਾਂ ਤੇ ਥਨੰਤਰ ਥਾਵਾਂ ਦੇ ਅੰਦਰ ਭਾਵ ਜੀਵਾਂ ਦੇ ਅੰਦਰ, ਥਨੰਤਰੀ ਜੋ ਜੀਵਨ ਜਾਂ ਥਾਨਾਂ ਦੇ ਅੰਦਰ ਹੋਰ ਥਾਨ ਜਿਵੇਂ ਬਸਤਾ ਬਸ ਰਿਹਾ। ਇਸ ਕਰਕੇ ਮੈਨੂੰ ਉਸ ਹਰ ਪਰਮੇਸ਼ੁਰ ਦੇ ਦਰਸ਼ਨ ਵੇਖਣ ਦਾ ਮਨ ਦੇ ਚਾਉ ਉਤਸ਼ਾਹ ਲੱਗਿਆ ਹੋਇਆ ਹੈ।
ਮੈਂ ਹਰ ਦੇਖਣ ਕੋ ਚਾਉ,
ਮੈਨੂੰ ਉਸ ਸਭ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ੁਰ ਦੇ ਦੇਖਣ ਦਰਸ਼ਨ ਕਰਨ ਦਾ ਦੀਦਾਰ ਕਰਨ ਦਾ ਚਾਉ ਉਤਸ਼ਾਹ ਬਣਿਆ ਹੋਇਆ, ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਪਤਾ ਵੀ ਲੱਗ ਜਾਏ ਕਿ ਆ ਰਿਹਾ ਹੈ ਤਾਂ ਵੀ ਮਨ ਦੇ ਵੀ ਬੜਾ ਉਤਸ਼ਾਹ ਹੁੰਦਾ ਹੈ। ਇਹ ਉਤਸ਼ਾਹ ਹੈ ਮਨ ਵਿਚ।
ਕੋਈ ਆਵੇ ਸੰਤੋ ਹਰ ਕਾ ਜਨ ਸੰਤੋ,
ਭਾਈ ਕੋਈ ਸੰਤੋ ਸ਼ਾਂਤ ਆਤਮਾ ਵਾਲਾ ਪੁਰਖ ਆਵੇ ਆਉਣਾ ਕਰੇ, ਭਾਵ ਕਿਸੇ ਸੰਤ ਜਨ ਦਾ ਸੰਗ ਪ੍ਰਾਪਤ ਹੋਵੇ। ਤੇ ਇਸ ਪ੍ਰਕਾਰ ਦੀ ਇਹ ਇੱਕ ਜੋਦੜੀ ਹੈ, ਇੱਕ ਤਰਲਾ ਹੈ ਕਿ ਹੇ ਵਾਹਿਗੁਰੂ ਮੇਰੇ ਤੇ ਕਿਰਪਾ ਕਰੋ।
ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੇ,
ਜੋ ਹਰ ਪਰਮੇਸ਼ੁਰ ਦਾ ਨਾਮ ਜਪਣ ਵਾਲਾ ਸੰਤ ਜਨ ਹੋਵੇ ਤੇ ਮੇਰਾ ਪ੍ਰੀਤਮ ਪਿਆਰਾ ਸੰਤ ਜਨ ਹੋਵੇ, ਉਹ ਮੋਹੇ ਮੈਨੂੰ ਸੱਚੇ ਗੁਰਾਂ ਦੇ ਉਪਦੇਸ਼ ਦੁਆਰਾ ਪ੍ਰਭੂ ਦੀ ਪ੍ਰਾਪਤੀ ਵਾਲਾ ਭਗਤੀ ਸਹਿਤ ਗਿਆਨ ਦਾ ਮਾਰਗ ਰਸਤਾ ਦਿਖਲਾਵੇ ਦਿਖਾਉਣਾ ਕਰੇ।
ਜਿਸ ਜਨ ਕੇ ਹਉ ਮਲ ਮਲ ਧੋਵਾ ਪਾਓ,
ਉਸ ਪਿਆਰੇ ਸੰਤ ਜਨ ਦੇ ਹਉ ਮੈਂ ਸੱਜਾ ਖੱਬਾ ਚਰਨ ਦੋਨੇ ਨੇ ਉਹਨਾਂ ਨੂੰ ਧੋਵਾਂ ਤੇ ਪਾਦ ਪਖਾਰ ਸੇਵਾ ਕਰਾਂ ਧੋਣਾ ਕਰਾਂ।
ਜਿਸ ਜਨ ਕੇ ਹਉ ਮਲ ਮਲ ਧੋਵਾ ਪਾਓ,
ਉਸ ਪਿਆਰੇ ਸੰਤ ਜਨਾਂ ਦੇ ਹਉ ਮੈਂ ਖੱਬਾ ਪਾਉ ਜਾਂ ਚਰਨ ਸੱਜਾ ਦੋਨੇ ਮਲ ਮਿਲ ਕੇ ਤੇ ਇਸ ਪ੍ਰਕਾਰ ਚਰਨਾਂ ਨੂੰ ਮਲ ਮਲ ਕੇ ਪਿਆਰ ਦੇ ਨਾਲ ਧੋਵਾਂ ਧੋਣਾ ਕਰਾਂ ਤੇ ਇਹ ਭਾਵਨਾ ਕਹੀ ਹੈ।
ਹਰ ਜਨ ਕੋ ਹਰ ਮਿਲਿਆ ਹਰ ਸਰਦਾ ਤੇ ਮਿਲਿਆ,
ਹਰ ਪਰਮੇਸ਼ੁਰ ਜਿਹੜੇ ਹਰ ਪਰਮੇਸ਼ੁਰ ਕਹੋ, ਹਰ ਪਰਮੇਸ਼ੁਰ ਕਹੋ ਦੇ ਜਨ ਜਿਹੜੇ ਦਾਸ ਨੇ ਉਹਨਾਂ ਦਾਸਾਂ ਨੂੰ ਹਰ ਪਰਮੇਸ਼ੁਰ ਆਪ ਮਿਲਿਆ ਪ੍ਰਾਪਤ ਹੋਇਆ ਹੈ। ਪ੍ਰਸ਼ਨ ਕਿਸ ਪ੍ਰਕਾਰ ਪ੍ਰਾਪਤ ਹੋਇਆ ਹੈ ਤੇ ਇਹ ਦੱਸ ਦੇਣ। ਹਰ ਸਰਦਾ ਬੋਲੋ ਜੀ।
ਹਰ ਸਰਦਾ ਤੇ ਮਿਲਿਆ,
ਉੱਤਰ ਦਿੱਤਾ ਹਰ ਸਰਦਾ ਤੇ ਮਿਲਿਆ, ਹਰ ਪਰਮੇਸ਼ੁਰ ਸਰਦਾ ਕਰਨ ਤੋਂ ਮਿਲਿਆ ਪ੍ਰਾਪਤ ਹੁੰਦਾ ਹੈ। ਪ੍ਰਸ਼ਨ ਸਰਦਾ ਕਿਸ ਉੱਤੇ ਕੀਤੀ ਜਾਂਦੀ ਹੈ ਤਾਂ ਗੁਰੂ ਸਾਹਿਬ ਜੀ ਉੱਤਰ ਦਿੰਦੇ ਨੇ,
ਗੁਰਮੁਖ ਹਰ ਮਿਲਿਆ,
ਗੁਰਮੁਖਾਂ ਦੀ ਸੰਗਤ ਵਿੱਚ ਮੁਖੀ ਗੁਰਾਂ ਦੇ ਉਪਦੇਸ਼ ਨੂੰ, ਮੁਖੀ ਗੁਰਾਂ ਦੇ ਉਪਦੇਸ਼ ਉੱਤੇ ਸਰਦਾ ਕਰਨ ਦੇ ਨਾਲ ਹਰ ਪਰਮੇਸ਼ੁਰ ਮਿਲਿਆ ਪ੍ਰਾਪਤ ਹੋਇਆ ਹੈ।
ਮੇਰਾ ਮਨ ਤਨ ਆਨੰਦ ਭਏ,
ਉਸ ਵੇਲੇ ਮੇਰੇ ਮਨ ਤੇ ਤਨ ਸਰੂਪ ਦੀ ਪ੍ਰਾਪਤੀ ਵਾਲੇ ਆਨੰਦ ਦੇ ਸਹਿਤ ਪਏ ਹੋਏ। ਉਸ ਵੇਲੇ ਮੇਰਾ ਮਨ ਤੇ ਤਨ ਸਰੂਪ ਦੀ ਪ੍ਰਾਪਤੀ ਵਾਲੇ ਆਨੰਦ ਦੇ ਸਹਿਤ ਪਏ ਹੋਏ ਤੇ ਉਸ ਵੇਲੇ ਫਿਰ ਮੈਂ
ਦੇਖਿਆ ਹਰ ਰਾਉ,
ਜਦ ਮੈਂ ਹਰ ਰਾਉ ਰਾਜਾ ਰੂਪ ਪਰਮੇਸ਼ੁਰ ਦੇ ਦਰਸ਼ਨ ਨੂੰ ਵੇਖਣਾ ਕੀਤਾ, ਹਰੀ ਰਾਜੇ ਨੂੰ ਆਪਣੇ ਸਵੈ ਅਨੁਭਵ ਸਰੂਪ ਕਰਕੇ ਵੇਖਣਾ ਕੀਤਾ।
ਜਨ ਨਾਨਕ ਕੋ ਕਿਰਪਾ ਭਈ, ਹਰ ਕੀ ਕਿਰਪਾ ਭਈ,
ਸਤਿਗੁਰੂ ਕਥਨ ਕਰਦੇ ਹਨ ਕਿ ਮੇਰੇ ਜਨ ਦਾਸ ਉੱਤੇ ਕਿਰਪਾ ਮਿਹਰ ਪਈ ਹੋਈ ਹੈ। ਕਹਿੰਦੇ ਕਿਸ ਦੀ ਮਿਹਰ ਹੋਈ ਹੈ ਤੇ ਇਹਦਾ ਉੱਤਰ ਦਿੱਤਾ। ਹੁਣ ਬੋਲਦੇ ਜੀ ਹਰ
ਹਰ ਕੀ ਕਿਰਪਾ ਭਈ,
ਹਰ ਪਰਮੇਸ਼ੁਰ ਦੀ ਕਿਰਪਾ ਮਿਹਰ ਹੋਈ, ਉਹਦੀ ਮਿਹਰ ਦੀ ਦ੍ਰਿਸ਼ਟੀ ਪਈ ਹੋਈ। ਪ੍ਰਸ਼ਨ ਹਰ ਦੇ ਅਰਥ ਬੇਅੰਤ ਨ, ਹਰੀ ਤਾਂ ਵਿਸ਼ਨੂੰ ਦਾ ਨਾਮ ਵੀ ਹੈ, ਵਿਸ਼ਨੂੰ ਦੀ ਮਿਹਰ ਹੋਈ? ਕਹਿੰਦੇ ਨਹੀਂ ਭਾਈ, ਉਹਦੀ ਗੱਲ ਨਹੀਂ ਕਰ ਰਹੇ। ਉੱਤਰ ਦਿੰਦੇ ਹਨ
ਜਗਦੀਸ਼ਵਰ ਕਿਰਪਾ ਭਈ,
ਵਿਸ਼ਨੂੰ ਆਦਿਕਾਂ ਦਾ ਵੀ ਪੈਦਾ ਕਰਨ ਵਾਲੇ ਜਗ ਦਾ ਈਸ਼ਵਰ ਜਿਹੜਾ ਹੈ ਨਾ ਅਕਾਲ ਪੁਰਖ ਵਾਹਿਗੁਰੂ, ਉਹਦੀ ਕਿਰਪਾ ਮਿਹਰ ਹੋਈ, ਦ੍ਰਿਸ਼ਟੀ ਹੋਈ ਹੈ, ਅਸੀਂ ਉਹਦੀ ਗੱਲ ਕਰਦੇ ਹਾਂ।
ਮੈਂ ਅੰਨ ਦਿਨੋ ਸਦ ਸਦ ਸਦਾ,
ਮੈਂ ਅੰਨ ਦਿਨੋ ਰਾਤ ਦਿਨੇ ਤਿੰਨੇ ਕਾਲਾਂ ਵੀ ਸਦਾ ਸਦਾ ਹਮੇਸ਼ਾ ਵਿਚਾਰ ਰਹਿਣ ਵਾਲੇ, ਮਨ ਦੁਆਰਾ ਵੀ ਸਦਾ ਰਹਿਣ ਵਾਲੇ, ਬਾਣੀ ਦੁਆਰਾ ਵੀ ਸਦਾ ਰਹਿਣ ਵਾਲੇ, ਸਰੀਰ ਦੁਆਰਾ ਵੀ ਸਦਾ ਹਮੇਸ਼ਾ ਕਾਇਮ ਰਹਿਣ ਵਾਲੇ ਪਰਮੇਸ਼ੁਰ,
ਹਰ ਜਪਿਆ ਹਰ ਨਾਉ,
ਉਸ ਪਰਮੇਸ਼ੁਰ ਵਾਲੇ ਹਰ ਪਰਮੇਸ਼ੁਰ ਦੇ ਨਾਮ ਨੂੰ, ਉਹਨਾਂ ਦੇ ਨਾਂ ਨਾਮ ਅੰਮ੍ਰਿਤ ਨੂੰ ਗੁਰਾਂ ਦੁਆਰਾ ਜਪਿਆ ਜਪਣਾ ਕੀਤਾ, ਐਸਾ ਜੋ ਵਾਹਿਗੁਰੂ ਹੈ ਉਹ ਹਮੇਸ਼ਾ ਰਹਿਣ ਵਾਲੇ ਹਰ ਪਰਮਾਤਮਾ ਦੇ ਨਾਮ ਦੀ ਗੱਲ ਕੀਤੀ ਹੈ।
ਸਾਰਗ ਮਹੱਲਾ ਚੌਥਾ,
ਸਾਰੰਗ ਰਾਗ ਦਿਨ ਦੇ ਚੌਥੇ ਪਾਤਸ਼ਾਹ ਦਾ ਸ਼ਬਦ ਹੈ ਜੀ।
ਜਪ ਮਨ ਨਿਰਭਉ,
ਤੇ ਇਹ ਛੋਟੀਆਂ ਪੰਕਤੀਆਂ ਤੇ ਪਹਿਲਾਂ ਇਹ ਆਪਣੇ ਭਾਣੇ ਦੇ ਮਾਲੇ ਮਹਾਰਾਜ ਸਾਹਿਬ ਜੀ, ਪਹਿਲਾਂ ਬਹੁਤ ਲੰਮੀਆਂ ਲੰਮੀਆਂ ਪੰਕਤੀਆਂ ਤੇ ਹੁਣ ਬਿਲਕੁਲ ਛੋਟੀ ਪੰਕਤੀ ਦਾ ਕਥਨ ਕਰਦੇ ਹੋਏ, ਮੇਰੇ ਪਿਆਰੇ ਮਨਾ ਉਸ ਦਾ ਨਾਮ ਜਪ ਜਪਣਾ ਕਰ, ਜੋ ਸਦਾ ਹੀ ਨਿਰਭਉ ਡਰ ਤੋਂ ਰਹਿਤ ਰਹਿਣ ਵਾਲਾ, ਕਿਸੇ ਦਾ ਡਰ ਨਹੀਂ ਹੈ ਉਸ ਨੂੰ, ਐਸਾ ਜੋ ਪਰਮੇਸ਼ਰ ਹੈ।
ਸਤ ਸਤ ਸਦਾ ਸਤ,
ਅਤੇ ਉਹ ਪਿੱਛੇ ਵੀ ਭੂਤ ਕਾਲ ਦੇ ਵਿੱਚ ਵੀ ਸਤ ਸੱਚ ਸਰੂਪ ਸੀ, ਹੁਣ ਵਰਤਮਾਨ ਕਾਲ ਦੇ ਵੀ ਸਤ ਸਰੂਪ ਸੱਚ ਸਰੂਪ ਹੈ, ਅੱਗੇ ਭਵਿੱਖ ਕਾਲ ਦੇ ਵਿੱਚ ਵੀ ਸਦਾ ਹਮੇਸ਼ਾ ਸਤ ਸੱਚ ਸਰੂਪ ਹੋਵੇਗਾ।
ਨਿਰਵੈਰ ਅਕਾਲ ਮੂਰਤ,
ਇਹ ਸਾਰੇ ਪਦ ਮੂਲ ਮੰਤਰ ਚੋਂ ਲਏ ਹੈ, ਯਾਨੀ ਮੂਲ ਮੰਤਰ ਵੱਲ ਇਸ਼ਾਰਾ ਕਰ ਰਹੇ ਨੇ ਮਹਾਰਾਜ, ਜੋ ਨਿਰਵੈਰ ਵੈਰ ਤੋਂ ਰਹਿਤ, ਅਕਾਲ ਕਾਲ ਤੋਂ ਰਹਿਤ ਮੂਰਤ ਸਰੂਪ ਹੈ, ਜਿਸ ਦਾ
ਆਜੂਨੀ ਸੰਭਉ,
ਅਜੂਨੀ ਜਨਮ ਅਜਨਮਾ ਹੈ, ਜੂਨਾ ਤੋਂ ਰਹਿਤ ਹੈ, ਸੰਭਉ ਸੁਤੇ ਪ੍ਰਕਾਸ਼ ਹੈ।
ਮੇਰੇ ਮਨ ਅਨ ਦਿਨੋ ਧਿਆਇ,
ਹੇ ਮੇਰੇ ਮਨਾ ਰਾਤ ਦਿਨ ਉਸ ਨੂੰ ਧਿਆ ਕਰ, ਬਿਰਤੀ ਬਣਾ ਕੇ ਧਿਆਉਣਾ ਕਰ।
ਨਿਰੰਕਾਰ ਨਿਰਾਹਾਰੀ,
ਨਿਰੰਕਾਰ ਮੈਂ ਕੀ ਅਕਾਰਾਂ ਤੋਂ ਰਹਿਤ, ਨਿਰਾਹਾਰੀ ਆਹਾਰ ਤੋਂ ਰਹਿਤ ਪਰਮੇਸ਼ਰ ਹੈ, ਉਹਨੂੰ ਕਿਸੇ ਪ੍ਰਕਾਰ ਦੇ ਆਹਾਰ ਦੀ ਲੋੜ ਨਹੀਂ ਪੈਂਦੀ, ਉਹ ਹੈ ਨਿਰਹਾਰੀ। ਇਹ ਜਿਹੜੇ ਨਕਲੀ ਨਿਰਾਹਾਰੀ ਨੇ, ਇਹਨਾਂ ਦੇ ਪਾਜ ਉਗੜ ਜਾਂਦੇ ਆ, ਤੇ ਮਹੀਨੇ ਭਰ ਦੀ ਪੰਜੀਰੀ ਬਣਾ ਕੇ ਜਾਂ ਖੋਏ ਦੀਆਂ ਪਿੰਨੀਆਂ ਭੋਰੇ ਚ ਰੱਖ ਲੈਣੀਆਂ ਤੇ ਕਹਿਣਾ ਜੀ ਕੁਛ ਨਹੀਂ ਖਾਂਦੇ, ਤਾਂ 40 ਦਿਨ ਕੁਛ ਵੀ ਨਹੀਂ ਖਾਧਾ, ਕਾਹਨੂੰ ਖਾਣਾ ਕੁਛ ਜਦੋਂ ਖੋਆ ਮਿਲ ਗਿਆ। ਉਹਨਾਂ ਦੀ ਕਈਆਂ ਦੀ ਫਿਰ ਇਹ ਹੈ, ਖੁਰਾਕ ਜਿਹੜੀ ਹੈ ਵਡਿਆਈ ਬਣ ਜਾਂਦੀ ਹੈ। ਉਹਦਾ ਵੀ ਪ੍ਰਸੰਗ ਇੱਕ ਆਉਂਦਾ ਵੀ ਇੱਕ ਰਾਜਾ ਸੇਵਕ ਬਣ ਗਿਆ ਉਹਦਾ, ਉਹ ਆਖੇ ਜੀ ਸਾਡੇ ਸੰਤਾਂ 6 ਮਹੀਨੇ ਕੁਛ ਨਹੀਂ ਖਾਂਦੇ, 6 ਮਹੀਨੇ ਜਾਂ ਬਾਹਰ ਨਿਕਲਦੇ ਸੀ, ਬਾਜੇ ਨੇਜੇ ਲੈ ਕੇ ਰਾਜਾ ਆਪ ਜਾਇਆ ਕਰਦਾ, ਹਾਰ ਪਾਉਣੇ ਤੇ ਬਹੁਤ ਜੋੜ ਮੇਲਾ ਹੁੰਦਾ। ਇੱਕ ਪੂਰਨ ਮਹਾਂਪੁਰਸ਼ ਆ ਗਏ ਤੇ ਰਾਜਾ ਉਹਨਾਂ ਨੂੰ ਵੀ ਮਿਲਿਆ, ਕਿਉਂਕਿ ਜਿਹੜੇ ਰਾਜੇ ਹੁੰਦੇ ਸੀ ਉਹ ਸੰਤ ਸੇਵੀ ਹੁੰਦੇ ਸੀ। ਉਹਨੇ ਵਡਿਆਈ ਕੀਤੀ, ਕਹਿੰਦੇ ਜੀ ਮੇਰਾ ਗੁਰੂ ਜਿਹੜਾ ਹੈ 6-6 ਮਹੀਨੇ ਕੁਛ ਨਹੀਂ ਖਾਂਦਾ। ਕਹਿੰਦੇ ਨਹੀਂ ਭਾਈ, ਖਾਂਦਾ ਤਾਂ ਹੋਊਗਾ ਕੁਛ ਨਾ ਕੁਛ। ਕਹਿੰਦੇ ਨਾ ਜੀ ਕੁਛ ਨਹੀਂ ਖਾਂਦਾ, ਪਹਿਰਾ ਲਾ ਕੇ ਵੀ ਦੇਖ ਲੈ। ਕਹਿੰਦੇ ਅੱਛਾ, ਕਹਿੰਦੇ ਕਦੋਂ ਨਿਕਲਣਾ? ਕਹਿੰਦੇ ਜੀ ਬਸ ਆ ਥੋੜੇ ਜਿਹੇ ਦਿਨਾਂ ਨੂੰ ਬਾਹਰ ਆਉਣਾ ਹੈ, ਤੁਸੀਂ ਵੀ ਸਮਾਂ ਦਰਸ਼ਨ ਕਰ ਲਿਓ। ਕਹਿੰਦੇ ਚੰਗਾ ਕਰ ਲਵਾਂਗੇ, ਪਰ ਇੱਕ ਵਚਨ ਹੈ ਕਿ ਕਿੰਨੇ ਸਮੇਂ ਤੇ ਨਿਕਲਣਾ? ਕਹਿੰਦੇ ਜੀ ਇੰਨੀ ਥਿੱਤ ਨੂੰ ਫਲਾਣੇ ਦਿਨ ਤੇ ਇੰਨੇ ਸਮੇਂ ਤੋਂ ਉਹਨੇ ਬਾਹਰ ਆਉਣਾ। ਕਹਿੰਦੇ ਠੀਕ ਹੈ, ਇਉਂ ਕਰ ਸਾਰੀ ਪ੍ਰਜਾ ਨੂੰ ਕਹਿ ਦੇ ਵੀ ਕਿਸੇ ਇੱਕ ਬੰਦੇ ਨੇ ਨਹੀਂ ਜਾਣਾ ਉੱਥੇ, ਨਾ ਤੂੰ ਜਾਈ, ਵੀ ਆਪਾਂ ਚੱਲਾਂਗੇ, ਠਹਿਰ ਕੇ ਚੱਲਾਂਗੇ, ਇੱਕ ਪਹਿਰ ਠਹਿਰ ਕੇ ਜਾਣਾ, ਵੀ ਸਮਾਂ ਬਦਲ ਗਿਆ। ਸਭ ਨੂੰ ਕਹਿ ਦਿੱਤਾ, ਉਹ ਜਦ ਨਿਕਲਿਆ ਉੱਥੇ ਦੇਖਿਆ ਕੋਈ ਵੀ ਨਾ ਆਇਆ, ਹੌਕਾ ਲੈ ਕੇ ਪ੍ਰਾਣ ਛੱਡ ਗਿਆ ਉੱਥੇ, ਹੌਕੇ ਦੇ ਨਾਲ ਪ੍ਰਾਣ ਨਿਕਲ ਗਏ ਵੀ ਓਹੋ ਮੈਥੋਂ ਕੀ ਹੋ ਗਿਆ, ਕੋਈ ਵੀ ਨਹੀਂ ਆਇਆ। ਜਦੋਂ ਗਿਆ ਜਾ ਕੇ ਦੇਖਿਆ ਸੰਤ ਮਰਿਆ ਪਿਆ। ਕਹਿੰਦੇ ਮਹਾਰਾਜ ਇਹ ਕੀ ਹੋ ਗਿਆ? ਕਹਿੰਦੇ ਭਾਈ ਹੋਮੀ ਦੀ ਖੁਰਾਕ ਖਾਂਦਾ ਸੀ, ਇਹ 6 ਮਹੀਨੇ ਉਹਦੇ ਸਿਰ 'ਤੇ ਜਿਉਂਦਾ ਸੀ, ਇਸ ਕਰਕੇ ਤੇ ਬਾਕੀ ਉੱਥੇ ਉਹ ਮਿੱਟੀ ਮੁੱਟੀ ਖਾ ਲੈਂਦਾ, ਉਹ ਖਬਰ ਕੋਈ ਹੋਰ ਵੀ ਰੱਖਿਆ ਵਾ ਹੋਵੇ, ਇਹ ਕਿਹੜਾ ਕੋਈ ਹੈ, ਕੋਈ ਪਾਬੰਦੀ ਸੀ ਉਹਦੇ 'ਤੇ? ਤੇ 6 ਮਹੀਨੇ ਦਾ ਇਸ ਤਰ੍ਹਾਂ ਸੁੱਕਾ ਸਿੱਧਾ ਇਹੋ ਜਿਹਾ ਕੁਛ ਲੈ ਕੇ ਵੀ ਤਾਂ ਖਾਧਾ ਜਾ ਸਕਦਾ। ਤੋ ਇਸ ਪ੍ਰਕਾਰ ਕਿਤੇ ਰਾਤ ਨੂੰ ਬਾਹਰ ਨਿਕਲ ਆਉਣਾ, ਜਾਂ ਫਿਰ ਸਾਧਨਾ ਵੀ ਹੁੰਦੇ ਯੋਗ ਅਭਿਆਸ ਵਾਲੇ, 6-6 ਮਹੀਨੇ ਸਾਲ ਸਾਲ ਬਹਿ ਸਕਦੇ ਆ, ਯੋਗ ਅਭਿਆਸੀਆਂ ਦੀ ਕਿਰਿਆ ਹੈ ਅਸਲ ਵਿੱਚ। ਤੇ ਇਸ ਕਰਕੇ ਉਹ ਫਿਰ ਵਡਿਆਈ ਕਰਾਉਣ ਦਿਆ ਮਾਰਿਆ ਤੇ ਬਾਹਰ ਨਿਕਲਣਾ। ਉਹ ਮੈਂ ਦੇਖਿਆ ਕਿ 8 ਦਿਨ ਦੀ ਸਮਾਧੀ ਲਾਉਂਦਾ ਸੀ ਉਹ, ਇਹ 1971 ਦੀ ਗੱਲ ਹੈ। ਉਹ ਕਹਿੰਦਾ ਜਿਹੜਾ ਮੇਰਾ ਗੁਰੂ ਸੀ, ਕਹਿੰਦਾ ਵੀ ਉਹ 1 ਸਾਲ ਦੀ ਸਮਾਧੀ ਲਾ ਲੈਂਦਾ ਸੀ, ਤੇ ਮੇਰਾ ਗੁਰੂ ਕਹਿੰਦਾ 8 ਦਿਨ ਦੀ ਲਾਉਂਦਾ ਸੀ। ਕਹਿੰਦਾ ਹੁਣ ਮੈਂ ਘੰਟਿਆਂ ਤੱਕ ਤਾਂ ਲਾ ਲੈਂਦਾ, ਮੈਂ ਲਾ ਕੇ ਦਿਖਾ। ਉਹ ਬੈਠ ਗਿਆ, ਬੈਠਾ ਰਿਹਾ, ਪ੍ਰਾਣ ਚੜਾ ਲੈਂਦਾ ਸੀ। ਤੇ ਪਰ ਜਦੋਂ ਬਿੱਛੂ ਲੜਿਆ ਫਿਰ ਉਹਦਾ ਬੁਰਾ ਹਾਲ ਵੀ ਬਹੁਤ ਹੋਇਆ ਦੇਖਿਆ ਮੈਂ। ਉਹ ਇਸ ਪ੍ਰਕਾਰ ਦੀਆਂ ਗੱਲਾਂ ਜਿਹੜੀਆਂ, ਪ੍ਰਾਣ ਚੜਾ ਲੈਣੇ ਇਹ ਤਾਂ ਬਾਜੀਗਰ ਵੀ, ਇੱਕ ਸਗਰਭਿਤ ਯੋਗ ਹੈ, ਇੱਕ ਅਕਰਭਿਤ ਯੋਗ ਹੈ, ਇਹ ਤਾਂ ਯੋਗ ਉਹ ਵੀ ਜਾਣਦੇ, ਪ੍ਰਾਣ ਚੜਾਉਣੇ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਤੇ ਇਸ ਕਰਕੇ ਭਾਰੀ ਨਿਰਾਹਾਰੀ ਤਾਂ ਨਿਰੰਕਾਰੀ ਹੈ, ਸਭ ਨੂੰ ਆਹਾਰ ਨਹੀਂ ਤਾਂ ਸਭ ਨੂੰ ਖਾਣਾ ਹੀ ਪੈਂਦਾ। ਇਹ ਐਵੇਂ ਪਖੰਡ ਕਰਨ ਵਾਸਤੇ, ਲੋਕਾਂ ਦੀ ਪੂਜਾ ਕਰਾਉਣ ਵਾਸਤੇ ਹੈ। ਮਹਾਰਾਜ ਕਹਿੰਦੇ ਭਾਈ ਉਹ ਹੈ ਵਾਹਿਗੁਰੂ, ਅਕਾਰ ਮੈਂ ਕੀ ਅਕਾਰਾਂ ਤੋਂ ਵੀ ਰਹਿਤ ਹੈ, ਔਰ ਆਹਾਰ ਵੀ ਕੋਈ ਨਹੀਂ ਖਾਂਦਾ, ਨਾ ਵਡਿਆਈ ਦਾ ਆਹਾਰ ਹੈ, ਨਾ ਦੂਸਰਾ ਆਹਾਰ ਹੈ, ਬਲਕਿ ਸਭ ਨੂੰ ਆਹਾਰ ਦੇਣ ਵਾਲਾ ਹੈ।
ਰਹਾਉ
ਅਸਤਾਈ ਦੇ ਕੇ ਫਰਮਾਉਂਦੇ,
ਹਰ ਦਰਸ਼ਨ ਕਾ, ਹਰ ਦਰਸ਼ਨ ਕਾ,
ਜੋ ਹਰ ਪਰਮੇਸ਼ਰ ਹਰੇਕ ਦੇ ਅੰਦਰ ਦਰਸ਼ਨ ਦੀਦਾਰ ਦੇ ਰਿਹਾ ਹੈ, ਉਸ ਹਰ ਪਰਮੇਸ਼ਰ ਕੌ ਕੌ ਦਰਥ ਹੈ ਦੇ, ਉਹਦੇ ਦਰਸ਼ਨ ਦੀਦਾਰ ਕਰਨ ਵਾਸਤੇ ऐसा जेड़ा परमेश्वर है।
कोट कोट तेतीस सिद्ध जति जोगी
ओदे फिर दीदार करन वास्ते कहिंदे तेतीस यानी तेती करोड़ देवते ते तेती करोड़ देवते कोट करोड़ा प्रकार दे उद्यम कर दे है। ते इस करके ना कोट कोट आ गया ना दो बारी है ते तेती करोड़ देवते करोड़ा उद्यम कर दे है या तेती करोड़ देवते ते कोट करोड़ा सिद्ध जोगी आदि ते ऐसे जेड़े हन जति इन्हां दे नाल जेड़े जत धारण करन वाले जिवें गोरख जति है भैरों जति है दत्तात्रेय आदि ए छे जति आदि ने जां होर भी जेड़े जति ओ भी हन जो
ताट तीर्थ पर भवन करत रहत निराहारी
ते जेड़े तीर्थां दे तट किनारियां दे उत्ते पर भवन विशेष करके विचरना करदे है अते कई निराहारी आहार तो रहत रहिंदे न भी असीं जी होर कुछ नहीं खांदे कई ने कोई चीजा छड्डियां भी हुंदियां कि आ नहीं खांदे ते इत्थे एक रिखी कहे से 1971 च देखिया कहिंदे जी इह दुद्धा धारी आ कि दुद्ध पींदा कहिंदे होर कुछ नहीं खांदा मैं दर्शन करे ने उहदे मखां होर करन कुछ खाण दी लोड़ है उह अपने आप नूं बड़ी पूजा कराउण वास्ते तरले मारदा सी टाट वाले संतां दी निंदिया करिया करे ਉਹ ਸਾਰੀ ਪਹਾੜੀ ਤਪੋਵਣ ਦੇ ਵਿੱਚ ਉਹਨਾਂ ਦਾ ਮੁਕਾਬਲਾ ਕੋਈ ਨਹੀਂ ਸੀ ਉਹ ਉਹਨੂੰ ਵੀ ਰੋਜੀ ਭੇਜਿਆ ਕਰਨ ਰੋਟੀ ਕਹਿੰਦੇ ਮਹਾਰਾਜ ਤੁਹਾਡੀ ਨਿੰਦਿਆ ਕਰਦਾ ਤੁਸੀਂ ਉਹਨੂੰ ਰੋਟੀ ਭੇਜਦੇ ਕਹਿੰਦੇ ਬਾਈ ਬੱਚਾ ਹੈ ਹਾਲਾਂਕਿ ਉਮਰ ਤੋਂ ਵੱਡਾ ਸੀ ਕਹਿੰਦੇ ਬੱਚੇ ਤੇ ਗਾਲੀ ਵੀ ਨਿਕਾਲ ਦਿੱਤੇ ਹੈ ਕਹਿੰਦੇ ਫਿਰ ਮਾਂ ਉਸ ਕੋ ਕਿਆ ਦੁੱਧ ਨਹੀਂ ਦਿੱਤੀ ਉਹ ਉਹਨਾਂ ਨੂੰ ਵੀ ਭੇਜਿਆ ਅਖੀਰ ਦੇ ਵਿੱਚ ਇਹੋ ਜਿਹਾ ਦੇਖਿਆ ਸਾਧ ਸਿੰਘ ਜੀ ਵਾਹਿਗੁਰੂ ਕਿਰਪਾ ਕਰੇ ਉਹਨੇ ਕਿਹਾ ਵੀ ਜਿੰਨਾ ਚਿਰ ਸੰਤ ਟਾਟ ਵਾਲਾ ਜਿਉਂਦਾ ਮੈਨੂੰ ਨਹੀਂ ਲੋਕਾਂ ਨੇ ਮੰਨਣਾ ਬਦਮਾਸ਼ ਲਿਆ ਕੇ ਗੋਲੀ ਮਰਵਾ ਦਿੱਤੀ ਤੇ ਉਹ ਸੰਤਾਂ ਦਾ ਸਰੀਰ ਸ਼ਾਂਤ ਹੋ ਗਿਆ ਮੁੜ ਕੇ ਪੁਲਿਸ ਨੇ ਫੜਿਆ ਕੁੱਟ ਕੁੱਟ ਕੇ ਪਾਥੀਆਂ ਵਰਗੇ ਪੈਰ ਹੋਏ ਪਏ ਸੀ ਬਾਹਲੇ ਦੁੱਧਾ ਧਾਰੀ ਦੇ ਇਹ ਪਖੰਡਾਂ ਨੂੰ ਗੁਰੂ ਘਰ ਦੇ ਅੰਦਰ ਕੋਈ ਥਾਂ ਨਹੀਂ ਹੈ ਇਸ ਪ੍ਰਕਾਰ ਸਾਧ ਸਿੰਘ ਜੀ ਐਸਾ ਜਿਹੜਾ ਪਖੰਡ ਹੈ ਐਵੇਂ ਨਿਰਾਹਾਰੀ ਕਹਾਉਣ ਵਾਲੇ ਆਹ ਵੀ ਹਾਲ ਹੋਇਆ ਹੁੰਦਾ ਉਹਨਾਂ ਦਾ ਇੱਕ ਵਾਹਿਗੁਰੂ ਹੈ ਨਿਰਾਹਾਰੀ
ਤਿੰਨ ਜਨ ਕੀ ਸੇਵਾ ਥਾਏ ਪਈ
ਕਹਿੰਦੇ ਭਾਈ ਉਹਨਾਂ ਦੀ ਸੇਵਾ ਕੀਤੀ ਹੋਈ ਕਬੂਲ ਪੈਂਦੀ ਹੈ ਥਾਂ ਪੈਂਦੀ ਹੈ
ਜਿਨ ਕੋ ਕਿਰਪਾਲ ਹੋਵਤ ਬਨਵਾਰੀ
ਜਿਨ੍ਹਾਂ ਦੇ ਉੱਤੇ ਸੰਸਾਰ ਬਾਗ ਦਾ ਬਾਲੀ ਜਿਹੜਾ ਨਾ ਬਨਵਾਰੀ ਸੰਸਾਰ ਬਾਗ ਦਾ ਬਾਲੀ ਪਰਮੇਸ਼ਰ ਕਿਰਪਾਲ ਕਿਰਪਾਲੂ ਹੋਵਤ ਹੁੰਦਾ ਹੈ
ਹਰ ਕੇ ਹੋ ਸੰਤ ਭਲੇ ਤੇ ਉਤਮ ਭਗਤ ਭਲੇ
ਉਹ ਹੇ ਭਾਈ ਉਹ ਹਰ ਪਰਮੇਸ਼ਰ ਦੇ ਸੰਤ ਮਹਾਤਮਾ ਜਨ ਸਭ ਲੋਕਾਂ ਤੋਂ ਭਲੇ ਚੰਗੇ ਨ ਤੇ ਉਹ ਉਤਮ ਸ੍ਰੇਸ਼ਟ ਦੇਵਤਿਆਂ ਤੋਂ ਵੀ ਭਗਤ ਜਨ ਭਲੋ ਚੰਗੇ ਹਨ ਦੇਵਤਿਆਂ ਤੋਂ ਵੀ ਚੰਗੇ ਹਨ
ਜੋ ਭਾਵਤ ਹਰ ਰਾਮ ਮੁਰਾਰੀ
ਜੋ ਜਿਹੜੇ ਮੁਰਾਰੀ ਮੁਰਦੈਤ ਨੂੰ ਸਰਗੁਣ ਸਰੂਪ ਧਾਰਨ ਕਰਕੇ ਮਾਰਨ ਵਾਲੇ ਰਾਮ ਰਮੇ ਹੋਏ ਹਰ ਪਰਮੇਸ਼ਰ ਨੂੰ ਭਾਵਤ ਪਾਉਂਦੇ ਹਨ ਚੰਗੇ ਲੱਗਦੇ ਹਨ
ਜਿਨ ਕਾ ਅੰਗ ਕਰੈ ਮੇਰਾ ਸਵਾਮੀ
ਮੇਰਾ ਸਵਾਮੀ ਮਾਲਕ ਜਿਨ੍ਹਾਂ ਪੁਰਖਾਂ ਦਾ ਅੰਗ ਪੱਖ ਕਰਦਾ ਹੈ
ਤਿਨ ਕੀ ਨਾਨਕ ਹਰ ਪੈਜ ਸਵਾਰੀ
ਕਥਨ ਕਰਦੇ ਉਹਨਾਂ ਦੀ ਪੈਜ ਇੱਜ਼ਤ ਪਰਮੇਸ਼ਰ ਨੇ ਆਪ ਸਵਾਰਨਾ ਕੀਤੀ ਹੈ ਵਿਗੜ ਨਹੀਂ ਦਿੱਤੀ ਜਿਵੇਂ ਦਰੋਪਤਾਂ ਦੀ ਪੈਜ ਸਵਾਰੇ
ਸਾਰੰਗ ਮਹੱਲਾ ਚੌਥਾ ਪੜਤਾਲ
ਸਾਰੰਗ ਰਾਜ ਦੇ ਅੰਦਰ ਹੀ ਚੌਥੇ ਪਾਤਸ਼ਾਹ ਦਾ ਸ਼ਬਦ ਹੈ ਪੜਤਾਲ ਦੀ ਪਿੱਛੇ ਵਿਚਾਰ ਹੋ ਚੁੱਕੀ ਹੈ ਪੱਟਵੇਂ ਤਾਲ ਜਿਸਦੇ ਹੋਣ ਤਾਲ ਪੜਤਾਲ ਪੈਂਦਾ ਹੋਵੇ ਜਿਸਦਾ ਜਾਂ ਚਾਰ ਤਾਲ ਦਾ ਭੇਦ ਇਤਿਆਦਿਕ ਇਹਦੀ ਸੰਗਿਆ ਪੜਤਾਲ ਹੋ ਗਈ ਹੈ ਜਿਹਦੇ ਪਰਮੇਸ਼ਰ ਦੀ ਖੋਜ ਹੋਵੇ ਉਹ ਸ਼ਬਦ ਉਚਾਰਨ ਕਰਦੇ ਹਨ
ਜਪ ਮਨ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਸਭ ਸ੍ਰਿਸ਼ਟ ਕਾ ਪ੍ਰਭੂ
ਹੇ ਮੇਰੇ ਮਨਾ ਉਸ ਗੋਵਿੰਦ ਪ੍ਰਿਥਵੀ ਦੇ ਰੱਖਿਆ ਕਰਨ ਵਾਲੇ ਪਰਮੇਸ਼ਰ ਦਾ ਨਾਮ ਜਪ ਜਪਣਾ ਕਰ ਜੋ ਸਾਰਿਆਂ ਨੂੰ ਹਰ ਹਰੇ ਪਰੇ ਕਰਨ ਵਾਲਾ ਹੈ ਗੋ ਵੇਦਾਂ ਕਰਕੇ ਬਿੰਦ ਜਾਣਨ ਯੋਗ ਹੈ ਅਤੇ ਗੁਣੀ ਗੁਣਾਂ ਦਾ ਨਿਧਾਨ ਤੇ ਖਜ਼ਾਨਾ ਹੀ ਹੈ ਗੁਣਾਂ ਦਾ ਤਾਂ ਫਿਰ ਸਭ ਸਾਰੀ ਸ੍ਰਿਸ਼ਟੀ ਉਹ ਸ੍ਰਿਸ਼ਟੀ ਦਾ ਤੇ ਪ੍ਰਭੂ ਸਵਾਮੀ ਮਾਲਕ ਹੈ ਤੇ ਹੇ ਮੇਰੇ ਪਿਆਰੇ ਮਨਾ ਤੇ ਐਸੇ ਗੋਬਿੰਦ ਦਾ ਜੋ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਦਾ ਨਾਮ ਜਪ ਜਪਣਾ ਕਰ ਤੇ ਕਹਿੰਦੇ ਪ੍ਰਸ਼ਨ ਕੀਤਾ ਫਿਰ ਗੁਰੂ ਜੀ ਪ੍ਰਿਥਵੀ ਦੀ ਰੱਖਿਆ ਕਰਨ ਵਾਲੇ ਤਾਂ ਰਾਜੇ ਵੀ ਹੁੰਦੇ ਆ ਗੁਰੂ ਸਾਹਿਬ ਉੱਤਰ ਦਿੰਦੇ ਹਨ ਹਰ ਗੋਬਿੰਦ
ਹਰ ਗੋਬਿੰਦ
ਹੇ ਭਾਈ ਸਭ ਨੂੰ ਹਰੇ ਭਰੇ ਕਰਨ ਵਾਲਾ ਗੋ ਬਿੰਦ ਗੋ ਇੰਦਰੀਆਂ ਦੇ ਬਿੰਦ ਪ੍ਰਕਾਸ਼ਣ ਵਾਲਾ ਜਿਹੜਾ ਉਸਦਾ ਜਾਪ ਕਰੋ ਇਹ ਉਨੇ ਉਨੇ ਅੱਖਰ ਬੋਲੀ ਜਾਣੇ ਸੌਖਾ ਰਹੂਗਾ ਫਿਰ ਪ੍ਰਸ਼ਨ ਕੀਤਾ कि इंद्रियां दा प्रकाश तां देवते भी मन्ने महाराज गुरु साहिब कहिंदे नहीं इहदी गल नहीं है उत्तर दिता बोलो जी
गुणी निदान
जो गुणा का खजाना परमेश्वर है ओनू जपना करो प्रश्न किया गुरु जी गुणा का खजाना तो कमेर आदि भी मनिया जाता है महाराज कहते नहीं ऐसा नहीं उत्तर दिता
सब सृष्टि का प्रभु
जो सारी सृष्टि का मालिक है उसनु जपना कर ओ प्रभु है सारिया का मालिक है ऐसा जो वाहिगुरु है
मेरे मन हर बोल हर पुरख अविनाशी
हे मेरे मना उस हर परमेश्वर दे जस नु बोल बोलना कर जो सब थावां विच पुरख पूर्ण अविनाशी नाश तो रहत हर परमेश्वर वाहिगुरु है
रहाओ
अस्थाई देख के कहते महाराज ने ऐसी बाणी उच्चारण की है कथा करनी तो औखी कथा करानी भी औखी है जी दी ऐसे अखर क्योंकि संपर्दा के जड़े निजम उन्होंने अनुसार अर्थ करने हैं तो फिर थोड़ा जा औखा होना पैंदा है सुन वास्ते भी थोनू कठिन लगता हो अगे नालों जे गुरु कृपा करे अगे सरल बाणी भी आ रही है हाँ जी बोलो
हर का नाम अमृत हर हर हरे
हे हर परमेश्वर हर परमेश्वर का नाम ते नाम ही अमृत मृत्यु तो रहत करन वाला है अमृत रूप है जो मन करके हर परमेश्वर नु उचारदा है बाणी करके हर परमेश्वर नु उचारदा है ते ओ शुभ गुणा दे जिहड़ी शुभ गुण है शुभ गुणा दी हरे हरियालता दे सहत हरा भरा हो गया है जां फिर परमेश्वर का नाम अमृत पापा नु हर हारक संसयां दा हर हारक जीवां नु हरे भरे करन वाला है पर ए अमृत नाम नु पींदा कौन है ओ दस देन
सो पिया जिस राम प्यासे
ए अमृत नाम नु ओही पीना करदा है जिस नु राम परमेश्वर आप गुरां द्वारा प्यासी पिलाउंदा है जिस नु परमेश्वर दे नाम अमृत जल दी प्यास ते लगी होई है ते जा अगे नु लगेगी ओ अमृत नाम जल नु गुरां द्वारा पीणगे पींदे सी पी रहे पीणगे अगे नु
हर आप दयाल दया कर मिले जिस सतगुरु
ते हर परमेश्वर आप दयालु कृपालु है जिस पुरख नु सतगुरु साहब जी ते सतगुरु साहब जी दे नाल दया मेहर दी दृष्टि हर परमेश्वर आप ही दयाल कृपालु है जिस पुरख नु सतगुरु जी दे वाहिगुरु दे नाल गुरु साहब जी दे नाल दया मेहर दी दृष्टि कर करके मेले मेलदा है ओ परमेश्वर दया दृष्टि कीती सतगुरु दे नाल मेल दिता ते ओ जिहड़े पुरख हन उन्हां दी बाबत दस देन
सो जन हर हर अमृत नाम तखासी
ओ गुरमुख जन ते पुरख सारिआं नूं हरे भरे करन वाले हर परमेश्वर दे नाम अमृत नूं चखासी चखदा है आनंद माणदा है हर आप दयाल दया कर मेले आप ही दया करके मेलदा जिन्हां नूं जे सतगुरु सतगुरु दे नाल मेलदा है ओ जन फिर हर हर परमेश्वर सतगुरु फिर हर हर दा नाम जपाउंदे ने अमृत नाम नूं चखा दिंदे ने भाई इउं जपना करो
जो जन सेव है सद सदा मेरा हर हरे
जो जिहड़ा जन पुरख सद सदा भूतकाल विच सदा हमेशा हुण वर्तमान समय विच मेरे हर हरि दे परमेश्वर नूं सेवे सेवन करदा है जां जो मेरा हर हरि हरे भरे करन वाला सद सदा सदीव काल रहण वाला है जिहड़ा उस परमेश्वर नूं मन वाणी शरीर करके जिहड़ा सेव है सिमरदा है
तिनका सब दुख भरम पौ जासे
उसदा जन्मा जन्मात्रां दा पिछला सब सारा दुख जिहड़ा दुख है पंज प्रकार दा भरम भेद भरम करतत भरम पुनसंग भरम विकार ते इत्यादि के जिहड़े भरम हन इन्हां दा सत प्रकार दा जिहड़ा भाव डर है ते ओ भी जासी चलिया जाएगा
जन नानक नाम ले तां जीवे
सतगुरु जी कथन करदे हन कि जद गुरमुख जन ते जिहड़े गुरमुख जन पुरख परमेश्वर दा नाम ले लेना जनी जपना करदा है तां जीवा है तां तद आत्मक जीवन बल दे विच जीवा जीउंदा है
ज्यो चात्रिक जल पीए त्रिपतासी
प्रश्न कीता कहिंदे किस प्रकार जीउंदा है कहिंदे ज्यो चात्रिक जल पीए त्रिपतासी उत्तर ही दिता जिवें चात्रिक बिबीहा जिहड़ा स्वांति बूंद दे जल पानी नूं पीए पीण दे नाल त्रिपतासी तृप्त हुंदा है इसे प्रकार प्रभु दे प्यारे नाम अमृत दी स्वांति बूंद जिहड़ी है ओनू पी करके लोग परलोक के पदार्थों वालों ਤ੍ਰਿਪਤ ਹੁੰਦੇ ਨੇ, ਰੱਜ ਜਾਂਦੇ ਹਨ।
ਸਾਰਗ ਮਹੱਲਾ ਚੌਥਾ,
ਸਾਰੰਗ ਰਾਗ ਦੇ ਚੌਥੇ ਪਾਤਸ਼ਾਹ ਦਾ ਅੰਮ੍ਰਿਤ ਵਚਨ ਹੈ ਜੀ,
ਜਪ ਮਨ ਸ੍ਰੀ ਰਾਮ
ਤੇ ਮੇਰੇ ਪਿਆਰੇ ਮਨਾ, ਉਸ ਜਪ ਜਪਣਾ ਕਰ ਜੋ ਸ੍ਰੀ ਸ੍ਰੋਮਣੀ ਰਾਮ ਪਰਮੇਸ਼ਰ ਰਮਿਆ ਹੋਇਆ। ਪ੍ਰਸ਼ਨ ਕੀਤਾ, ਗੁਰੂ ਜੀ ਸ੍ਰੀ ਰਾਮ ਚੰਦਰ ਜੀ ਤਾਂ ਤ੍ਰੇਤੇ ਯੁਗ ਦੇ ਅਵਤਾਰ ਵੀ ਹੋਏ ਨੇ, ਫਿਰ ਉੱਤਰ ਦਿੱਤਾ ਹੈ, ਬੋਲੋ ਜੀ ਰਾਮ
ਰਾਮ ਰਮਤ ਰਾਮ,
ਇੰਨਾ ਠੀਕ ਹੈ, ਰਾਮ ਰਮਤ
ਰਾਮ ਰਮਤ,
ਹੇ ਜੋ ਰਮਤ ਰਮਿਆ ਹੋਇਆ ਰਾਮ ਹੈ ਉਸ ਨੂੰ ਜਪਣਾ ਕਰ। ਤਾਂ ਗੁਰੂ ਸਾਹਿਬ ਜੀ ਨੂੰ ਸਿੱਖਾਂ ਨੇ ਕਿਹਾ, ਹੇ ਗੁਰੂ ਜੀ ਸਾਰਿਆਂ ਦਾ ਸਾਖੀ ਰੂਪ ਤਾਂ ਫਿਰ ਰਮਿਆ ਹੋਇਆ ਰਾਮ ਤਾਂ ਜੀਵ ਆਤਮਾ ਵੀ ਹੈਗਾ, ਫਿਰ ਗੁਰੂ ਉੱਤਰ ਦਿੱਤਾ ਹੈ
ਰਾਮ
ਜੋ ਰਾਮ ਬਾਗ ਦੀ ਨਿਆਈ ਆਨੰਦ ਦੇਣ ਵਾਲਾ ਸੀ ਉਹਦੀ ਗੱਲ ਕਰਦੇ ਹਾਂ।
ਸਤ ਸਤ ਰਾਮ,
ਇਹ ਭਾਈ ਅਸੀਂ ਤਾਂ ਉਸ ਰਾਮ ਪਰਮੇਸ਼ਰ ਦੀ ਗੱਲ ਕਰਦੇ ਹਾਂ ਜਿਹੜਾ ਪਿੱਛੇ ਭੂਤਕਾਲ ਵਿਚ ਵੀ ਸਤ ਸੱਚ ਸਰੂਪ ਸੀ, ਹੁਣ ਵਰਤਮਾਨ ਸਮੇਂ ਦੇ ਵਿਚ ਵੀ ਸਤ ਸੱਚ ਸਰੂਪ ਹੈ, ਤੇ ਜੋ ਰਾਮ ਪਰਮੇਸ਼ਰ ਅੱਗੇ ਭਵਿੱਖਤ ਕਾਲ ਵਿਚ ਵੀ ਸੱਚ ਸਰੂਪ ਹੋਵੇਗਾ, ਇਸ ਲਈ ਉਸ ਨੂੰ ਜਪਣਾ ਕਰੋ। ਹੇ ਮੇਰੇ ਮਨਾ, ਉਸ ਸ੍ਰੀ ਸ਼੍ਰੋਮਣੀ ਰਾਮ ਪਰਮੇਸ਼ਰ ਨੂੰ ਜਪ ਜਪਣਾ ਕਰ ਜੋ ਰਾਮ ਹਰੀ ਤੇ ਪਰਮੇਸ਼ਰ ਵਾਹਿਗੁਰੂ ਜਿਹੜਾ ਹੈ, ਤੇ ਐਸਾ ਜਿਹੜਾ ਹੈ ਜੋ ਹਰ ਹਰੀ ਪਰਮੇਸ਼ਰ ਸਭ ਥਾਂ ਰਮਤ ਰਮਿਆ ਹੋਇਆ, ਅਤੇ ਜੋ ਰਾਮ ਪਰਮੇਸ਼ਰ ਸਤ ਨਿਸ਼ਚੇ ਕਰਕੇ ਤਿੰਨਾਂ ਕਾਲਾਂ ਵੀ ਸਤ ਸੱਚ ਸਰੂਪ ਹੈ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋ ਸੀ ਭੀ ਸੱਚ, ਇਹ ਕਥਨ ਕੀਤਾ ਹੈ।
ਬੋਲੋ ਭਈਆ ਸਦ ਰਾਮ ਰਾਮ,
ਤੇ ਕਹਿੰਦੇ ਹੇ ਭਈਆ ਭਾਈ ਉਸ ਦੇ ਜਸ ਨੂੰ ਬੋਲੋ ਬੋਲਣਾ ਕਰੋ ਜੋ ਸਦਾ ਹਮੇਸ਼ਾ ਰਹਿਣ ਵਾਲਾ ਰਾਮ ਰਮਿਆ ਹੋਇਆ ਹੈ, ਰਾਮ ਪਰਮੇਸ਼ਰ ਹੈ, ਜੋ ਪਰਮੇਸ਼ਰ ਸਾਰਿਆਂ ਥਾਵਾਂ ਵਿਚ ਐਸਾ ਅੱਗੇ ਕਹਿੰਦੇ ਦੱਸਦੇ ਨੇ ਰਾਮ ਰਵ
ਰਾਮ ਰਵ ਰਹਿਆ ਸਰਬੱਗੇ,
ਜੋ ਪਰਮੇਸ਼ਰ ਸਾਰੇ ਥਾਵਾਂ ਚ ਰਵ ਵਿਆਪਕ ਹੋ ਰਿਹਾ ਹੈ, ਜੋ ਸਰਬੱਗੇ, ਇਹਨੂੰ ਭਾਈ ਸਰਬੱਗੇ ਅਧਿਕ ਸਹਿਤ ਪਾਠ ਹੈ, ਸਰਬੱਗੇ ਕਹਿਣਾ, ਸਰਬਗੇ ਨਹੀਂ ਕਹਿਣਾ, ਸਰਬੱਗੇ ਸਰਬ ਕਾ ਗਿਆਤਾ ਹੈ, ਭਾਵ ਜੋ ਸਭ ਦੇ ਗਿਆਤ ਰੱਖਣ ਵਾਲਾ ਐਸਾ ਅੰਤਰਜਾਮੀ ਹੈ। ਸਤਾਈ ਦੇ ਕੇ ਫਰਮਾਉਂਦੇ ਆ ਜੀ,
ਰਾਮ ਆਪੇ ਆਪ ਆਪੇ ਸਭ ਕਰਤਾ,
ਭਾਈ ਸਾਰਿਆਂ ਦਾ ਆਤਮਾ ਰੂਪ ਹੋ ਕੇ ਆਪੇ ਆਪ ਹੀ ਰਾਮ ਪਰਮੇਸ਼ਰ ਜੀਵ ਰੂਪ ਤੇ ਆਪ ਹੀ ਈਸ਼ਵਰ ਰੂਪ ਹੈ, ਇਸ ਕਰਕੇ ਆਪ ਹੀ ਤੱਤਾਂ ਆਦਿ ਇਹ ਜਿਹੜੇ ਸਾਰੇ ਨੇ ਇਹਨਾਂ ਨੂੰ ਪੈਦਾ ਕਰਨ ਦਾ ਕਰਤਾ ਕਰਨ ਵਾਲਾ ਹੈ, ਐਸਾ ਵਾਹਿਗੁਰੂ ਹੈ।
ਰਾਮ ਆਪੇ ਆਪ ਆਪ ਸਬਤ ਜੱਗੇ,
ਤੇ ਫਿਰ ਐਸਾ ਹੈ ਕਿ ਰਾਮ ਪਰਮੇਸ਼ਰ ਆਪੇ ਆਪ ਹੀ ਚੌਹਾਂ ਯੁੱਗਾਂ ਵਿੱਚ ਵਿਆਪਕ ਹੈ, ਤੇ ਆਪ ਹੀ ਸਬਤ ਸਭੇ ਸਬਤ ਸਾਰੇ ਜੱਗੇ ਜਗ ਦੇ ਅੰਦਰ ਵਿਆਪਕ ਹੈ। ਜਗੇ ਨਹੀਂ ਕਹਿਣਾ ਇਹਨੂੰ ਭਾਈ, ਜੱਗੇ ਥੋੜਾ ਜਿਹਾ ਕਸਕੇ ਬੋਲਣਾ ਹੈ, ਅੱਗੇ ਵਿਚਾਰਦੇ ਹਨ।
ਜਿਸ ਆਪ ਕਿਰਪਾ ਕਰੇ ਮੇਰਾ ਰਾਮ 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 ਰਾਏ,
ਤੇ ਇਹ ਮੇਰਾ ਜਿਹੜਾ ਰਾਮ ਰਮਿਆ ਹੋਇਆ ਰਾਮ ਰਮੰਤੀ ਰਾਏ ਰਾਜਾ ਰੂਪ ਰਾਮ ਪਰਮੇਸ਼ਰ ਜਿਸ ਪੁਰਖ ਦੇ ਉੱਤੇ ਆਪ ਮਿਹਰ ਕਰੇ ਕਰਦਾ ਹੈ, ਐਸਾ ਜਿਹੜਾ ਪਰਮੇਸ਼ਰ ਹੈ ਉਹ ਜਨ ਜਿਹੜਾ ਹੈ ਨਾ, ਹਾਂਜੀ ਸੋ ਜਨ
ਸੋ ਜਨ ਰਾਮ ਨਾਮ ਲਿਵ ਲਾਗੇ,
ਉਹ ਜਨ ਪੁਰਖ ਜਿਹੜੇ ਰਾਮ ਪਰਮੇਸ਼ਰ ਦੇ ਨਾਮ ਜਪਣ ਵਿਚ ਲਿਵ ਬਿਰਤੀ ਨੂੰ ਲਾਗੇ ਲਗਾਉਣਾ ਕੀਤਾ ਹੈ, ਐਸਾ ਜਿਹੜਾ ਪਰਮੇਸ਼ਰ ਹੈ ਨਾ ਉਹ ਚਾਰਾਂ ਯੁੱਗਾਂ ਦੇ ਵਿਚ ਜਾਂ ਮਨ ਬਾਣੀ ਸਰੀਰ ਕਰਕੇ ਚਾਰ ਵਾਰੀ ਆ ਗਿਆ ਨਾ, ਇੱਕ ਅਗਲੀ ਤੁਕ ਦੇ ਵਿਚ ਹੈ ਰਾਮ ਤੇ ਤਿੰਨ ਵਾਰੀ ਰਾਮ ਰਾਮ ਪਹਿਲਾਂ ਪਿੱਛੇ ਆ ਗਿਆ, ਉਹ ਜਿਹੜਾ ਮੇਰਾ ਰਾਮ ਰਮਿਆ ਹੋਇਆ ਸਤਯੁਗ ਦੇ ਚ ਰਮਿਆ ਹੋਇਆ ਸੀ, ਤ੍ਰੇਤੇ ਚ ਰਮਿਆ ਹੋਇਆ ਸੀ, ਦੁਆਪਰ ਚ ਵੀ ਰਮਿਆ ਹੋਇਆ, ਕਲਯੁਗ ਚ ਵੀ ਰਮਿਆ ਹੋਇਆ, ਸਾਰੀ ਜਗ੍ਹਾ ਉਹਦੇ ਨਾਲ ਬਿਰਤੀ ਨੂੰ ਲਾਉਣਾ ਕਰੋ।
ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ,
ਹੇ ਹਰ ਪਰਮੇਸ਼ਰ ਦੇ ਸੰਤੋ ਸੰਤ ਜਨੋ, ਉਸ ਰਾਮ ਪਰਮੇਸ਼ਰ ਦੇ ਨਾਮ ਦੀ ਉਪਮਾ ਮਹਿਮਾ ਤਾਂ ਦੇਖਣਾ ਤਾਂ ਕਰੋ, ਤੁਸੀਂ ਥੋੜਾ ਜਿਹਾ ਵਿਚਾਰ ਦੀ ਨਿਗਾਹ ਨਾਲ ਦੇਖਣਾ ਕਰੋ।
ਜੋ ਭਗਤ ਜਨਾ ਕੀ ਪਤ ਰਾਖੈ ਇਹ ਕਲਯੁਗ ਅੱਗੇ,
ਜੋ ਜਿਹੜੇ ਇਸ ਕਲਯੁਗ ਦੇ ਸਮੇਂ ਵਿਚ ਅੰਦਰ ਅਤੇ ਅੱਗੇ ਅੱਗੇ ਪਰਲੋਕ ਵਿਚ ਕਲਯੁਗ ਤੋਂ ਅਗਲੇ ਸਤਯੁਗ ਤ੍ਰੇਤਾ ਦੁਆਪਰ ਆਦਿ ਯੁਗਾਂ ਵਿਚ ਅੱਗੇ ਅੱਗ ਰੂਪ ਕਲਯੁਗ ਵਿਚ ਭਗਤ ਜਨਾਂ ਦੀ ਪਤ ਇੱਜ਼ਤ ਰਾਖੇ ਰੱਖਦਾ, ਆਪਣੇ ਸੇਵਕੀ ਆਪ ਪਤ ਰੱਖੈ ਆਪ ਰੱਖਦਾ ਹੈ।
ਜਨ ਨਾਨਕ ਕਾ ਅੰਗ ਕੀਆ ਮੇਰਾ ਰਾਮ ਰਾਏ,
ਸਤਿਗੁਰੂ ਜੀ ਕਥਨ ਕਰਦੇ ਹਨ ਮੇਰੇ ਰਾਮ ਰਾਏ ਰਾਏ ਪ੍ਰਕਾਸ਼ ਰੂਪ ਜਾਂ ਰਾਏ ਰਾਜਾ ਰੂਪ ਰਾਮ ਪਰਮੇਸ਼ਰ ਨੇ ਜਿਸ ਜਨ ਪੁਰਖ ਦਾ ਅੰਗ ਪੱਖ ਕੀਆ ਕੀਤਾ ਹੈ ਉਸ ਦੇ ਫਿਰ ਜਿਹੜਾ ਦੁਸ਼ਮਣ ਦੀ ਗੱਲ ਕਰਦੇ ਨੇ ਅੱਗੇ ਦੁਸ਼ਮਣ
ਦੁਖ ਗਏ ਸਭ ਭੱਗੇ
ਉਹਦੇ ਜਿਹੜੇ ਦੁਸ਼ਮਣ ਪ੍ਰਤੱਖ ਵੀ ਮੂਹਰੇ ਭੱਜਦੇ ਆ ਜਾਂ ਵੀ ਉਹਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਇਹ ਦੁਸ਼ਮਣ ਬੈਰੀ ਜਾਂ ਆਦਿ ਵਿਆਦ ਉਪਾਦ ਆਦਿ ਇਹ ਸਾਰੇ ਦੁੱਖ ਇਹ ਬੈਰੀ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦਿ ਵਿਆਦੀ ਉਪਾਧੀ ਰੂਪ ਸਾਰੇ ਦੁੱਖ ਇਹ ਜਿਹੜੇ ਨਾ ਭੱਗੇ ਭੱਜ ਗਏ ਨਿਮਿਰਤ ਹੋ ਗਏ ਨੇ ਚੌਥੇ ਪਾਤਸ਼ਾਹ ਦੇ ਇਹ ਸਾਰੇ ਸ਼ਬਦ ਔਖੇ ਸਨ ਹੁਣ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਦੀ ਬਾਣੀ ਆਰੰਭ ਹੁੰਦੀ ਹੈ ਇਹਦੇ ਵਿੱਚ ਝਲਕ ਪਹਿਲਾਂ ਥੋੜੀ ਜਿਹੀ ਕਠਿਨਾਈ ਵਾਲੀ ਸਿਧਾਂਤਕ ਤੌਰ ਤੇ ਆਏਗੀ ਅੱਜ ਦੀ ਕਥਾ ਸਾਰੀ ਇਸੇ ਪ੍ਰਕਾਰ ਦੀ ਸੀ ਹਾਂਜੀ ਬੋਲੋਗੇ
ਸਾਰੰਗ ਮਹੱਲਾ ਪੰਜਵਾ ਚੌਪਦੇ ਘਰ ਪਹਿਲਾ
ਸਾਰੰਗ ਰਾਗ ਦੇ ਅੰਦਰ ਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਰਾਗ ਦਾ ਜਿਹੜਾ ਘਰ ਪਹਿਲੇ ਤੋਂ ਬਾਅਦ ਰਾਗ ਦੇ ਪਹਿਲੇ ਸੁਰਤਾਲ ਦੇ ਅੰਦਰ ਫਿਰ ਆਪ ਜੀ ਪਹਿਲਾਂ ਮੰਗਲ ਕਰਨਗੇ ਫਿਰ ਸ਼ਬਦ ਉਚਾਰਨਗੇ ਜੇ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਤੇ ਮਹਾਰਾਜ ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਮ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਇਹ ਮੰਗਲ ਕਰਕੇ ਗੁਰਮਤਿ ਦੀ ਪ੍ਰਾਪਤੀ ਵਾਸਤੇ ਮਹਾਰਾਜ ਸਾਹਿਬ ਨੇ ਨਾ ਜੇ ਚਾਰ ਪਦਿਆਂ ਵਾਲੇ ਸ਼ਬਦ ਹੈ ਜਿਹੜੇ ਉਚਾਰਨ ਕੀਤੇ ਹੈ ਮਹਾਰਾਜ ਨੇ ਸਾਰੰਗ ਰਾਗ ਹੈ ਚੌਂ ਪਦਿਆਂ ਵਾਲਾ ਸ਼ਬਦ ਹੈ ਰਾਗ ਦਾ ਪਹਿਲਾ ਸੁਰਤਾਲ ਹੈ ਤੇ ਇਹ ਮੰਗਲ ਕੀਤਾ ਹੈ ਇਹਦੇ ਚ ਗੁਰਮਤਿ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੇ
ਸਤਿਗੁਰ ਮੂਰਤ ਕੋ ਬਲ ਜਾਓ
ਤੇ ਮੈਂ ਸਤਿਗੁਰਾਂ ਦੀ ਮੂਰਤ ਹਸਤੀ ਸਤਿਗੁਰਾਂ ਦੇ ਸਰੂਪ ਕੋ ਦੇ ਉਪਰੋਂ ਬਲ ਬਲਿਹਾਰ ਜਾਓ ਜਾਂਦਾ ਹਾਂ ਇਹ ਤੇ ਸਾਸਤਰੀ ਦਾ ਇਤਿਹਾਸਕ ਤੱਥ ਹੈ ਇੱਕ ਇਸ ਕਰਕੇ ਉਹ ਵੀ ਨਹੀਂ ਛੱਡਿਆ ਜਾਂਦਾ ਨਾਲੇ ਅੱਜ ਕਠਿਨ ਵਿਚਾਰ ਸੁਣੀ ਹੈ ਤੇ ਹੋਰ ਸੁਣਨੀ ਹੈ ਤੁਸੀਂ ਥੋੜਾ ਜਿਹਾ ਦਿਮਾਗ ਨੂੰ ਵੀ ਰੈਸਟ ਆ ਜਾਂਦੀ ਹੈ ਅੱਗੇ ਪਕੜਨ ਲੱਗ ਜਾਂਦਾ ਫਿਰ ਉਹਦੇ ਚ ਐਸਾ ਹੈ ਵੀ ਭਾਈ ਗੁਰਦਾਸ ਸਾਹਿਬ ਜੀ ਦੀ ਇੱਕ ਵਿਚਾਰ ਉਹਨਾਂ ਦੇ ਇਤਿਹਾਸ ਦੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨਿੱਤ ਦੇ ਸੁਭਾਅ ਅਨੁਸਾਰ ਸਵੇਰ ਕੀਰਤਨ ਤੇ ਸ਼ਾਮ ਨੂੰ ਢਾਡੀ ਵਾਰਾਂ ਸੁਣਿਆ ਕਰਦੇ ਦੋਵੇਂ ਵੇਲੇ ਦੀਵਾਨ ਸਜਦਾ ਸੀ ਇੱਕ ਦਿਨ ਦੀ ਦੀਵਾਨ ਦੇ ਅੰਦਰ ਮਹਾਰਾਜ ਸਾਹਿਬ ਜੀ ਵੀ ਸਵਾਇਮਾਨ ਸੀ ਗੁਰਸਿੱਖ ਦੀਵਾਨ ਦੀ ਸਮਾਪਤੀ ਹੋ ਗਈ ਸਿਦਕ ਦੇ ਉੱਤੇ ਵਿਚਾਰ ਚੱਲ ਪਈ ਸਿੱਖਾਂ ਦੀ ਬਾਬਾ ਬੁੱਢਾ ਸਾਹਿਬ ਵੀ ਬੈਠੇ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ ਕਹਿੰਦੇ ਵੀ ਸਿਦਕ ਦੀ ਬਾਬਤ ਤਾਂ ਇਉਂ ਹੈ ਤੇ ਭਾਈ ਸਾਹਿਬ ਜੀ ਦੀ ਰਚਨਾ ਦੇ ਮਹਾਨ ਸੀ ਉਹ ਕਹਿੰਦੇ ਜੇ ਮਾਂ ਹੋਵੇ ਯਾਰ ਨੀ ਕਿਉਂ ਪੁੱਤ ਪਤਾਰੇ ਗਾਈ ਮਾਣਕ ਨਿਕਲਿਆ ਪੇਟ ਪਾੜ ਨਾ ਮਾਰੇ ਜੇ ਪਿਰ ਵੋਕਰ ਹੰਢਣਾ ਸਤਰ ਰੱਖੇ ਨਾਰੇ ਅਮਰ ਚਲਾਵੇ ਚੰਮ ਦੇ ਚਾਕਰ ਵਿਚਾਰੇ ਜੇ ਮਦ ਪੀਤਾ ਬਾਹਮਣੀ ਲੋਏ ਲੂਜਨ ਸਾਰੇ ਜੇ ਗੁਰ ਸਾਂਗ ਵਰਤਦਾ ਕਿ ਸਿੱਖ ਸਿਦਕ ਨਾ ਹਾਰੇ ਜੇ ਗੁਰ ਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ ਇਹ ਗੱਲ ਜਦੋਂ ਕਹਿ ਦਿੱਤੀ ਇਹ ਗੁਰੂ ਸਾਹਿਬ ਜੀ ਵੀ ਸੁਣ ਕੇ ਥੋੜਾ ਜਿਹਾ ਵੀ ਭਾਈ ਸਾਹਿਬ ਨੇ ਇਹ ਥੋੜੀ ਜਿਹੀ ਗੱਲ ਜਿਹੜੀ ਆ ਹਉਮੈ ਦੇ ਵਾਲੀ ਕਹਿ ਦਿੱਤੀ ਹੈ ਤੇ ਮਹਾਰਾਜ ਸਾਹਿਬ ਜੀ ਸੁਣਦੇ ਰਹੇ ਪਰ ਬੋਲੇ ਨੇ ਬਾਬਾ ਬੁੱਢਾ ਸਾਹਿਬ ਜੀ ਬੋਲ ਪਏ ਕਹਿਣ ਲੱਗੇ ਭਾਈ ਸਾਹਿਬ ਜੀ ਇਹ ਤੁਕ ਤੇ ਥੋੜੀ ਜਿਹੀ ਵਿਚਾਰ ਕਰ ਲਓ ਵੀ ਐਸਾ ਤਾਂ ਔਖੀ ਵੱਲ ਹੈ ਜੇ ਗੁਰੂ ਸਾਂਗ ਵਰਤਾਉਂਦਾ ਹੈ ਸਿੱਖ ਕੀ ਕੌਣ ਕਿਹਦਾ ਵਿਚਾਰਾ ਜਿਹੜਾ ਸਾਬਤ ਰਹਿ ਸਕੇ ਤੇ ਜਿਸ ਵੇਲੇ ਬਾਬਾ ਬੁੱਢਾ ਸਾਹਿਬ ਮਿਸਾਲ ਦੀ ਕਹਿੰਦੇ ਜਦੋਂ ਹਨੇਰੀ ਚੱਲਦੀ ਹੈ ਕੁਛ ਦਰਖਤ ਤਾਂ ਜੜੋਂ ਪੱਟੇ ਜਾਂਦੇ ਨੇ ਬਾਕੀ ਪੱਤੇ ਸਾਰੇ ਦਰਖਤਾਂ ਦੇ ਹਿੱਲ ਜਾਂਦੇ ਨੇ ਭਾਈ ਸਾਹਿਬ ਜੀ ਕਹਿੰਦੇ ਹਾਂ ਗੱਲ ਤਾਂ ਠੀਕ ਹੈ ਬਾਬਾ ਜੀ ਪਰ ਇੱਕ ਗੱਲ ਹੈ ਝੱਖੜ ਵੋ ਨ ਡੋਲੀ ਪਰਬਤ ਮੇਰਾਨ ਕਹਿੰਦੇ ਪਰਬਤ ਤਾਂ ਨਹੀਂ ਕਦੇ ਡੋਲਦਾ ਹਵਾ ਦੇ ਨਾਲ ਝੱਖੜ ਜਿੰਨਾ ਮਰਜ਼ੀ ਆ ਜਾਵੇ ਗੁਰਸਿੱਖ ਕਹਿੰਦੇ ਐਂ ਪਰਬਤ ਦੀ ਤਰ੍ਹਾਂ ਨੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਸੁਣ ਲਿਆ ਸੁਣ ਕੇ ਮਹਾਰਾਜ ਸਾਹਿਬ ਨੇ ਕਿਹਾ ਵੀ ਜਿੰਨਾ ਚਿਰ ਹੁਣ ਭਾਈ ਸਾਹਿਬ ਦੀ ਖੋਟ ਨਹੀਂ ਕੱਢ ਦਿੰਦੇ ਉਨ੍ਹਾਂ ਚਿਰ ਇਹ ਗੱਲ ਬਣਨੀ ਨਹੀਂ ਤਾਂ ਕੱਲ੍ਹ ਕਿਸੇ ਹੋਰ ਸਿੱਖ ਦੇ ਅੰਦਰ ਵੀ ਇਹ ਹੰਕਾਰ ਦੀ ਬਿਮਾਰੀ ਆਊਗੀ ਮਹਾਰਾਜ ਸਾਹਿਬ ਜੀ ਨੇ ਐਸਾ ਚੋਜ ਵਰਤਾਇਆ ਸਿਦਕ ਪਰਖਣ ਦੇ ਲਈ ਮਹਾਰਾਜ ਸਾਹਿਬ ਜੀ ਥੋੜੇ ਚਿਰ ਬਾਅਦ ਕਹਿਣ ਲੱਗੇ ਭਾਈ ਗੁਰਦਾਸ ਜੀ ਤੁਸੀਂ ਇਸ ਤਰ੍ਹਾਂ ਕਰੋ ਇੱਕ ਕਾਰਜ ਹੈ ਬੜਾ ਕਰਨ ਵਾਲਾ ਤੁਹਾਡੇ ਮਹਾਰਾਜ ਨੇ ਕੋਈ ਇਤਰਾਜ਼ ਨਹੀਂ ਕਰਿਆ ਉੱਥੇ ਕਹਿੰਦੇ ਜੀ ਦੱਸੋ ਕਹਿੰਦੇ ਕਾਬਲ ਕੰਧਾਰ ਦੇ ਵੀ ਜਾਓ ਉੱਥੇ ਦੇ ਘੋੜੇ ਬੜੇ ਸੋਹਣੇ ਨੇ ਫੌਜ ਵਾਸਤੇ ਆਪਾਂ ਨੂੰ ਘੋੜਿਆਂ ਦੀ ਤਾਂ ਲੋੜ ਪੈਣੀ ਹੈ ਹੁਣ ਕਹਿੰਦੇ ਜੀ ਸਤਿਵਚਨ ਤੇ ਨਾਲ ਤੇਰੇ ਹੋਰ ਸਿੱਖ ਵੀ ਭੇਜ ਦਿੰਦੇ ਹਾਂ ਮੋਹਰਾਂ ਲੈ ਜਾਓ ਕਹਿਣ ਲੱਗੇ ਮਹਾਰਾਜ ਮੋਹਰਾਂ ਦੀਆਂ ਪੇਟੀਆਂ ਤਿਆਰ ਕਰ ਦਿੱਤੀਆਂ ਕਹਿੰਦੇ ਘੋੜਿਆਂ ਦਾ ਮੁੱਲ ਤਾਰਨ ਦੇ ਲਈ ਤੈਨੂੰ ਇੱਕ ਗੱਲ ਹੈ ਵੀ ਜਦੋਂ ਮੈਂ ਘੋੜੇ ਪਸੰਦ ਕਰ ਲਾਂ ਮੁੱਲ ਤਾਂ ਤਾਰੀ ਕਹਿੰਦੇ ਜੀ ਸਤਿਵਚਨ ਘੋੜੇ ਪਹਿਲਾਂ ਮੇਰੇ ਕੋਲ ਭੇਜ ਦਿਓ ਤੁਸੀਂ ਉੱਥੇ ਬੈਠੇ ਰਹੋ ਵੀ ਆਹ ਮੋਹਰਾਂ ਸਾਡੇ ਕੋਲ ਨੇ ਘੋੜੇ ਪਸੰਦ ਆ ਗਏ ਤੁਸੀਂ ਵਾਪਸ ਮੈਂ ਸੁਨੇਹਾ ਦੇ ਦੂੰਗਾ, ਘੋੜੇ ਰੱਖ ਲਏ ਤਾਂ ਵੀ ਸੁਨੇਹਾ ਆਊਗਾ, ਵਾਪਸ ਕਰਦੇ ਤਾਂ ਘੋੜੇ ਅਗਲੇ ਵਾਪਸ ਕਰ ਦਿਓ। ਕਹਿੰਦੀ 7 ਵਜੇ ਕਹਿੰਦੇ ਤੁਹਾਡੇ ਨਾਲ ਫਿਰ ਇੱਕ ਤਾਂ ਭਾਈ ਗੁਰਦਿੱਤੇ ਨੂੰ ਭੇਜਦੇ ਹਾਂ, ਇੱਕ ਦੁਨੀ ਚੰਦ ਮੁਨਸੀ ਨੂੰ ਭੇਜਦੇ ਹਾਂ। ਕਹਿੰਦੇ ਮਹਾਰਾਜ 7 ਵਜੇ ਘੋੜਿਆਂ ਦੇ ਬਹਾਨੇ ਸਿਦਕ ਪਰਖਣ ਲੱਗੇ ਨੇ ਮਹਾਰਾਜ, ਜਿਹੜਾ ਹੰਕਾਰ ਦਾ ਵਚਨ ਕੀਤਾ ਸੀ ਸਿੱਖ ਸਿਦਕ ਨਾ ਹਾਰੇ, ਜੇ ਗੁਰਸਾਂਗ ਵਰਦਾ ਸਿੱਖ ਸਿਦਕ ਨਾ ਹਾਰੇ, ਇਹ ਨਮੂਨਾ ਦਿਖਾਉਣ ਲਈ ਮਹਾਰਾਜ ਨੇ ਖੇਡ ਰਚ ਦਿੱਤੀ। ਪਿਸ਼ੌਰ ਪਹੁੰਚ ਗਏ ਭਾਈ ਦੁਨੀ ਚੰਦ ਮੁਨਸੀ ਦੇ, ਉਥੋਂ 7 ਕੁਹਾਂ ਤੇ ਪਿੰਡ ਸੀ, ਉਹਦਾ ਭਰਾ ਆਇਆ ਨੱਠ ਕੇ, ਉਹਨੂੰ ਪਤਾ ਲੱਗਿਆ ਜਦੋਂ, ਉਹਨੇ ਖਬਰ ਦਿੱਤੀ ਕਹਿੰਦੇ ਵੀ ਤੇਰੀ ਸਿੱਖਣੀ ਬਿਮਾਰ ਹੋ ਗਈ ਤੇ ਹੁਣ ਹੀ ਘਰ ਨੂੰ ਚੱਲ, ਵੀ ਬਹੁਤੀ ਜ਼ਿਆਦਾ ਬਿਮਾਰ ਹੈ। ਤੇ ਭਾਈ ਸਾਹਿਬ ਜੀ ਉਸ ਵੇਲੇ ਕਹਿਣ ਲੱਗੇ, ਕਹਿੰਦੇ ਵੀ ਦੇਖ ਗੱਲ ਇਹ ਆ ਵੀ ਮੈਂ ਚੱਲਿਆ ਗੁਰੂ ਦੇ ਕਾਰਜ ਲਈ, ਮੈਂ ਹੁਣ ਗੁਰੂ ਦਾ ਕਾਰਜ ਵਿਚਾਲੇ ਛੱਡ ਕੇ ਆਪਣੇ ਘਰ ਦਾ ਕਾਰਜ ਨਹੀਂ ਕੋਈ ਕਰ ਸਕਦਾ, ਉਹ ਪੂਰਾ ਕਰੇ ਬਿਨਾਂ ਮੈਂ ਨਹੀਂ ਕਰ ਜਾਣਾ। ਦੁੱਖ ਸੋ ਕਰਮਾਂ ਦੇ ਅਨੁਸਾਰ ਹੈ। ਤਵਾਰੀਖ ਦੇ ਵਿੱਚ ਤਾਂ ਇਹ ਵੀ ਲਿਖਿਆ ਹੈ, ਮਹਾਂਪੁਰਖਾਂ ਨੇ ਦੱਸਿਆ ਸੀ ਵੀ ਉਹ ਬਾਅਦ ਦੇ ਵਿੱਚ ਤੰਦਰੁਸਤ ਕਰਤੇ ਸੀ ਮਹਾਰਾਜ ਨੇ। ਤਵਾਰੀਖ ਦੇ ਹਵਾਲੇ ਅਨੁਸਾਰ ਇਹ ਹੈ, ਦੂਸਰੇ ਦਿਨ ਹੋਰ ਸੰਬੰਧੀ ਆ ਕੇ ਉਹਨਾਂ ਨੇ ਕਿਹਾ, ਕਹਿੰਦੇ ਵੀ ਤੇਰਾ ਇਕਲੌਤਾ ਜਿਹੜਾ ਪੁੱਤਰ ਸੀ ਉਹ ਪਠਾਣਾ ਨੇ ਮਾਰ ਦਿੱਤਾ, ਉਹਦਾ ਮਰਨਾ ਸੁਣ ਕੇ ਉਹ ਪਹਿਲਾਂ ਹੀ ਬਿਮਾਰ ਸੀ, ਤੇਰੇ ਘਰ ਵਾਲੀ ਉਹ ਵੀ ਅਖੇ ਮਰ ਗਈ। ਤਾਂ ਇਹ ਫਿਰ ਸਿੱਖਾਂ ਨੇ ਕਿਹਾ, ਭਾਈ ਗੁਰਦਾਸ ਕਹਿਣ ਲੱਗੇ, ਭਾਈ ਸਾਹਿਬ ਜੀ ਇਹਦੇ ਨਾਲ ਕੀ ਹੋਣ ਲੱਗਿਆ, ਗੁਰੂ ਦੀ ਖੁਸ਼ੀ ਹੋਈ ਆ, ਤੂੰ ਜਾ ਹੁਣ, ਸੰਸਕਾਰ ਤਾਂ ਜਾਣਾ ਹੀ ਬਣਦਾ। ਪਰ ਦੁਨੀ ਚੰਦ ਇਹ ਕਹਿਣ ਲੱਗਾ, ਕਹਿੰਦੇ ਭਾਈ ਭਾਣਾ ਮੰਨਦਾ, ਕਹਿੰਦੇ ਵੀ ਸਿਦਕ ਨਹੀਂ ਹਾਰਨਾ। ਉਹਨੇ ਕਿਹਾ ਵੀ ਜੋ ਕੁਝ ਹੋਣਾ ਸੀ ਉਹ ਤਾਂ ਹੋ ਗਿਆ, ਭਾਣੇ ਵਿੱਚ ਹੀ ਹੋ ਰਿਹਾ, ਜੰਮਣ ਮਰਨਾ ਹੁਕਮ ਹੈ, ਭਾਣੇ ਆਵੇ ਜਾਏ। ਕਹਿਣ ਲੱਗੇ ਵੀ ਐਂ ਕਰੋ ਭਾਈ, ਤੁਸੀਂ ਚੱਲ ਕੇ ਸੰਸਕਾਰ ਹੀ ਕਰਨਾ, ਮਿੱਟੀ ਹੋਈ ਹੈ, ਮੈਂ ਕਰਾਂ ਤੁਸੀਂ ਕਰ ਦਿਓ, ਜਾਓ ਤੁਸੀਂ ਸੰਸਕਾਰ ਕਰ ਦਿਓ, ਪਰ ਮੈਂ ਨਹੀਂ ਜਾਣਾ ਗੁਰੂ ਦਾ ਕੰਮ ਅਧੂਰਾ ਛੱਡ ਕੇ। ਇੱਥੋਂ ਭਾਈ ਗੁਰਦਾਸ ਜੀ ਨਾਲ ਇਹ ਕਾਬਲ ਪਹੁੰਚ ਗਿਆ, ਉੱਥੇ ਕੀਮਤੀ ਘੋੜੇ ਪਸੰਦ ਆ ਗਏ। ਵਪਾਰੀ ਨੂੰ ਕਿਹਾ ਵੀ ਘੋੜੇ ਸਾਨੂੰ ਪਸੰਦ ਨੇ ਪਰ ਅੰਮ੍ਰਿਤਸਰ ਭੇਜਾਂਗੇ, ਜੇ ਸਤਿਗੁਰੂ ਨੂੰ ਪਸੰਦ ਹੋਏ ਫਿਰ ਅਸੀਂ ਮੁੱਲ ਉਤਾਰਾਂਗੇ, ਜਿਵੇਂ ਮਹਾਰਾਜ ਨੇ ਕਿਹਾ ਸੀ। ਉਹ ਕਹਿੰਦਾ ਮੇਰੇ ਘੋੜੇ ਇਹੋ ਜਿਹੇ ਨਹੀਂ ਜਿਹੜੇ ਗੁਰੂ ਨੂੰ ਪਸੰਦ ਨਾ ਆਉਣ, ਮਾਣ ਹੁੰਦਾ ਨਾ ਆਪਣੀ ਵਸਤੂ 'ਤੇ, ਭੇਜੋ, ਕਹਿੰਦਾ ਮੈਨੂੰ ਕੋਈ ਇਤਰਾਜ਼ ਨਹੀਂ। ਘੋੜੇ ਭੇਜ ਦਿੱਤੇ ਅਤੇ ਉਸ ਤੋਂ ਬਾਅਦ ਮਹਾਰਾਜ ਸਾਹਿਬ ਨੇ ਘੋੜੇ ਦੇਖੇ, ਜਦੋਂ ਅੰਮ੍ਰਿਤਸਰ ਚਲੇ ਗਏ ਘੋੜੇ ਦੇਖ ਕੇ ਪਸੰਦ ਕਰ ਲਏ, ਕਹਿੰਦੇ ਵੀ ਮੁੱਲ ਉਤਾਰ ਦਿਓ, ਜਾ ਕੇ ਸੁਨੇਹਾ ਦੇ ਦਿਓ। ਜਦੋਂ ਭਾਈ ਗੁਰਦਾਸ ਜੀ ਬੜੇ ਤੰਬੂ 'ਚ ਪੇਟੀਆਂ ਖੋਲੀਆਂ, ਉੱਥੇ ਡਿਕਰੀਆਂ, ਪੈਸਾ ਇੱਕ ਬਿਨਾਂ ਡਿਕਰੀਆਂ ਬਣ ਗਈਆਂ, ਦੇਖ ਕੇ ਹੈਰਾਨ ਹੋ ਗਿਆ, ਕਹਿੰਦੇ ਇਹ ਗੁਰੂ ਨੇ ਮੇਰੇ ਨਾਲ ਕੀ ਕੀਤਾ, ਡਿਕਰੀਆਂ ਭਰਤੀਆਂ ਪੇਟੀਆਂ 'ਚ। ਨਹੀਂ ਨਹੀਂ, ਗੁਰੂ ਤਾਂ ਐਸਾ ਕਰ ਨਹੀਂ ਸਕਦਾ, ਆਪਣੇ ਨਾਲ ਗੱਲਾਂ ਕਰੀ ਜਾਂਦਾ, ਇਹ ਕਿਸੇ ਚੋਰ ਨੇ ਐਸਾ ਕੰਮ ਕਰ ਲਿਆ ਵੀ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ, ਡਿਕਰੀਆਂ ਭਰ ਦਿੱਤੀਆਂ ਅਤੇ ਮੋਹਰਾਂ ਕੱਢ ਕੇ ਲੈ ਗਿਆ। ਬਾਹਰ ਵਪਾਰੀ ਬੈਠੇ, ਮੇਰੀ ਇੱਜ਼ਤ ਸਾਰੇ ਜਗ੍ਹਾ, ਮੈਂ ਇੱਥੇ ਪ੍ਰਚਾਰ ਕਰਨ ਆਇਆ ਸੀ, ਵੀ ਮੇਰੀ ਤਾਂ ਬੇਇੱਜ਼ਤੀ ਹੋਜੂ, ਵੀ ਹੁਣ ਕੀ ਕਰਾਂ। ਹੁਣ ਤਾਂ ਕਹਿੰਦਾ ਇੱਕੋ ਹੀ ਉਪਾਅ ਹੈ, ਤੰਬੂ ਪਾੜਿਆ ਪਿੱਛੋਂ, ਅਤੇ ਤੰਬੂ ਪਾੜ ਕੇ ਭਾਈ ਸਾਹਿਬ ਤਾਂ ਹਰਨ ਹੋ ਗਏ ਉੱਥੋਂ। ਹੁਣ ਜਦੋਂ ਭਾਈ ਗੁਰਦਾਸ ਨਿਕਲੇ ਹੀ ਨਾ ਤੰਬੂ 'ਚੋਂ, ਥੋੜ੍ਹਾ ਚਿਰ ਦੇਖਿਆ ਮੋਹਰਾਂ ਗਈ ਵੀ ਗੱਲ ਕੀ ਹੋ ਗਈ, ਅਤੇ ਭਾਈ ਗੁਰਦਿੱਤਾ ਜੀ ਮੁਨਸੀ ਦੁਨੀ ਚੰਦ ਕਹਿਣ ਲੱਗੇ ਭਾਣਾ ਕੀ ਵਰਤ ਗਿਆ, ਭਾਈ ਸਾਹਿਬ ਅੰਦਰ ਕਿਤੇ ਸਮਾਧੀ ਲਾ ਕੇ ਤਾਂ ਨਹੀਂ ਬੈਠ ਗਏ, ਕਿਤੇ ਨਿਤਨੇਮ ਬਾਣੀ ਕਰਨ ਲੱਗੇ, ਬਾਹਰ ਤਾਂ ਵਪਾਰੀ ਬੈਠਾ ਜਾਨ ਖਾ ਰਿਹਾ ਸਾਡੀ, ਵੀ ਤੁਹਾਡਾ ਸਿੱਖ ਨਹੀਂ ਲੱਗਿਆ ਅੰਦਰੋਂ ਲਾਣੇਦਾਰ ਤੁਹਾਡਾ। ਜਦੋਂ ਅੰਦਰ ਬੜੇ ਤੰਬੂ ਪਾਟਿਆ ਹੋਇਆ ਦੇਖਿਆ ਅਤੇ ਮੋਹਰਾਂ ਖਿੰਡੀਆਂ ਹੋਈਆਂ ਦੇਖੀਆਂ, ਜਿਹੜੀਆਂ ਡਿਕਰੀਆਂ ਸਮਝ ਕੇ ਭਾਈ ਸਾਹਿਬ ਇਹ ਤਾਂ ਜਿਉਂ ਇੱਥੋਂ ਨੱਠਾ, ਦਿਨੇ ਸ਼ੁਭ ਰਿਹਾ ਕਰੇ ਵੀ ਕੋਈ ਮੈਨੂੰ ਦੇਖ ਲੈਣ, ਵੀ ਰਾਤ ਨੂੰ ਸਫ਼ਰ ਕਰਿਆ ਕਰੇ, ਕੰਸੀ ਜਾ ਵੜਿਆ, ਇਹ ਤਾਂ ਨਿਕਲ ਗਿਆ ਉੱਧਰ ਨੂੰ। ਜਿਹੜੇ ਬਾਕੀ ਦੇ ਸੇ ਇੱਥੇ ਇਹਨਾਂ ਨੇ ਮੋਹਰਾਂ ਗਿਣੀਆਂ, ਮੋਹਰਾਂ ਗਿਣ ਕੇ ਸਾਧ ਸਿੰਘ ਜੀ ਉਹ ਸਾਰਾ ਮੁੱਲ ਤਾਰ ਦਿੱਤਾ, ਕਹਿੰਦੇ ਵੀ ਘੋੜੇ ਤੇਰੇ ਪਸੰਦ ਆ ਗਏ ਮਹਾਰਾਜ ਨੂੰ, ਤਾਰ ਦਿੱਤੀਆਂ ਮੋਹਰਾਂ। ਜਿਹੜੇ ਕੁਛ ਪੈਸੇ ਬਚ ਗਏ ਉਹ ਕਹਿੰਦੇ ਵੀ ਹੁਣ ਇਹ ਵੀ ਕੀ ਕਰਨੇ, ਵੀ ਇਹਨਾਂ ਦਾ ਹੋਰ ਘੋੜਾ ਖਰੀਦ ਲੈਂਦੇ ਹਾਂ। ਉਹ ਵੀ ਸਾਧ ਸਿੰਘ ਜੀ ਉਹਨਾਂ ਨੇ ਘੋੜਾ ਜਿਹੜਾ ਉਹਨਾਂ ਖਰੀਦਿਆ, ਇੱਕ ਸੰਗਤ ਨੇ ਵੀ ਘੋੜਾ ਦਿੱਤਾ ਮਹਾਰਾਜ ਵਾਸਤੇ ਸੰਗਤ ਪੈਸੇ ਇਕੱਠੇ ਕਰਕੇ। ਅਤੇ ਇਉਂ ਸਾਧ ਸਿੰਘ ਜੀ ਉੱਧਰ ਭਾਈ ਸਾਹਿਬ ਜੀ ਅਤੇ ਜਿਸ ਵੇਲੇ ਕੰਸੀ ਪਹੁੰਚੇ ਅਤੇ ਕੰਸੀ ਪਹੁੰਚ ਕੇ ਹੁਣ ਮਨ ਦੇ ਵਿੱਚ ਤਾਂ ਖਿਆਲ ਹੈਗਾ ਹੀ ਇਹ ਵੀ ਵਿਛੋੜਾ ਵੀ ਹੈ ਗੁਰੂ ਸਾਹਿਬ ਦਾ, ਵੀ ਭਾਣਾ ਕੀ ਬਾਤ ਹੈ, ਗੁਰੂ ਦੇ ਮੱਥੇ ਲੱਗਣ ਜੋਗਾ ਨਹੀਂ ਰਿਹਾ, ਚੱਲ ਕਹਿੰਦੇ ਆਪਣਾ ਕੰਮ ਆਰੰਭ ਕਰ ਦਿੰਦੇ ਹਾਂ। ਅਤੇ ਕੰਸੀ ਦੇ ਜਾ ਕੇ ਉੱਥੇ ਭਾਈ ਸਾਹਿਬ ਜੀ ਨੇ ਜਿਹੜਾ ਚੇਤਨ ਮੱਠ ਹੈ, ਚੇਤਨ ਮੱਠ ਜਿਹਨੂੰ ਕਹਿੰਦੇ ਆ, ਉਹ ਨਿਰਮਲੇ ਮਹਾਂਪੁਰਸ਼ਾਂ ਦੇ ਕੋਲ ਹੈ ਜਗ੍ਹਾ, ਉੱਥੇ ਜਾ ਕੇ ਨਿਵਾਸ ਕਰਿਆ ਅਤੇ ਆਪਣੀ ਵਿਦਿਆ ਅਤੇ ਨਿਤਨੇਮ ਦੇ ਪ੍ਰਭਾਵ ਨਾਲ, ਜੀਵਨ ਦੇ ਪ੍ਰਭਾਵ ਨਾਲ ਕਥਾ ਦੀ ਐਸੀ ਚਰਚਾ ਹੋਈ ਰਾਜੇ ਤੱਕ ਪਹੁੰਚੀ ਗੱਲ। ਰਾਜੇ ਨੇ ਸੱਦਿਆ ਉੱਥੇ, ਰਾਜਾ ਇਹਨਾਂ ਦਾ ਸੇਵਕ ਬਣ ਗਿਆ, ਰੋਜ਼ ਕਥਾ ਸੁਣਿਆ ਕਰੇ। ਪੰਡਤਾਂ ਨੂੰ ਈਰਖਾ ਹੋ ਗਈ, ਪੰਡਿਤ ਇਕੱਠੇ ਹੋ ਕੇ ਆਏ, ਕਹਿੰਦੇ ਵੀ ਤੂੰ ਇਸ ਸਿੱਖ ਦੇ ਕੋਲੋਂ ਸੁਣਦਾ, ਅਸੀਂ ਕੰਸੀ ਦੇ ਭੱਟ ਜੋਗਦੇ ਹਾਂ, ਸਾਡੇ ਕੋਲੋਂ ਨਹੀਂ ਕਥਾ ਸੁਣਦਾ। ਉਹ ਕਹਿੰਦੇ ਵੀ ਇਹ ਵੱਡਾ ਤੁਹਾਡੇ ਨਾਲ, ਕਹਿੰਦੇ ਵੱਡਾ ਕਿ ਮੈਂ ਚਰਚਾ ਕਰਾ ਸਾਡੇ ਨਾਲ। ਚਰਚਾ ਕਰੀ, ਪ੍ਰਸ਼ਨ ਕੀਤਾ, ਕਹਿੰਦੇ ਜੀ ਇਹ ਦੱਸੋ ਵੀ ਤੁਹਾਡੇ ਗੁਰੂ ਸਾਹਿਬਾਨਾਂ ਨੇ ਸਾਰੇ ਤੀਰਥ 68 ਤੀਰਥ ਛੱਡ ਕੇ ਅੰਮ੍ਰਿਤਸਰ ਤੀਰਥ ਕਿਉਂ ਰਚਿਆ? ਭਾਈ ਸਾਹਿਬ ਨੇ ਉਹਦਾ ਵਿਸਤਾਰ ਨਾਲ ਉੱਤਰ ਦਿੱਤਾ ਵੀ ਇਹ ਤਾਂ ਸਤਯੁਗ ਤੋਂ ਚੱਲਿਆ ਰਿਹਾ, ਲੰਮੀ ਕਥਾ ਹੈ ਸੂਰਜ ਪ੍ਰਕਾਸ਼ 'ਚ। ਫਿਰ ਉਹ ਕਹਿੰਦੇ ਵੀ ਇਹ ਦੱਸੋ ਵੇਦ ਬਾਣੀ ਪ੍ਰਥਮ ਹੈ, ਉਹਨੂੰ ਛੱਡ ਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕਰ ਲਿਆ ਸਾਡੇ ਗੁਰੂਆਂ ਨੇ, ਉਹਦਾ ਦੱਸਿਆ ਵੀ ਤੁਹਾਡੀ ਜਿਹੜੀ ਵੇਦ ਬਾਣੀ ਹੈ ਇਹ ਤਾਂ ਖੂਹ ਦੇ ਪਾਣੀ ਵਾਂਗੂ ਹੀ ਹੈ, ਅਤੇ ਜਿਹੜਾ ਗੁਰੂ ਦੀ ਬਾਣੀ ਹੈ ਅਤੇ ਇਹ ਬਾਣੀ ਉਹ ਹੈ ਜਿਹੜੀ ਬੱਦਲਾਂ ਦੀ ਮੀਂਹ ਵਰਦਾ ਹੈ ਉਹਦੀ ਤਰ੍ਹਾਂ। ਉਹ ਇਹੋ ਜਿਹੇ ਵਿਸਥਾਰ ਨਾਲ ਉੱਤਰ ਦਿੱਤੇ। ਫਿਰ ਕਹਿੰਦੇ ਇੰਨੇ ਨਾਮ ਸੀ, ਵਾਹਿਗੁਰੂ ਮੰਤਰ ਕਿਉਂ ਵਾਹਿਗੁਰੂ ਸ਼ਬਦ ਵੱਖਰਾ ਰੱਖਿਆ? ਸਾਰੀ ਵਿਸ਼ੇਸ਼ਤਾ ਦਿੱਤੀ, ਵਾਹਿਗੁਰੂ ਮੰਤਰ ਵਗੈਰਾ ਕੋਈ ਮੰਤਰ ਹੀ ਨਹੀਂ। ਕੰਸੀ ਦੇ ਪੰਡਿਤ ਜਿੱਤ ਲਏ, 700 ਪੰਡਿਤ ਜਿੱਤੇ ਆ, ਜਿਹੜਾ ਆਇਆ ਮੂਹਰੇ ਹਾਰ ਗਏ ਸਾਰੇ, ਚਰਨ ਸੇਵਕ ਬਣ ਗਏ। ਕਹਿੰਦੇ ਸਾਨੂੰ ਵੀ ਨਾਲ ਲੈ ਚਲੋ, ਐਸੇ ਗੁਰੂ ਦੇ ਅਸੀਂ ਵੀ ਸਿੱਖ ਬਣਾਂਗੇ। ਇੱਧਰ ਤਾਂ ਐਡਾ ਬੜਾ ਕੰਮ ਕਰਿਆ ਇਹਨਾਂ ਨੇ, ਅਤੇ ਉਹ ਜੇ ਦੂਸਰੇ ਪਾਸੇ ਅਤੇ ਭਾਈ ਸਾਹਿਬ ਜੀ ਦੇ ਜਿਹੜੇ ਉਹਨਾਂ ਨੇ ਦੁਨੀ ਚੰਦ ਅਤੇ ਜਿਹੜਾ ਮੁਨਸ਼ੀ ਸੀ ਭਾਈ ਗੁਰਦਿੱਤਾ ਸੀ, ਇਹ ਸਾਧ ਸਿੰਘ ਜੀ ਜਦੋਂ ਘਰ ਵੱਲ ਨੂੰ ਆਏ ਅਤੇ ਉਹਨਾਂ ਦੇ ਸਾਧ ਸਿੰਘ ਜੀ ਆ ਕੇ ਭਾਈ ਗੁਰਦਿੱਤੇ ਦੇ ਘਰ ਵਾਲਿਆਂ ਨੇ ਫਿਰ ਇਹ ਸੁਣਾ ਦਿੱਤਿਆ, ਕਹਿਣ ਲੱਗੇ ਵੀ ਰਾਤੀ ਤੇਰੇ ਘਰ ਵਿੱਚ ਚੋਰੀ ਹੋ ਗਈ ਹੈ ਅਤੇ ਤੇਰੇ ਪੁੱਤਰ ਦਾ ਵੀ ਕਤਲ ਕਰ ਦਿੱਤਾ ਅਤੇ ਰੌਲਾ ਪੈਣ ਤੋਂ ਇੱਕ ਚੋਰ ਫੜ ਲਿਆ, ਬਾਕੀ ਤਾਂ ਭੱਜ ਗਏ ਸਾਰੇ, ਵੀ ਤੂੰ ਹੁਣ ਚੱਲ ਚੱਲ ਕੇ ਨਗਰ ਵਾਲਿਆਂ ਨੇ ਫੜਿਆ ਹੋਇਆ ਜਲਦੀ ਜਲਦੀ ਚੱਲ, ਕੀ ਪਤਾ ਬਾਕੀ ਦਾ ਲੁੱਟਿਆ ਹੋਇਆ ਮਾਲ ਜਿਹੜਾ ਉਹ ਵੀ ਆਪਾਂ ਨੂੰ ਬਰਾਮਦ ਹੋ ਜਾਵੇ। ਉਹ ਹਰ ਕਿਸੋ ਤੋਂ ਨਿਆਰਾ ਭਾਈ ਗੁਰਦਿੱਤਾ ਕਹਿਣ ਲੱਗਾ, ਕਹਿੰਦੇ ਜੋ ਕੁਛ ਹੋਣਾ ਸੀ ਹੋ ਚੁੱਕਾ, ਤੁਸੀਂ ਜਾਓ ਬੱਚੇ ਦਾ ਸੰਸਕਾਰ ਕਰ ਦੇਵੋ, ਉਹਦਾ ਸਾਰੇ ਪਰਿਵਾਰ ਨਾਲ ਇੰਨਾ ਹੀ ਸੰਯੋਗ ਹੋਊਗਾ, ਬਾਕੀ ਜੋ ਸਾਡੀ ਪ੍ਰਲਭ ਦਾ ਧਨ ਪਦਾਰਥ ਹੈ ਉਹਨਾਂ ਰਹਿ ਗਿਆ, ਕਹਿੰਦੇ ਬਾਕੀ ਦਾ ਸਾਡਾ ਨਹੀਂ ਹੋਣਾ, ਤਾਂ ਲੈ ਗਏ ਚੋਰ, ਮੈਂ ਗੁਰੂ ਦਾ ਕਾਰਜ ਵਿਚਾਰੇ ਨਹੀਂ ਛੱਡ ਸਕਦਾ। ਇਹ ਦੋਨਾਂ ਸਿੱਖਾਂ ਦੀ ਇੰਨੀ ਕਰੜੀ, ਮਹਾਰਾਜ ਨੂੰ ਤਾਂ ਪਤਾ ਸੀ ਵੀ ਇਹ ਭਾਣਾ ਵਰਤਣ ਵਾਲਾ ਹੈ, ਪਰ ਇਹਦੇ ਦੁਆਰਾ ਮਹਾਰਾਜ ਸਾਹਿਬ ਨੇ ਇਹ ਇੱਕ ਪਰਖਣਾ ਕਰਨੀ ਸੀ, ਕਾਰਜ ਸੰਪੂਰਨ ਹੋਣ ਤੋਂ ਗੁਰੂ ਦੀ ਆਗਿਆ ਪਾ ਕੇ ਮੈਂ ਕਰ ਜਾਵਾਂਗਾ, ਇਹ ਕਹਿ ਦਿੱਤਾ। ਉਹ ਵਿਚਾਲੇ ਮੁੜ ਗਏ, ਮੰਜ਼ਲਾਂ ਤੈਅ ਕਰਦੇ ਹੋ ਗੁਰੂ ਦੇ ਪਾਸ ਪਹੁੰਚੇ, ਸਾਰੀ ਵਾਰਤਾ ਕਹਿ ਸੁਣਾਈ, ਬਹੁਤ ਜੀ ਮਹਾਰਾਜ ਬਹੁਤ ਖੁਸ਼ ਹੋਏ ਅਤੇ ਮਹਾਰਾਜ ਕਹਿੰਦੇ ਤੁਸੀਂ ਨਿਰਹੰਕਾਰ ਹੋ ਕੇ ਸਿਦਕ ਪਾਲਿਆ, ਗੁਰੂ ਦੀ ਸਦਾ ਹੀ ਖੁਸ਼ੀ ਤੁਹਾਡੇ 'ਤੇ, ਲੋਕ ਪਰਲੋਕ ਸਬਰ ਗਿਆ ਤੁਹਾਡਾ, ਆਉਣ ਵਾਲੇ ਸਮੇਂ ਤੁਹਾਡੇ ਸਿਦਕ ਦੀਆਂ ਮਿਸਾਲਾਂ ਦਿਆ ਕਰਨਗੇ ਲੋਕ। ਮਹਾਰਾਜ ਕਹਿੰਦੇ ਇੰਨਾ ਖੁਸ਼ ਹੋਏ ਗੁਰੂ ਹਰਗੋਬਿੰਦ ਸਾਹਿਬ। ਉੱਧਰ ਭਾਈ ਗੁਰਦਾਸ ਸਾਹਿਬ ਜੀ, ਰਾਜਾ ਭਾਵੇਂ ਬਣ ਗਿਆ ਸੇਵਕ, ਕੰਸੀ ਦੇ ਪੰਡਿਤ ਜਿੱਤ ਲਏ, ਸ਼ਰਧਾਲੂ ਬਣ ਗਏ 700 ਜਿਹੜੇ ਨਾਲ ਜਾਣ ਨੂੰ ਤਿਆਰ ਨੇ, ਪਰ ਜਾ ਕੇ ਮੂੰਹ ਕਿਵੇਂ ਲੱਗੇ? ਵਿਛੋੜੇ ਦੇ ਦੁੱਖ ਵਿੱਚ ਬੁੱਕਲ 'ਚ ਮੂੰਹ ਦੇ ਕੇ ਰੋਇਆ ਕਰੇ, ਰਾਤਾਂ ਨੂੰ ਨੀਂਦ ਨਾ ਪਿਆ ਕਰੇ, ਬਿਆਗ ਦੇ ਹੰਝੂ ਬਗਾਇਆ ਕਰੋ, ਅਤੇ ਸਿਆਣੀ ਉਮਰ ਚਿੱਟੇ ਧੌਲੇ ਬਾਲ ਦਾੜੇ ਦੇ ਹੋਏ ਵੇ ਨੇ, ਕੇਸ ਸਿੱਟੇ ਵੀ ਇਹ ਕਿਸ ਉਮਰ ਵਿੱਚ ਆ ਕੇ ਕੀ ਹੋ ਗਿਆ ਮੇਰੇ ਕੋਲੋਂ, ਚੌਂ ਗੁਰੂਆਂ ਤੋਂ ਸਿਦਕ ਪਾਲ ਦਾ ਆਇਆ, ਬਹੁਤ ਗਲਤੀ ਹੋਈ, ਕਿਉਂ ਐਸਾ ਹੋਇਆ? ਅਤੇ ਉਸ ਵੇਲੇ ਸਾਧ ਸਿੰਘ ਵਿਛੋੜਾ ਸਹਿ ਨਹੀਂ ਸਕਦਾ ਸੀ, ਯਾਦ ਕਰਦਾ ਕਿ ਇੱਕ ਦਿਨ ਰਾਤ ਨੂੰ ਸੁਪਨਾ ਆ ਗਿਆ, ਸੁਪਨੇ 'ਚ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੋ ਗਏ, ਸੁਪਨੇ ਦੇ ਵਿੱਚ ਸਤਿਗੁਰੂ ਮਹਾਰਾਜ ਸਾਹਿਬ ਨੇ ਬੜੇ ਚੋਜ ਕੀਤੇ। ਭਾਈ ਗੁਰਦਾਸ ਸਾਹਿਬ ਜੀ ਮਹਿਸੂਸ ਕਰਨ ਲੱਗੇ ਜਿਵੇਂ ਲੋਕ ਪ੍ਰਲੋਕ ਦੇ ਮਿੱਤਰ ਸਤਿਗੁਰੂ ਜੀ ਮੈਨੂੰ ਆ ਕੇ ਪ੍ਰਾਪਤ ਹੋਏ ਨੇ, ਸੁਪਨੇ ਦੇ ਵਿੱਚ ਦਿਆਲੂ ਹੋ ਗਏ, ਕਮਲ ਸਰੀਖੇ ਨੇਤਰ ਨਾਲ ਮੇਰੇ ਵੱਲ ਵੇਖੀ ਜਾਂਦੇ ਅਤੇ ਬਹੁਤ ਮਧੁਰ ਮਧੁਰ ਬਚਨ ਬੋਲ ਰਹੇ ਨੇ, ਮਨੋ ਮੇਰੇ ਕੰਨਾਂ ਦੇ ਨਾਲ ਇਹ ਅੰਮ੍ਰਿਤ ਦੇ ਡੂਨੇ ਬਣ ਕੇ ਮੇਰੇ ਕੰਨ ਮੈਂ ਪੀ ਰਿਹਾ, ਮੇਰੇ ਅੰਤਸਕਰਨ ਦੀ ਸੇਜਾ ਦੇ ਉੱਪਰ ਸੁਹਾਇਮਾਨ ਹੋ ਗਏ, ਉਹਨਾਂ ਦੇ ਦਰਸ਼ਨ 'ਚ ਮੇਰੀ ਸੁਰਤ ਸੁਤੇ ਸਿੱਧੀ ਬਿਸਮਾਦ ਹੋ ਗਈ ਅਤੇ ਉੱਤੋਂ ਕਿਤੇ ਪਬੀਹੇ ਨੇ ਆਵਾਜ਼ ਦੇ ਦਿੱਤੀ, ਐਸੀ ਆਵਾਜ਼ ਦਿੱਤੀ ਭਾਈ ਸਾਹਿਬ ਕਹਿੰਦੇ ਮੇਰੀਆਂ ਅੱਖਾਂ ਖੁੱਲ੍ਹ ਗਈਆਂ, ਜਦ ਮੈਂ ਸੱਚਮੁੱਚ ਦਰਸ਼ਨਾਂ ਦੇ ਆਨੰਦ ਪ੍ਰਾਪਤ ਕਰ ਰਿਹਾ ਸੀ, ਅੱਖਾਂ ਖੁੱਲ੍ਹੀਆਂ, ਪਤਾ ਚੱਲਿਆ ਉਹ ਵਿਛੋੜਾ ਤਾਂ ਜਿਉਂ ਦਾ ਤਿਉਂ ਹੀ ਹੈ, ਅਜੇ ਮਿਲਾਪ ਨਹੀਂ ਹੋਇਆ, ਇਹ ਤਾਂ ਸੁਪਨਾ ਸੀ, ਮੇਰੀ ਹਾਲਤ ਪਾਣੀ 'ਤੇ ਵਿਛੜੀ ਹੋਈ ਮੱਛੀ ਵਾਂਗੂ ਹੋ ਗਈ। ਭਾਈ ਸਾਹਿਬ ਕਹਿੰਦੇ ਐਸਾ ਮੇਰਾ ਉਸ ਵੇਲੇ ਹਾਲ ਹੋਇਆ, ਮਾਨੋ ਸੁਪਨੇ ਦੇ ਵਿਛੋੜੇ ਦੀ ਅਗਨੀ ਹੋਰ ਪ੍ਰਜਵਲਿਤ ਕਰ ਦਿੱਤੀ, ਉਹਨੇ ਸੁਪਨੇ ਦੇ ਦਰਸ਼ਨਾਂ ਨੇ ਹੋਰ ਮਨ ਬੇਚੈਨ ਕਰ ਦਿੱਤਾ। ਇਹ ਅਵਸਥਾ ਨੂੰ ਬਿਆਨ ਕਰਦੇ ਹੋਏ ਭਾਈ ਸਾਹਿਬ ਨੇ ਆਪਣੀ ਜਿਹੜੀ ਕਵਿਤ ਸਭੀ ਹੈ ਉਹਦਾ ਵੀ ਸਾਧ ਸਿੰਘ ਜੀ ਇਹ ਰਚਨਾ ਚ ਕਿਹਾ, ਕਹਿੰਦੇ ਸੁਪਨ ਚਰਿੱਤਰ ਚਿੱਤਰ ਬਣ ਕੇ ਬਣੇ ਵਿਚਿੱਤਰ। ਸੁਪਨੇ ਦੇ ਵਿੱਚ ਐਸਾ ਹੋਇਆ, ਸੁਪਨ ਚਰਿੱਤਰ ਚਿੱਤਰ ਬਾਨਕ ਬਣੇ ਵਿਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਮੈਨੂੰ ਤਾਂ ਹੋ ਗਿਆ, ਮੇਰਾ ਸੱਜਣ ਆ ਗਿਆ। ਪਰਮ ਦਿਆਲ ਲਾਲ ਲੋਚਨ ਵਿਸ਼ਾਲ ਮੁਖ ਬਚਨ ਰਸਾਲ ਮਦ ਮਦ ਰੂਪੇ ਆਏ ਹੈ। ਇਹਦੀ ਵਿਆਖਿਆ ਸੁਣ ਲਈ ਆਪ ਜੀ ਨੇ ਪਹਿਲਾਂ ਕਰ ਦਿੱਤੀ ਹੈ ਵਿਆਖਿਆ, ਆਪਾਂ ਹੁਣ ਸ਼ਬਦ ਪੜ੍ਹ ਰਹੇ ਹਾਂ। ਸੋਭਤ ਸਹਿਜਾਸਨ ਬਿਲਾਸਨ ਕੇ ਅੰਕ ਮਾਲ, ਪ੍ਰੇਮ ਰਾਸ ਬਿਸਮ ਹੋਏ ਸਹਿਜ ਸਮਾਏ ਹੈ। ਚਾਤਰਕ ਸ਼ਬਦ ਸੁਣ ਅੱਖੀਆਂ ਉਗਰ ਗਈ, ਭਈ ਜਲ ਮੀਨ ਗਤ ਬਿਰਹੋ ਜਗਾਏ ਹੈ। ਸੁਪਨੇ ਨੇ ਕਹਿੰਦੇ ਮੈਨੂੰ ਵਿਛੋੜੇ ਦੀ ਅੱਗ ਦੇ ਭਾਂਬੜੀ ਵਾਲ ਦਿੱਤੇ। ਉਸ ਵੇਲੇ ਉਹ ਅੰਤਰਜਾਮੀ ਸਤਿਗੁਰੂ ਮਹਾਰਾਜ ਨੇ, ਇਹ ਤੜਫ ਸੀ ਭਾਈ ਸਾਹਿਬ ਦੀ, ਪਹੁੰਚੀ ਅੰਮ੍ਰਿਤਸਰ। ਵਿਛੋੜੇ ਨੂੰ ਸਮਝਦੇ ਹੋਏ ਮਹਾਰਾਜ ਨੇ ਨਿਕਟ ਵਰਤੀ, ਭਾਈ ਬਿਧੀ ਚੰਦ ਹਾਂ ਮਹਾਰਾਜ, ਭਾਈ ਜੇਠਾ ਜੀ ਹਾਂ ਮਹਾਰਾਜ। ਕਹਿੰਦੇ ਕੰਸੀ ਜਾਓ। ਸਤਿਵਚਨ ਮਹਾਰਾਜ ਕੀ ਹੁਕਮ ਹੈ? ਕਹਿੰਦੇ ਆ ਹੁਕਮਨਾਮਾ ਲੈ ਜਾਓ ਮੇਰਾ। ਹੁਕਮਨਾਮੇ ਤੇ ਲਿਖਿਆ, ਹੇ ਰਾਜਨ ਤੇਰੀ ਨਗਰੀ ਚ ਮੇਰਾ ਕੋ ਗੁਰਦਾਸ ਨਾਮ ਦਾ ਚੋਰ ਹੈ, ਇਹਨੂੰ ਮੁਸ਼ਕਾਂ ਦੇ ਕੇ ਸਿੱਖਾਂ ਦੇ ਹਵਾਲੇ ਕਰ ਦੇ, ਮੁਸ਼ਕਾਂ ਬੰਨ ਦੇ ਦੀਆਂ। ਇਹ ਸੁਣ ਕੇ ਕਾਂਸੀ ਪਹੁੰਚ ਗਏ, ਰਾਜੇ ਨੂੰ ਮਿਲੇ, ਰਾਜੇ ਨੂੰ ਹੁਕਮ ਸੁਣਾਇਆ। ਉਹਨੇ ਸ਼ਹਿਰ ਢੰਡੋਰਾ ਭਰ ਦਿੱਤਾ ਕਿ ਕੋਈ ਗੁਰਦਾਸ ਨਾਮੀ ਚੋਰ ਹੈ ਗੁਰੂ ਕਾ, ਉਹ ਜਿੱਥੇ ਵੀ ਕੋਈ ਉਹਨੂੰ ਦੇਖੇ ਆ ਉਹਦਾ ਹੋਲੀਆ ਹੈ, ਉਹਨੂੰ ਪਕੜਾਵੇ, ਉਹਨੂੰ ਵੀ ਇਨਾਮ ਦੇਵਾਂਗੇ। ਇਹ ਢੰਡੋਰੇ ਦੀ ਆਵਾਜ਼ ਚੇਤਨ ਮੱਠ ਭਾਈ ਗੁਰਦਾਸ ਦੇ ਕੰਨਾਂ ਚ ਪੈ ਗਈ। ਕਹਿੰਦਾ ਸ਼ੁਕਰ ਹੈ, ਸਮਾਂ ਆ ਗਿਆ। ਇਹ ਆਵਾਜ਼ ਸੁਣ ਕੇ ਜਲਦੀ ਜਲਦੀ ਭਾਈ ਸਾਹਿਬ ਜੀ ਤੇ ਹੌਸਲਾ ਹੋ ਗਿਆ ਵੀ ਗੁਰੂ ਦਾ ਮਿਲਾਪ ਹੋਏਗਾ, ਵਿਛੋੜਾ ਨਿਵਿਰਤ ਹੋ ਜਾਏਗਾ। ਕਾਂਸੀ ਦੇ ਰਾਜੇ ਨੂੰ ਜਾ ਕੇ ਮੋਲਿਆ, ਪਿੱਛੇ ਢੰਡੋਰਾ ਜਿਹੜਾ ਰਾਜੇ ਨੂੰ ਕਿਉਂ ਦੇ ਰਹੇ ਹੋ? ਰਾਜੇ ਨੇ ਦੱਸਿਆ ਕਿ ਹੁਕਮ ਆਇਆ ਗੁਰੂ ਸਾਹਿਬ ਦਾ ਕਿ ਗੁਰਦਾਸ ਨਾਮ ਦਾ ਕੋਈ ਚੋਰ ਹੈ ਆਪਣੀ ਨਗਰੀ ਚ, ਭਾਈ ਸਾਹਿਬ ਤੁਸੀਂ ਵੀ ਖਿਆਲ ਰੱਖਿਓ। ਤਾਂ ਭਾਈ ਗੁਰਦਾਸ ਜੀ ਹੱਸ ਕੇ ਕਹਿੰਦੇ ਜੇ ਮੈਂ ਚੋਰ ਫੜਾ ਦਾਂ, ਤੇਰੀ ਮਦਦ ਕਰਾਂ ਚੋਰ ਫੜਾਉਣ ਚ। ਰਾਜਾ ਕਹਿੰਦਾ ਜੀ ਫਿਰ ਤੁਹਾਡੇ ਵਰਗਾ ਹੋਰ ਕੌਣ ਹੈ, ਮੈਨੂੰ ਤਾਂ ਪਹਿਲਾਂ ਹੀ ਤੁਸੀਂ ਤਾਰ ਦਿੱਤਾ। ਕਹਿੰਦਾ ਫਿਰ ਫੜਾਵਾਂ ਚੋਰ? ਕਹਿੰਦੇ ਹਾਂ। ਕਹਿੰਦਾ ਫਿਰ ਉਹ ਚੋਰ ਮੈਂ ਪਕੜਾ ਦਿੰਦਾ, ਪਰ ਗੁਰੂ ਦੀ ਖੁਸ਼ੀ ਪ੍ਰਾਪਤ ਕਰਾਂਗਾ। ਤੇ ਐਂ ਕਰ, ਭਾਈ ਗੁਰਦਾਸ ਨੇ ਕਿਹਾ ਵੀ ਕਹਿੰਦੇ ਵੀ ਜਿਹੜੇ ਨਾਲ ਸਿੱਖ ਆਏ ਨੇ ਉਹ ਕਿੱਥੇ ਨੇ? ਕਹਿੰਦੇ ਬੁਲਾਓ ਉਹਨਾਂ ਨੂੰ। ਕਹਿੰਦੇ ਉਹ ਚੋਰ ਮੈਂ ਹਾਂ। ਉਹ ਕਹਿੰਦਾ ਭਾਈ ਸਾਹਿਬ ਜੀ ਇਹ ਕਿਵੇਂ ਹੋ ਸਕਦਾ, ਚੋਰ ਨੂੰ ਬਚਾਉਣਾ ਚਾਹੁੰਦੇ ਹੋ? ਸਾਧੂ ਪਰਉਪਕਾਰੀ ਹੁੰਦੇ ਨੇ। ਨਹੀਂ, ਸਹੀ ਹੈ, ਤੁਸੀਂ ਕਿਵੇਂ ਚੋਰੀ ਕਰ ਸਕਦੇ ਹੋ, ਮੈਂ ਕਿਵੇਂ ਐਤਵਾਰ ਕਰਾਂ? ਕਹਿੰਦੇ ਤੁਸੀਂ ਸਿੱਖਾਂ ਨੂੰ ਤਾਂ ਬੁਲਾ। ਜਦੋਂ ਸਾਧ ਸਿੰਘ ਜੀ ਗੁਰੂ ਕੇ ਸਿੱਖਾਂ ਨੂੰ ਸੁਨੇਹਾ ਦਿੱਤਾ, ਕਹਿੰਦੇ ਜੀ ਆਓ ਉੱਥੇ ਦਰਬਾਰ ਦੇ ਵਿੱਚ ਹਾਜ਼ਰ ਹੋ ਜਾਵੋ। ਤੇ ਭਾਈ ਸਾਹਿਬ ਜੀ ਉਸ ਵੇਲੇ ਸਾਧ ਸਿੰਘ ਜੀ ਹਾਜ਼ਰ ਹੋ ਗਏ, ਭਾਈ ਬਿਧੀ ਚੰਦ ਨੂੰ ਦੇਖਿਆ ਤੇ ਭਾਈ ਸਾਹਿਬ ਨੂੰ ਦੇਖ ਕਰਕੇ ਸਾਧ ਸਿੰਘ ਜੀ ਅੱਖਾਂ ਚੋਂ ਹੰਝੂ ਵਹਿਣ ਲੱਗੇ। ਤੇ ਦੋਨੇ ਸਿੱਖ, ਭਾਈ ਬਿਧੀ ਚੰਦ ਹੈ, ਭਾਈ ਜੇਠ ਹੈ, ਇਹ ਭਾਈ ਗੁਰਦਾਸ ਨੂੰ ਦੇਖ ਕੇ ਤੇ ਉਹਨਾਂ ਦਾ ਵੀ ਮਨ ਚ ਸਾਧ ਸਿੰਘ ਜੀ ਅੱਖਾਂ ਚ ਹੰਝੂ ਵਗਦੇ ਆ ਤੇ ਚਿੱਟੇ ਦੁੱਧ ਵਰਗੇ ਦਾੜੇ ਤੇ ਡਿੱਗਦੇ ਆ, ਗਲ ਬੱਕੜੀ ਪਾ ਕੇ ਮਿਲੇ। ਕਹਿੰਦੇ ਭਾਈ ਬਿਧੀ ਚੰਦ ਤੇ ਉਹ ਵੀ ਦੇਖ ਕੇ ਭਾਈ ਸਾਹਿਬ ਦਾ, ਭਾਈ ਜੇਠਾ ਜੀ ਵੀ ਕਹਿੰਦੇ ਅੱਖਾਂ ਚੋਂ ਹੰਝੂ ਭਰਿਆ ਹੈ ਕਿ ਗੁਰੂ ਨੇ ਕੈਸੀ ਇਹ ਕਰੜੀ ਕਿਸ ਤਰ੍ਹਾਂ ਦਾ ਇਹ ਭਾਣਾ ਵਰਤਾ ਦਿੱਤਾ। ਤੇ ਬਾਅਦ ਚ ਚਲੋ ਜੀ ਮਿਲੇ ਕਰੇ। ਕਹਿੰਦੇ ਸ਼ੁਕਰ ਹੈ ਤੁਹਾਡੇ ਵਿਚੋਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਹੋਏ। ਕਹਿੰਦੇ ਜੀ ਆਹ ਹੁਕਮ ਹੈ। ਰਾਜਾ ਕਹਿਣ ਲੱਗਿਆ ਵੀ ਫਿਰ ਮੈਂ ਵੀ ਨਾਲੇ ਚੱਲੂੰ। ਜਿਹੜੇ 700 ਬ੍ਰਾਹਮਣਾਂ ਦੇ ਵਿੱਚੋਂ ਬਹੁਤੇ ਸੀ ਉਹ ਕਹਿੰਦੇ ਅਸੀਂ ਵੀ ਨਾਲੇ ਚੱਲਾਂਗੇ। ਸਾਰੀ ਕਾਫਲਾ ਤਿਆਰ ਹੋ ਗਿਆ। ਭਾਈ ਸਾਹਿਬ ਜੀ ਕਹਿੰਦੇ ਮੁਸ਼ਕਾਂ ਬੰਨੋ? ਕਹਿੰਦੇ ਨਾ, ਮੁਸ਼ਕਾਂ ਨਹੀਂ ਬਣ ਸਕਦੇ। ਤੇ ਕਹਿੰਦੇ ਵੀ ਇਹ ਗੁਰੂ ਦਾ ਹੁਕਮ ਹੈ, ਮੈਂ ਉਹਨਾਂ 'ਚ ਜਾ ਨਹੀਂ ਸਕਦਾ। ਭਾਈ ਸਾਹਿਬ ਨੇ ਕਹਿਣ ਲੱਗੇ ਭਾਈ ਬਿਧੀ ਚੰਦ ਨੂੰ ਤੇ ਕਹਿੰਦੇ ਦੇਖੋ ਭਾਈ ਜੇਠਾ ਜੀ, ਭਾਈ ਬਿਧੀ ਤੁਹਾਨੂੰ ਹੁਕਮ ਹੈ, ਤੁਸੀਂ ਹੁਕਮ ਕਿਉਂ ਨਹੀਂ ਮੰਨਦੇ? ਨਹੀਂ ਫਿਰ ਮੁਸ਼ਕਾਂ ਆਪ ਹੀ ਬੰਨਾਂ ਮੈਂ ਆਪਣੀਆਂ? ਬੰਨਣ ਲੱਗੇ ਕਹਿੰਦੇ ਨਹੀਂ ਨਹੀਂ। ਉਹ 2-4 ਮੀਲ ਤੁਰੇ, ਕਹਿਣ ਲੱਗੇ ਇਸ ਤਰ੍ਹਾਂ ਤਾਂ ਸਫ਼ਰ ਨਹੀਂ ਮੁੱਕਣਾ, ਸਫ਼ਰ ਮੁਕਾਉਣ ਵਾਸਤੇ ਇੰਨੀ ਕੁ ਤਰਤੀਬ ਹੈ ਵੀ ਆਪਾਂ ਮੁਸ਼ਕਾਂ ਅੰਮ੍ਰਿਤਸਰ ਦੀ ਜੂਹ 'ਚ ਜਾ ਕੇ ਬੰਨਾਂਗੇ। ਇਸ ਕਰਕੇ ਇੰਨੀ ਕੁ ਗੱਲ ਮੰਨ ਲਿਆ। ਕਹਿੰਦੇ ਅੱਛਾ, ਤੁਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਨਿਕਟ ਵਰਤੀ ਹੋ ਤੇ ਗੁਰੂ ਦਾ ਰੂਪ ਹੈ, ਮੇਰੇ ਲਈ ਇਹ ਵੀ ਗੁਰੂ ਦਾ ਹੁਕਮ ਹੈ, ਜਿਵੇਂ ਤੁਸੀਂ ਚਾਹੋ ਕਰ ਲਓ। ਫਿਰ ਸਾਧ ਸਿੰਘ ਜੀ ਪਹੁੰਚੇ ਭਾਈ ਗੁਰਦਾਸ ਦਰਬਾਰ ਦੇ ਅੰਦਰ ਤੇ 700 ਸ਼ਰਧਾਲੂ ਨਾਲ ਲੈ ਕੇ ਆਏ ਨੇ। ਅਕਾਲ ਤਖ਼ਤ ਤੇ ਮਹਾਰਾਜ ਬੈਠੇ ਨੇ ਹਜ਼ੂਰ ਸੱਚੇ ਪਾਤਸ਼ਾਹ ਦੇ ਸਾਹਮਣੇ, ਜਿਵੇਂ ਮੁਜ਼ਰਮ ਜੱਜ ਦੇ ਸਾਹਮਣੇ ਪਿੱਛੇ ਨੂੰ ਹੱਥ ਕਰਕੇ ਬੰਨੇ, ਮੁਸ਼ਕਾਂ ਦਿੱਤੀਆਂ ਹੋਈਆਂ, ਸਿਰ ਨੀਵਾਂ ਕੀਤਾ। ਇਸ ਤਰ੍ਹਾਂ ਸਿਰ ਨੀਵਾਂ ਕਰਕੇ ਭਾਈ ਸਾਹਿਬ ਜੀ ਹੁਣ ਜਦੋਂ ਖੜੇ ਹੈ, ਮਹਾਰਾਜ ਬੋਲੇ ਅਕਾਲ ਤਖ਼ਤ ਤੇ ਬੈਠੇ, ਕਹਿੰਦੇ ਭਾਈ ਗੁਰਦਾਸ ਜੀ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਚੁੱਪ। ਮਹਾਰਾਜ ਫੇਰ ਕਹਿੰਦੇ ਤੇ ਬੋਲਦੇ ਕਿਉਂ ਨੀ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਫੇਰ ਨਾ ਬੋਲਿਆ। ਤੀਸਰੀ ਵਾਰੀ ਨੂੰ ਕਹਿਣ ਲੱਗੇ, ਬੋਲਦਾ ਕਿਉਂ ਨੀ, ਬੋਲਣਾ ਪਏਗਾ, ਜੇ ਗੁਰਸਾਂਗ ਵਰਤਦਾ ਸਿੱਖ ਸਿਦਕ ਨਾ ਹਾਰੇ। ਉਸ ਵੇਲੇ ਸਾਧ ਸਿੰਘ ਜੀ ਜਦੋਂ ਇਤਿਹਾਸ ਕਹਿੰਦਾ ਵੀ ਚਿਹਰਾ ਚੱਕ ਕੇ ਅੱਖਾਂ ਖੋਲੀਆਂ ਨਾ ਮਹਾਰਾਜ ਵੱਲ, ਮਹਾਰਾਜ ਵੀ ਦੇਖਣਾ ਚਾਹੁੰਦੇ। ਉਹ ਲੱਜਾ ਦੇ ਭਰੇ ਹੋਏ ਨੇਤਰਾਂ ਚੋਂ ਹੰਝੂ ਡਿੱਗ ਡਿੱਗ ਕੇ ਚਿੱਟੇ ਦਾੜੇ ਤੇ ਡਿੱਗ ਰਹੇ ਹੈ। ਹੁਣ ਉਹ ਜਿਹੜਾ ਸੰਸਾਰ ਦਾ ਰਿਸ਼ਤਾ ਹੈ ਉਹਦੇ ਵਿੱਚ ਤਾਂ ਗੁਰੂ ਹਰਗੋਬਿੰਦ ਸਾਹਿਬ ਪੋਤਰਿਆਂ ਦੇ ਥਾਂ ਲੱਗਦੇ ਆ, ਕਿਉਂਕਿ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਇਹਨਾਂ ਦੇ ਮਾਮਾ ਜੀ ਲੱਗਦੇ ਸੀ। ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਲੱਗਦੇ ਭਾਈ ਗੁਰਦਾਸ, ਬੀਬੀ ਭਾਣੀ ਦੇ ਚਚੇਰੇ ਭਰਾ ਨੂੰ। ਇਸ ਕਰਕੇ ਤੇ ਭਾਣਜੇ ਦੀ ਔਲਾਦ ਅੱਗੇ ਪੋਤਰਾ ਹੀ ਹੁੰਦੀ ਹੈ, ਪਰ ਨਹੀਂ, ਇੱਥੇ ਗੁਰੂ ਤੇ ਸਿੱਖ ਦਾ ਰਿਸ਼ਤਾ ਹੈ। ਨੇਤਰ ਭਰੇ ਨੇ ਫਿਰ ਕਹਿਣ ਲੱਗੇ, ਮਹਾਰਾਜ ਮੈਂ ਆਪਣੀ ਗਲਤੀ ਜਿਹੜੀ ਹੈ ਉਹਨੂੰ ਦਰੁਸਤ ਕਰਦਾ। ਉੱਥੇ ਖੜੇ ਖੜੇ ਕਹਿੰਦੇ, ਜੇ ਮਾਂ ਪੁੱਤ ਬਿਸਦੇ ਤਿਸ ਤੇ ਕਿਸ ਪਿਆਰਾ, ਉਹਨੂੰ ਕੌਣ ਪਿਆਰਾ ਹੋ ਸਕਦਾ, ਫਿਰ ਕੌਣ ਬਚਾ ਸਕਦਾ ਉਹਨੂੰ। ਜੇਕਰ ਪੰਨੇ ਪਾਹਰੂ ਕੌਣ ਰੱਖਣਹਾਰਾ, ਜੇ ਪਹਿਰੇਦਾਰੇ ਜਿੰਦਾ ਤੋੜ ਲਵੇ ਕੌਣ ਰੱਖਣ ਵਾਲਾ ਹੈ। ਬੇੜੀ ਡੋਬੇ ਪਾਤਣੀ ਕਿਉਂ ਪਾਰ ਉਤਾਰਾ, ਜੇ ਬੇੜੀ ਨੂੰ ਪਾਤਣੀ ਡਿੱਬਣਾ ਚਾਹੇ ਕੌਣ ਪਾਰ ਲੰਘਾ ਸਕਦਾ। ਆਗੂ ਲੈ ਉਜੜ ਪਵੇ ਕਿਸ ਕਰੇ ਪੁਕਾਰਾ, ਆਗੂਏ ਲੈ ਕੇ ਉਜਾੜਾ ਜਾਵੜੇ ਕੌਣ ਕਰਦਾ। ਜੇਕਰ ਖੇਤੈ ਖਾਏ ਬਾੜ ਕੋ ਲਹੇ ਨਾ ਸਾਰਾ, ਜੇ ਖੇਤ ਨੂੰ ਬਾੜ ਹੀ ਖਾ ਜਾਵੇ ਕੌਣ ਰੱਖਿਆ ਕਰੇ। ਜੇ ਗੁਰ ਪਰਮਾਏ ਸਾਂਗ ਕਰ ਕਿਆ ਸਿੱਖ ਵਿਚਾਰਾ। ਮਹਾਰਾਜ ਫਿਰ ਸਿੱਖ ਕਾਹਦਾ ਵਿਚਾਰਾ ਹੈ। ਮਹਾਰਾਜ ਕਹਿਣ ਦੇ ਸੱਚੇ ਪਾਤਸ਼ਾਹ ਉੱਠੇ ਅਕਾਲ ਤਖ਼ਤ ਤੋਂ, ਕਿਸੇ ਸਿੱਖ ਨੂੰ ਨਹੀਂ ਕਿਹਾ, ਜਾ ਕੇ ਭਾਈ ਗੁਰਦਾਸ ਦੀਆਂ ਮੁਸ਼ਕਾਂ ਆਪ ਖੋਲੀਆਂ ਸੱਚੇ ਪਾਤਸ਼ਾਹ ਨੇ। ਛਾਤੀ ਨਾਲ ਲਾ ਕੇ ਭਾਈ ਗੁਰਦਾਸ ਸਾਹਿਬ ਜੀ ਚਰਨੀ ਡਿੱਗੇ, ਕਹਿਣ ਲੱਗੇ ਮਹਾਰਾਜ ਬਖਸ਼ ਲਓ। ਉਸ ਵੇਲੇ ਇਹ ਸਾਰਾ ਸੀਨ ਦੇਖ ਕੇ ਇਹ ਵਾਤਾਵਰਨ ਇੰਨਾ ਪ੍ਰਭਾਵਿਤ ਕਰਨ ਵਾਲਾ ਸੀ, ਸਿੱਖਾਂ ਦੇ ਅੱਖਾਂ ਚ ਵੀ ਹੰਝੂ ਭਰ ਗਏ, ਗੁਰੂ ਪਿਆਰ ਵਿੱਚ ਆ ਗਏ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਗਰੀਬ ਨਵਾਜ਼ ਮੇਰਾ ਇੱਕ ਪ੍ਰਸ਼ਨ ਹੈ। ਕਹਿੰਦੇ ਬੋਲੋ। ਕਹਿੰਦੇ ਮਹਾਰਾਜ, ਇੰਨੀ ਛੋਟੀ ਜਿਹੀ ਗਲਤੀ ਦੀ ਸਜ਼ਾ ਏਡੀ ਵੱਡੀ ਕਿਉਂ? ਗਲਤੀ ਤਾਂ ਏਡੀ ਵੱਡੀ ਨਹੀਂ ਸੀ, ਭਾਈ ਗੁਰਦਾਸ ਦੀ ਜਿੱਡੀ ਵੱਡੀ ਸਜ਼ਾ ਦੇ ਦਿੱਤੀ ਤੁਸੀਂ। ਫਿਰ ਸਤਿਕਾਰਯੋਗ ਵਿਦਵਾਨ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ, ਤੁਸੀਂ ਸਤਿਕਾਰਯੋਗ ਹੋ, ਮੇਰੇ ਤੱਕ ਗੁਰਤਗਦੀ ਦੇ ਤਿਲਕ ਲਾਉਂਦੇ ਆ ਰਹੇ ਹੋ ਗੁਰੂ ਨਾਨਕ ਤੋਂ ਬਾਅਦ। ਭਾਈ ਗੁਰਦਾਸ ਸਾਹਿਬ ਜੀ ਚੌਂ ਗੁਰੂਆਂ ਦੀ ਸੰਗਤ ਕਰਦੇ ਆਏ ਨੂੰ ਸਤਿਕਾਰਯੋਗ। ਕਹਿੰਦੇ, ਮੈਂ ਵੀ ਸਮਝਦਾ ਵੀ ਗਲਤੀ ਐਡੀ ਵੱਡੀ ਨਹੀਂ ਸੀ, ਪਰ ਕਹਿਣ ਲੱਗੇ ਇਹ ਵੱਡੀ ਗਲਤੀ ਬਣ ਜਾਣੀ ਸੀ ਆਉਣ ਵਾਲੇ ਸਮੇਂ ਚ, ਹੰਗ ਤਾਂ ਕਿਤੇ ਨਾ ਕਿਤੇ ਸਿੱਖਾਂ ਚ ਆ ਜਾਂਦੀ। ਕਹਿੰਦੇ, ਗੱਲ ਇਉਂ ਹੈ ਬਾਬਾ ਬੁੱਢਾ ਸਾਹਿਬ, ਜਿਵੇਂ ਸੁਨਿਆਰਾ ਸੋਨੇ ਵਿੱਚ ਥੋੜੀ ਜਿਹੀ ਖੋਟ ਵੀ ਬਰਦਾਸ਼ਤ ਨਹੀਂ ਕਰਦਾ। ਉਹ ਕਹਿੰਦੇ ਵੀ ਥੋੜੀ ਜਿਹੀ ਵੀ ਖੋਟ ਕਿਉਂ ਹੋਵੇ, ਬਾਰਾਂ ਬੰਨੀ ਦਾ ਬਣਾਉਣਾ ਹੈ, ਸ਼ੁੱਧ ਸੋਨਾ ਬਣਾਉਣਾ ਹੈ, ਉਹ ਬਾਰ ਬਾਰ ਉਹਨੂੰ ਅੱਗ ਵਿੱਚ ਕਿਉਂ ਪਾਈ ਜਾਂਦਾ, ਸੋਨੇ ਨਾਲ ਵੈਰ ਹੈ ਉਹਦਾ। ਕਹਿੰਦੇ, ਨਹੀਂ ਮਾਰੇ, ਵੈਰ ਤਾਂ ਕੋਈ ਨਹੀਂ। ਕਹਿੰਦੇ, ਕੀਮਤ ਪਾਉਣ ਵਾਸਤੇ ਹੀ ਹੈ। ਕਹਿੰਦੇ, ਹਾਂ। ਕਹਿੰਦੇ, ਇਸੇ ਤਰ੍ਹਾਂ ਗੁਰੂ ਜੇ ਸਿੱਖ ਨੂੰ ਕਸਵੱਟੀ ਲਾਉਂਦਾ ਨਾ, ਉਹਨੂੰ ਸੋਨਾ ਬਣਾਉਂਦਾ, ਸ਼ੁੱਧ ਕਰਦਾ, ਵੀ ਰਾਈ ਮਾਤਰ ਵੀ ਹੰਗਤਾ ਨਾ ਰਹੇ। ਇਸ ਕਰਕੇ ਜਿਵੇਂ ਸੁਨਿਆਰਾ ਖੋਟ ਨਹੀਂ ਬਰਦਾਸ਼ਤ ਕਰਦਾ, ਬਾਰਾਂ ਬੰਨੀ ਦਾ ਸੋਨਾ ਬਣਾਉਂਦਾ, ਵਾਰ ਵਾਰ ਤਾਲ ਆਉਂਦਾ, ਇਸੇ ਪ੍ਰਕਾਰ ਗੁਰੂ ਵੀ ਸਿੱਖੀ ਦੇ ਵਿੱਚ ਕੋਈ ਖੋਟ ਪ੍ਰਵਾਨ ਨਹੀਂ ਕਰਦੇ। ਖੋਟ ਤਾਂ ਖੋਟ ਹੀ ਹੈ, ਭਾਵੇਂ ਥੋੜੀ ਹੋਵੇ ਜਾਂ ਜ਼ਿਆਦਾ ਹੋਵੇ। ਇਸ ਲਈ ਮੈਂ ਚਾਹੁੰਦਾ, ਮਹਾਰਾਜ ਕਹਿੰਦੇ, ਮੇਰੇ ਸਿੱਖਾਂ ਵਿੱਚ ਸਿੱਖੀ ਜਿਹੜੀ ਹੈ ਬਾਰਾਂ ਬੰਨੀ ਦੇ ਸੋਨੇ ਵਾਂਗੂ ਹੋਵੇ, ਸ਼ੁੱਧ ਹੋਵੇ। ਮੇਰੇ ਸਿੱਖ ਦੇ ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ, ਮਨ ਤੇ ਬੁੱਧ, ਇਹ ਬਾਰਾਂ ਦੇ ਬਾਰਾਂ ਸ਼ੁੱਧ ਹੋ ਜਾਣ। ਅੰਤਰ ਗੁਰ ਆਰਾਧਨਾ ਜਿਹ ਬਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰਨਾਉ, ਸਤਿਗੁਰ ਸੇਤੀ ਰਤਿਆ ਦਰਗਾਹ ਪਾਈ ਹਠਾਓ, ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਸਦੇ, ਜਗ ਮੈਂ ਉਤਮ ਕਾਢੀਏ ਬਿਰਲੇ ਕਈ ਗਏ ਹੈ ਬਿਰਲੇ। ਇਸ ਕਰਕੇ ਸਾਧ ਸਿੰਘ ਜੀ ਫਿਰ ਭਾਈ ਸਾਹਿਬ ਜੀ ਨੂੰ ਬਖਸ਼ਿਆ, ਸਿੱਖੀ ਦੇ ਵਿੱਚ ਬਾਰਾਂ ਬੰਨੀ ਦੇ ਸੋਨੇ ਵਾਂਗੂ ਸ਼ੁੱਧ ਹੋਏ। ਸੋ ਭਾਈ ਗੁਰਦਾਸ ਨੇ ਸੁਪਨੇ ਦੀ, ਸਤਿਗੁਰਾਂ ਦੇ ਦਰਸ਼ਨਾਂ ਦੀ ਜਿਹੜੀ ਵਾਰਤਾ ਸੀ ਉਹਨਾਂ ਦਾ, ਅਤੇ ਉਹ ਸਰੂਪ ਤੋਂ ਮੈਂ ਬਲਿਹਾਰ ਜਾਵਾਂ, ਅਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਹਿਬ ਜੀ ਦੀਆਂ ਜਿਹੜੀਆਂ ਇਹ ਪੰਗਤੀਆਂ ਸਨ, ਜਿਨ੍ਹਾਂ ਦੇ ਉੱਤੇ ਸਾਧ ਸਿੰਘ ਜੀ ਸਤਿਗੁਰ ਮੂਰਤ ਕੋ ਬਲ ਜਾਓ, ਸਤਿਗੁਰੂ ਦੀ ਮੂਰਤ ਤੋਂ ਬਲਿਹਾਰ ਕੁਰਬਾਨ ਜਾਈਏ। ਤੇ ਸਮਾਂ ਥੋੜਾ ਜਿਹਾ, ਆਪਾਂ ਥੋੜਾ ਜਿਹਾ ਇੱਕ ਸ਼ਬਦ ਜਿਹੜਾ ਹੈ ਉਹ ਸਾਧ ਸਿੰਘ ਕਰਕੇ ਸਮਾਪਤੀ ਕਰਦੇ ਹਾਂ। ਇਹ ਇਸ ਕਰਕੇ ਫਿਰ ਇਹ ਤੁਖ ਦੇ ਉੱਤੇ ਐਡਾ ਵੱਡਾ ਵਿਸਥਾਰ ਹੋ ਗਿਆ। ਆਓ ਅੱਗੇ ਫਰਮਾਨ ਕਰਦੇ ਹਨ ਜੇ
ਅੰਤਰ ਪਿਆਸ ਚਾਤਰਕ ਜਾਓ ਜਲ ਕੇ।
ਉਹ ਚਾਤਰਕ ਬਬੀਹੇ ਦੇ ਨਾਲ ਐਨ ਮਿਲਦੀ ਗੱਲ ਸੀ ਨਾ, ਤਾਂ ਇਹ ਸਾਖੀ ਇੱਥੇ ਲੱਗੀ ਹੈ। ਤੇ ਇਸ ਕਰਕੇ ਜਿਵੇਂ ਚਾਤਰਕ ਬਬੀਹੇ ਦੇ ਅੰਦਰ ਸਵਾਨਤੀ ਬੂੰਦ ਦੀ, ਉਹ ਜਲ ਪਾਣੀ ਦੀ ਪਿਆਸ ਤ੍ਰੇਹ ਹੁੰਦੀ ਹੈ, ਤਿਵੇਂ ਮੇਰੇ ਅੰਦਰ ਗੁਰੂ ਸਾਹਿਬ ਦੇ ਦਰਸ਼ਨ ਦੀ ਪਿਆਸ ਹੈ। ਤੇ ਇਸ ਕਰਕੇ
ਸਫਲ ਦਰਸ਼ਨ ਕਦ ਪਾਓ,
ਸਫਲ ਸਹਿਤ ਗਿਆਨ ਫਲ ਦੇ ਕਦ ਕਦੋਂ ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਨੂੰ ਪਾਉਣਾ ਕਰਾਂ। ਇਹ ਭਾਈ ਗੁਰਦਾਸ ਦੀ ਮਾਨੋ ਇਹ ਅਵਸਥਾ ਜਿਹੜੀ ਹੈ ਇਹਨਾਂ ਤੁਕਾਂ ਦੇ ਨਾਲ ਮਿਲਦੀ ਹੈ। ਤੇ ਜਿਵੇਂ ਸਾਧ ਸਿੰਘ ਬਬੀਹਾ ਹੁੰਦਾ ਨਾ, ਉਹਦੇ ਅੰਦਰ ਸਵਾਂਤ ਨਛੱਤਰ ਵਿੱਚ ਵਰਸੀ ਹੋਈ ਬੱਦਲ ਦੀ ਪਾਣੀ ਦੀ ਜਿਹੜੀ ਬੂੰਦ ਹੈ ਉਹਦੇ ਕੰਠ ਦੇ ਸੁਰਾਖ ਹੁੰਦਾ ਹੈ, ਉਹ ਕਾਹੂ ਗਰਦਨ ਚੱਕਦਾ ਉਹਦੇ ਵਿੱਚ ਜਾਂਦੀ ਹੈ, ਤਾਂ ਉਹਦੀ ਪਿਆਸ ਬੁਝਦੀ ਹੈ। ਪਾਣੀ ਨਾਲ ਜੇ ਸਮੁੰਦਰ ਦਾ ਪਾਣੀ ਪੀਵੇ ਦਰਿਆ ਦਾ, ਉਹਦੀ ਗਲੀ ਤੋਂ ਬਾਹਰ ਨਿਕਲ ਜਾਂਦਾ ਹੈ, ਪਿਆਸ ਨਹੀਂ ਬੁਝਦੀ, ਡੱਜ ਲੱਗੀ ਰਹਿੰਦੀ ਹੈ। ਸਮੁੰਦਰ ਭਾਵੇਂ ਤਲਾਅ ਭਰੇ ਹੋਣ, ਨਦੀਆਂ ਭਰੀਆਂ ਹੋਣ, ਪਰ ਉਹਦੀ ਪਿਆਸ ਨਹੀਂ ਜਾਂਦੀ ਹੈ, ਪਾਣੀ ਪੀਣ ਦਾ ਤ੍ਰਿਪਤੀ ਨਹੀਂ ਹੁੰਦੀ। ਤੇ ਇਸ ਕਰਕੇ ਉਹਦੇ ਕੰਠ ਵੀ ਛੇਕ ਹੋਣ ਕਰਕੇ, ਇਸੇ ਪ੍ਰਕਾਰ ਜਗਿਆਸੂ ਰੂਪ ਬੀਬੀ ਹੈ, ਉਹਦੇ ਅੰਦਰ ਗੁਰੂ ਉਪਦੇਸ਼ ਵਿੱਚ ਸਵਾਂਤੀ ਬੂੰਦ ਰੂਪੀ ਪਾਣੀ ਦੀ ਤ੍ਰੇਹ ਲੱਗੀ ਹੁੰਦੀ ਹੈ। ਉਹ ਭਾਵੇਂ ਵੇਦ, ਸ਼ਾਸਤਰ, ਸਿਮਰਤੀਆਂ ਆਦਿ ਇਹ ਸਾਰੇ ਗਿਆਨ ਦੇ ਭਰੇ ਪਏ ਨੇ, ਪਰ ਉਹ ਗੁਰੂ ਦੇ ਉਪਦੇਸ਼ ਰੂਪੀ ਸਵਾਂਤੀ ਬੂੰਦ ਤੋਂ ਬਿਨਾਂ ਤ੍ਰਿਪਤੀ ਨਹੀਂ ਹੁੰਦੀ ਹੈ ਸਿੱਖ ਦੀ। ਇਸ ਕਰਕੇ ਜੇਕਰ ਜਗਿਆਸੂ ਰੂਪ ਬਬੀਹਾ, ਉੱਥੋਂ ਗਿਆਨ ਰੂਪੀ ਪਾਣੀ ਦੀ ਪਿਆਸ ਜਿਵੇਂ ਬਬੀਹਾ ਬੁਝਾ ਲਵੇ ਤਲਾਵਾਂ ਦੇ ਵਿੱਚੋਂ, ਜੇ ਵੇਦ ਸ਼ਾਸਤਰ ਪੜ੍ਹ ਕੇ ਗਿਆਨ ਪ੍ਰਾਪਤ ਵੀ ਕਰ ਲਏ, ਤ੍ਰਿਪਤੀ ਨਹੀਂ ਹੁੰਦੀ। ਜਗਿਆਸੂ ਰੂਪ ਬਬੀਹਾ ਇੱਕ ਕੰਨ ਰਾਹੀਂ ਸੁਣ ਕੇ ਦੂਸਰੇ ਕੰਨ ਰਾਹੀਂ ਕੱਢ ਦਿੰਦਾ, ਜਿਵੇਂ ਉਹਦੀ ਪਾਣੀ ਦੀ ਬੂੰਦ ਉਹਦੀ ਪਾਈ ਹਲਕਦੀ ਬਾਹਰ ਨਿਕਲ ਜਾਂਦੀ, ਸੁਰਾਖ ਹੁੰਦਾ, ਹਿਰਦੇ ਵਿੱਚ ਨਹੀਂ ਵੱਸਦਾ, ਉਪਦੇਸ਼ ਤਾਂ ਗੁਰੂ ਦੁਆਰਾ ਹੀ ਵੱਸਦਾ ਹੈ। ਇਸ ਕਰਕੇ ਸਵਾਂਤੀ ਬੂੰਦ ਨੇ ਗੁਰੂ ਦਾ ਉਪਦੇਸ਼ ਹੈ, ਗੁਰੂ ਬੱਦਲ ਰੂਪ ਨੇ, ਸਵਾਂਤੀ ਬੂੰਦ ਰੂਪੀ ਉਹਨਾਂ ਦਾ ਉਪਦੇਸ਼ ਹੈ। ਅਸਥਾਈ ਦੇ ਕੇ ਫਰਮਾਉਂਦੇ ਆ,
ਅਨਾਥਾ ਕੋ ਨਾਥ ਸਰਬ ਪ੍ਰਤ ਪਾਲਕ।
ਪਰਮੇਸ਼ਰ ਤੂੰ ਅਨਾਥ ਗਰੀਬਾਂ ਬੇਸਹਾਰਿਆਂ ਦਾ ਨਾਥ ਸਵਾਮੀ ਹੈ, ਸਰਬ ਸਾਰਿਆਂ ਦੇ ਪ੍ਰਤਪਾਲਕ ਪਾਲਣਾ ਕਰਨ ਵਾਲਾ ਹੈ, ਇਹ ਐਸਾ ਪਰਮੇਸ਼ਰ ਹੈ।
ਭਗਤ ਵਛਲ ਹਰ ਨਾਮ,
ਇਹ ਹਰ ਪਰਮੇਸ਼ਰ ਭਗਤੀ ਕਰਨ ਵਾਲੇ ਪੁਰਖਾਂ ਨੂੰ ਵਛਲ ਪਿਆਰ ਕਰਨ ਵਾਲਾ, ਤੇਰਾ ਨੌ ਨਾਮ ਹੈ, ਤੇਰਾ ਨਾਮ ਭਗਤਾਂ ਦਾ ਪਿਆਰਾ ਹੈ। ਇਸ ਕਰਕੇ ਮਹਾਰਾਜ ਤੈਨੂੰ ਭਗਤ ਪਿਆਰ ਕਰਦੇ, ਤੂੰ ਭਗਤਾਂ ਨੂੰ ਪਿਆਰ ਕਰਨਾ, ਮੇਰੇ ਰਾਮ ਰਾਜ ਤੂੰ ਸੰਤਾਂ ਕਾ ਸੰਤ, ਤੇਰਾ ਨਾਮ ਭਗਤਾਂ ਦਾ ਪਿਆਰਾ ਪਿਆ ਹੋਇਆ ਹੈ।
ਜਾ ਕਉ ਕੋਈ ਨਾ ਰੱਖੇ ਪ੍ਰਾਣੀ,
ਜਿਸ ਪ੍ਰਾਣੀ ਨੂੰ ਕੋਈ ਵੀ ਸਹਾਰਾ ਨਾ ਦੇਵੇ, ਰੱਖ ਨਾ ਸਕਦਾ ਹੋਵੇ,
ਤਿਸ ਤੂੰ ਦੇਹੇ ਅਸਰਾ,
ਉਸ ਨੂੰ ਆਪਣਾ ਆਸਰਾ ਦੇ ਕੇ ਨਿਹਾਲ ਕਰ ਦਿੰਦਾ ਹੈ।
ਨਿਧਰਿਆ ਧਰ ਨਿਗਤਿਆ ਗਤ,
ਜਿਵੇਂ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਨੂੰ ਇਹ ਵਰ ਦਿੱਤੇ ਸੀ, ਬਾਰਾਂ ਉਹ ਜਲਾਹੀ ਨੇ ਕਹਿ ਦਿੱਤਾ ਸੀ ਨਾ, ਇਹ ਨਿਥਾਵਾਂ ਅਮਰੂ ਹੈ, ਨਿਥਾਵਿਆਂ ਦਾ ਥਾਂ, ਨਿਮਾਣਿਆਂ ਦਾ ਮਾਣ, ਨਿਓਟਿਆਂ ਦੀ ਓੜ, ਨਿਗਤਿਆਂ ਦੀ ਗਤ, ਨਿਪੱਤਿਆਂ ਦੀ ਪਤ, ਨਿਧਰਿਆਂ ਦੀ ਧਿਰ ਆਦਿ ਬਾਰਾਂ ਵਰ ਦਿੱਤੇ। ਇਸ ਪ੍ਰਕਾਰ ਉਹ ਪਰਮੇਸ਼ਰ ਵਾਹਿਗੁਰੂ ਨਿਧਰਿਆਂ ਨਿਆਸਰਿਆਂ ਦਾ ਧਰ ਆਸਰਾ ਰੂਪ ਹੈ, ਨਿਗਤਿਆਂ ਦੀ ਗਤ ਪ੍ਰਾਪਤੀ ਤੋਂ ਹੀਣਿਆਂ ਨੂੰ ਗੁਰਾਂ ਦੁਆਰਾ ਗਿਆਨ ਦੇ ਕੇ ਆਪਣੇ ਸਰੂਪ ਦੀ ਗਤ ਪ੍ਰਾਪਤੀ ਕਰਾਉਣ ਵਾਲਾ ਹੈ, ਨਿਗਤਿਆਂ ਦੀ ਗਤ ਕਰਨ ਵਾਲਾ, ਮੁਕਤੀ ਦੇਣ ਵਾਲਾ ਹੈ।
ਨਿਥਾਵਿਆ ਤੂੰ ਥਾਉ,
ਜਿਨ੍ਹਾਂ ਦਾ ਕੋਈ ਥਾਂ ਸਰੂਪ ਰੂਪੀ ਨਹੀਂ ਹੈ, ਉਹਨਾਂ ਨੂੰ ਸਰੂਪ ਰੂਪੀ ਥਾਂ ਦੇਣ ਵਾਲਾ, ਅਭੇਦ ਕਰ ਦੇਣਾ ਥਾਂ ਦੇ ਕੇ।
ਦਹਿ ਦਿਸ ਜਾਉ ਤਹਾਂ ਤੂੰ ਸੰਗੇ,
ਹੇ ਪਰਮੇਸ਼ਰ ਮੈਂ ਜਿੱਥੇ ਜਿਸ ਦਿਸ਼ਾ ਦਿਸ਼ਾਵਾਂ ਵਿੱਚ ਜਾਂਦਾ ਹਾਂ, ਤਹਾਂ ਉੱਥੇ ਹੀ ਤੂੰ ਮੇਰੇ ਸੰਗੇ ਨਾਲ ਹੈ, ਭਾਵ ਸਦਾ ਅੰਗ ਸੰਗ ਹੈ।
ਦਹਿ ਦਿਸ ਜਾਉ ਤਹਾਂ ਤੂੰ ਸੰਗੇ,
ਹੇ ਪਰਮੇਸ਼ਰ ਮੈਂ ਦਹਿ ਦਿਸ ਦਸੇ ਦਿਸ਼ਾਵਾਂ, ਪੂਰਬ ਪੱਛਮ ਉੱਤਰ ਦੱਖਣ ਈਸ਼ਾਨ ਨੈਰਤ ਵੈਵ ਅਗਨ, ਚਾਰ ਦਿਸ਼ਾਂ ਚਾਰ ਉਪਦਿਸ਼ਾਂ, ਇੱਕ ਆਕਾਸ਼ ਵਾਲਾ ਪਾਸੇ ਇੱਕ ਪਤਾਲ ਪਾਸਾ, ਇਹ ਦਸ ਦਿਸ਼ਾ ਹੋ ਗਈਆਂ। ਇਹਨਾਂ ਜਿੱਥੇ ਵੀ ਮੈਂ ਜਾਉਂ ਜਾਂਦਾ ਹਾਂ, ਉੱਥੇ ਤੂੰ ਮੇਰੇ ਸੰਗੇ ਨਾਲ, ਭਾਵ ਸਦਾ ਅੰਗ ਸੰਗ ਹੈ।
ਤੇਰੀ ਕੀਰਤ ਕਰਮ ਕਮਾਓ,
ਇਸ ਕਰਕੇ ਮੈਂ ਹਰ ਵਕਤ ਨਿਸ਼ਕਾਮ ਕਰਮਾਂ ਦੇ ਸਹਿਤ ਹੋ ਕੇ ਤੇਰੀ ਕੀਰਤਨ ਭਗਤੀ ਕਰਨੀ, ਭਗਤੀ ਕਰਨ ਰੂਪ ਕਰਮ ਨੂੰ ਕਮਾਉਣਾ ਕਰਦਾ ਹਾਂ।
ਏਕ ਸਤੇ ਲਾਖ, ਲਾਖ ਤੇ ਏਕਾ,
ਇਹ ਪਰਮੇਸ਼ਰ ਤੋਂ ਇੱਕ ਤੋਂ ਲੱਖ ਲੱਖਾਂ ਰੂਪ ਧਾਰਨ ਕਰ ਲੈਂਦਾ, ਅਣਕ ਰੂਪ ਖਿਨਮਹਿ ਕੁਦਰਤ ਧਾਰਦਾ, ਅਤੇ ਫਿਰ ਲੱਖ ਲੱਖਾਂ ਤੋਂ एक एक अद्वैस रूप हो जाता है।
तेरी गत मित कह ना सकाओ,
इस करके मैं तेरी गत प्राप्ति दी मित मर्यादा शक्ति वृत्ति करके कह कथन नहीं कर सकदा।
तू बेअंत तेरी मित नहीं पाई है,
प्रवेश तू बेअंत है, अंत तो रहते है, इस करके तेरी प्राप्ति रूपी मित मर्यादा नहीं पाई है पा सकी दी। इस करके ए सब सारा तेरा ही जेड़ा है खेल है। हाँ जी, सब तेरो,
सब तेरो खेल दिखाओ,
ये सब सारा तेरा, तेरो तेरा ही खेल कौतक है। ये संसार दिखाओ देखने विच जो आ रहा खेल खेल अखेल खेल अंत को फिर एक जिवें इको ही पानी लहर रूप हो जाता है, बुद बदे हो जाते हैं, झग बन जाती है, जल तरंग और फिर बुद बदा जल ते भिन्ना हो तो बखरा तो नहीं हुंदा। इस तरह ब्रह्म तू जल दी न्याई है, ईश्वर पुराण तेरे च लहर दी न्याई है, जीव आत्मा बुद्धबदे न्याई है, शरीर रूपी झगा दी न्याई है। यह सारा है तो तेरा रूप है, झग भी मुड़के पानी बन जाती है, बुद्धबदे भी पानी बन जाते, लहर भी पानी बन जाती है। इस प्रकार ये सारा ये वे संसार तुम देख दे, हर का रूप है, हर रूप नदरी आया ये उदा ही रूप है।
साधन का संग साध गोष्ट,
हे परमेश्वर तेरी प्राप्ति वाले साधन श्रेष्ठ जेड़े जन साध नाम निर्मलता के कर्म संत जना दा मैनू शरीर करके संग साध प्राप्त होवे, तेरे साध संत जना सों नाल मेरी गोष्ट बचन बलास होण, परमार दे बचन करां।
हर साधन स्यो लिव लाओ,
हर परमेश्वर तेरी प्राप्ति वाले बैराग विवेक खट संपत्ति मोख इच्छा आदि साधन करन वाले जेडे पुरख है उन्हां पुरखां जां तेरे साधन संत जना दे सों नाल मिल के तेरे नाम विच चित दी लिव बिरती लाओ लाउणी करां। संत जना दे उपदेश द्वारा बिरती ब्रह्मा कर वरके तेरे विच लाउणा करां जोड़ना करां जी।
जन नानक पाया है गुरमत,
ते इहो सतगुरु जी कथन करदे हे परमेश्वर जिन संत जना ने गुरमत गुर सिख्या द्वारा तेनू पाया पौना कीता है प्राप्त कर लिया है, ते ओ जेड़े न ओ संत जन जो है
हर देह दर्श मन चाओ,
ए हर परमेश्वर उन्हां संत जना दे दर्श दीदार बख्श दियो मैनू, उन्हां दे दर्शन होण। जे तेरे दर्शन नहीं हाले हो सकते तेरे दर्शन संतां दे होण, जदों संतां दे दर्शन होण लगे तेरे भी होणगे। फिर मेरे मन हिरदे एहो ही चाओ उत्साह है। सतगुरु जी कथन करदे है, ए कथन कीता है जन नानक, फिर बोलो जी सारे।
जन नानक पाया है गुरमत, हर देहो दर्श मन चाओ।
सतगुरु जी कथन करते है कि असी जना ने गुर सिख्या द्वारा ते प्राप्त प्रभु नु पाया, यानी कि गुरां दी सिख्या द्वारा उस प्रभु नु पाया, प्राप्त कीता है, पौना कीता है, तो प्राप्त ही सी पहले ही, प्राप्ति दी प्राप्ति करा दित्ती है, ओला सी ओ प्रभु नु पाया, हिरदे दे विच ओ गुप्त सी। इसलिए जिगासु जन तुसी भी उस परमेश्वर दे अगे बेनती करो कि हर परमेश्वर सानू गुरां द्वारा अपना दर्श दीदार बख्श देना करो। साडे मन दे विच इह चाओ उत्साह है। अज सासी इत्थे ही समाप्ति हुंदी है, ते तीन अंग नहीं हो सके, बल्कि तीन दा टीचा सी दो ही हो सके है, क्योंकि थोड़ा जा विच इतिहास दा पक्ष लम्मा आ गया। गुरु कृपा करे आ हुण इत्थे समाप्ति है, पुलां चुकां दी सतगुरु खिमा करन जी।
साधन का संग साध स्यो गोस,
हर साधन स्यो लिव लाओ, जन नानक पाया हर देहो दर्श मन चाओ। वाहिगुरु जी का खालसा, वाहिगुरु जी की फतेह।